दिल वाली गल। मैं थोड़ा होस्ट कॉफ सार्बर तो अमनदीप, सिडनी तो अमरीक फलोरा।
मैं अमरीक फलोरा सिडनी तो सारे श्रोतिया नु सत श्री अकाल।
एडलेट तो मिंटू ब्राउ।
प्रोग्राम दिल वाली गल सुन वाले श्रोतिया नु भी प्यार भरी सत श्री अकाल जी।
अते तुसी दुनिया दे किसे भी शहर जां पिंड करदे हां रल के दिल वाली गल हर शनिचरवार अते ऐतवार सिद्धी समय सवेरे 9 बजे।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिहदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमत रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया किते तरना की दी बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
वाहिगुरु जी का खालसा, वाहिगुरु जी की फतेह जी। सारे श्रोतियां नू प्यार ते सत्कार दे नाल सत श्री अकाल, स्वागत है प्रोग्राम दे विच जी आयां नू ते हैलो गुड मॉर्निंग। दिन एतवार चढ़ चुका आस्ट्रेलिया दे विच, अज 16 दिसंबर 2018 9:02 सिडनी समय दे मुताबिक घड़ी दिखा रही है। कॉफ सार्बर दे विच झड़ी लगी हुई है, राती बहुत मीह पिया, घना संघने बदल सन शामी ते गरजिया लशकिया ते मीह भी पिया। हुण भी मीह पै रहा, मौसम बड़ा सुहावना है, पर आस्ट्रेलिया के कई हिस्सों के काफी नेरी तूफान आए ने, नुकसान भी होया, उसकी आप थोड़ी देर बाद गल करांगे। पर पहला हाल चाल आप एक दूजे नूं पुछ दस लईए, किवें हो, ठीक ठाक हो, तुहाडा दिन एतवार किवें चढ़िया है, ये सानू जरूर दसण दी कृपालता करनी जी। साडा पता हैगा जी request@harmanradio.com ईमेल अड्रैस ते टैलीग्राम एप्लीकेशन राही तुसी अपने सुनेहे, तस्वीरां, दिल वालियां गल्लां साडे नाल सांझियां कर सकदे हो, करोगे भी। बहुत सारे सज्जण सवेर तो जुड़ते ने साडे नाल, प्रोग्राम सुनते ने, गुरबाणी विचार प्रोग्राम चलता हुंदा दलजीत सिंह मेहता चौंक हुणी संचालन करते ने, ते अज विचार भी उन्होंने भेजे, इस ते भी गल करते हैं। पर पहला आपां बाकी शहरां नूं भी नाल लै लईए, उस तों पहला आपां सरबत दा भला मंगीए, नानक नाम चढ़दी कला तेरे पाणे सरबत दा भला। अज इस वेले ब्रिस्बेन दे विच 8:33 हो गए ने, ते पर्थ दे विच होए ने, सॉरी ब्रिस्बेन दे विच 8:03 ते एडलेड दे विच 8:33 है। इंडिया दे विच 3:33 ने, लंडन दे विच रात दे 10:03 होए ने, हजे शनिचरवार शाम चल रही है। वैनकूवर दे विच शनिचरवार शाम दे 5:03 ते सरी दे विच शनिचरवार दोपहर दे 2:03 होए ने। अज दे प्रोग्राम दे विच मिंटू बराड़ जी आणगे, ते नाल अखीर दे विच असीं प्रोग्राम दे टुवर्ड्स द एंड हरप्रीत पाला कंग होणा नूं लवांगे पंजाब तों, तड़के ठाळांगे उन्हां नूं, ते पंजाब दीआं गतिविधियां, इलैक्शन बड़े हुण कहिंदे जोरां दे, पंचायती जोर इलैक्शन, उस दी आपां जानकारी लवांगे, होर भी आपां जानकारियां सांझियां करांगे। ते लो अज दलजीत सिंह भाजी ने शब्द भेजा, बड़ा इतफाक है कि साडे बचित्र सिंह साडे गवांडी ने, ते उन्होंने भी उही शब्द भेजा सवेर दा वट्सएप ते, कहिंदे भाजी अज इस शब्द दे बारे गल करियो, ते दलजीत सिंह उन्होंने भी, मैनूं लगदा इन्हां दी किते तारां तां नहीं जुड़ियां होईयां, दस्सियो जी। ते शब्द है जी, शब्द तों पहलां आपां इक विचार सांझा कर लईए कि जीवन दे विच हरेक चेंज आउंदी है, रोज चेंज आउंदी है, पर असी उस नूं ना इको जिहा करन दी कोशिश करदे कि एक मीटर बना लईदा कि इह साडी खुशी है। जदों असी उठीए तां चिड़ियां चहक चहांदियां होण, मौसम वधिया होवे, ब्रश करिए उठ के, ਫਿਰ ਚਾਹ ਦਾ ਕੱਪ ਤਿਆਰ ਹੋਵੇ, ਨਾਲ ਬਿਸਕੁਟ ਹੋਣ, ਸੋ ਸੋ ਤੇ ਫਿਰ ਆਪਾਂ ਨਹਾਈਏ ਧੋਈਏ। ਤੇ ਵੈਸੇ ਤਾਂ ਅਸੀਂ ਚਾਹੁੰਦੇ ਹਾਂ ਕਿ ਨੌਕਰ ਚਾਕਰ ਵੀ ਹੋਣ, ਪਰ ਫਿਰ ਅਸੀਂ ਕੰਮ ਤੇ ਜਾਈਏ, ਕੰਮ ਤੇ ਬੌਸ ਸਾਨੂੰ ਕੁਛ ਕਵੇ ਨਾ, ਮਰਜ਼ੀ ਨਾਲ ਉੱਥੇ ਯਾਰਾਂ ਦੋਸਤਾਂ ਦੇ ਨਾਲ ਕਲੀਗਸ ਦੇ ਨਾਲ ਕਰਕੇ ਵਾਪਸ ਆ ਜਾਈਏ, ਫਿਰ ਰੋਟੀ ਤਿਆਰ ਹੋਵੇ, ਸਾਰਾ ਕੁਛ ਅਸੀਂ ਇਹ ਜ਼ਿੰਦਗੀ ਲੋਚਦੇ ਹਾਂ। ਪਰ ਇਸ ਤਰ੍ਹਾਂ ਹੁੰਦਾ ਨਹੀਂ, ਮੂਡ ਚੇਂਜ ਹੁੰਦਾ ਰਹਿੰਦਾ, ਦਿਨ ਚੇਂਜ ਹੁੰਦਾ ਰਹਿੰਦਾ, ਮੌਸਮ ਚੇਂਜ ਹੁੰਦਾ ਰਹਿੰਦਾ, ਬਦਲਾਅ ਆਉਂਦੇ ਨੇ, ਵੰਨਗੀਆਂ ਨੇ। ਪਰ ਇਸ ਪੈਟਰਨ ਤੋਂ ਵੀ ਕਈ ਵਾਰੀ ਨਾ ਬਹੁਤ ਬੰਦੇ ਜਿਹੜੇ ਨੇ ਅੱਕ ਜਾਂਦੇ ਨੇ ਕਿ ਸੋਚਦੇ ਨੇ ਕਿ ਕੀ ਬਸ ਵਟ ਇਜ਼ ਦਿਸ, ਕੀ ਮੈਂ ਇਹੀ ਕਰਨਾ ਆਇਆ ਦੁਨੀਆਂ ਦੇ ਵਿੱਚ। ਸ਼ਾਮ ਨੂੰ ਸੌਂ ਜਾਈਦਾ, ਰਾਤ ਨੂੰ ਸਵੇਰ ਨੂੰ ਫਿਰ ਉੱਠ ਖੜੀਦਾ, ਫਿਰ ਸੌਂ ਜਾਈਦਾ, ਫਿਰ ਉੱਠ ਖੜੀਦਾ, ਕਈ ਇਸ ਪੈਟਰਨ ਚ ਦੇਖਣ ਲੱਗ ਜਾਂਦੇ ਨੇ। ਹੁਣ ਇਸ ਇਹ ਡੂੰਘੀਆਂ ਵੈਸੇ ਗੱਲਾਂ ਨੇ, ਇਹ ਇੱਥੇ ਤੱਕ ਸੋਚਣਾ, ਕਈ ਤਾਂ ਨਹੀਂ ਸੋਚਦੇ, ਹਨਾ, ਦੈਟਸ ਵੈਰੀ ਬੈਡ। ਹੁਣ ਜਦੋਂ ਬੰਦਾ ਇਸ ਸਟੇਜ ਤੇ ਪਹੁੰਚ ਜਾਂਦਾ ਨਾ, ਆਪਣਾ ਸਵੈ ਚਿੰਤਨ ਕਰਨ ਲੱਗ ਪੈਂਦਾ ਕਿ ਆਹ ਜਿਹੜਾ ਪੈਟਰਨ ਰੋਜ਼ ਦਾ ਚੱਲ ਰਿਹਾ ਤੇ ਇਹ ਠੀਕ ਨਹੀਂ ਹੈਗਾ, ਤਾਂ ਫਿਰ ਉਹ ਇਸ ਦੇ ਆਂਸਰ ਲੱਭਦਾ, ਤਾਂ ਫਿਰ ਗੁਰੂ ਦੀ ਭਾਲ ਕਰਦਾ। ਤੇ ਗੁਰੂ ਕੀ ਕਹਿੰਦੇ ਨੇ ਫਿਰ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲਾਹਾ ਲੈਣ ਆਇਆ ਤੂੰ, ਇਸ ਤੇਰੇ ਪ੍ਰਾਣ ਚੱਲ ਰਹੇ ਨੇ ਅੰਦਰ, ਪ੍ਰਾਣ ਦਾ ਮਤਲਬ ਕਿ ਐਕਟੀਵਿਟੀ ਹੋ ਰਹੀ ਹੈ ਤੇਰੀ ਬਾਡੀ ਦੇ ਵਿੱਚ, ਤੇ ਤੂੰ ਲਾਹਾ ਲੈਣ ਆਇਆ ਇਸ ਚੀਜ਼ ਦਾ, ਲੱਗਾ ਕਿਤ ਕੁਫੱਕੜੇ ਸਭ ਮੁੱਕਦੀ ਚੱਲੀ ਰਹਿਣ। ਤੂੰ ਕਿਹੜੇ ਕੰਮਾਂ ਦੇ ਵਿੱਚ ਲੱਗਿਆ ਹੋਇਆ, ਕੁਫੱਕੜੇ ਕਿਹੜੇ ਕੰਮਾਂ ਚ ਲੱਗਾ ਹੋਇਆ, ਇਹ ਜਿਹੜੀ ਰਹਿਣ ਹੈ ਨਾ ਖਤਮ ਹੋਣ ਵਾਲੀ ਹੈ। ਇਸ ਜੀਵਨ ਨੂੰ ਗੁਰੂ ਸਾਹਿਬ ਨੇ ਨਾ ਰਹਿਣ ਕਿਹਾ ਕਿ ਇੱਕ ਨਾ ਇੱਕ ਸ਼ੈਡੋ ਚ ਅਸੀਂ ਰਹਿ ਰਹੇ ਹਾਂ। ਇਹ ਦਿਨ ਕਦੋਂ ਚੜ੍ਹਨਾ ਆ, ਦਿਨ ਉਹਨਾਂ ਲਈ ਚੜ੍ਹਨਾ ਆ, ਉਦੋਂ ਚੜ੍ਹਨਾ ਆ, ਉਹਨਾਂ ਵਾਸਤੇ ਚੜ੍ਹਨਾ ਆ ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ, ਉਹ ਫਿਰ ਹਮੇਸ਼ਾ ਹੀ ਚਾਨਣ ਚ ਰਹਿਣਗੇ, ਗਿਆਨ ਦੇ ਚਾਨਣ ਚ, ਮਤਲਬ ਲਿਬਰੇਸ਼ਨ ਦੇ ਚਾਨਣ ਚ, ਮੁਕਤੀ ਦੇ ਚਾਨਣ ਚ। ਸੋ ਇਹ ਆਪਾਂ ਜਿਹੜੇ ਜਾਗਦੇ ਵੀ ਆ, ਤੁਰੇ ਵੀ ਫਿਰਦੇ ਆ, ਇਹ ਵੀ ਅਸਲ ਦੇ ਵਿੱਚ ਅਸੀਂ ਸੁਪਨੇ ਦੇ ਵਿੱਚ ਜਿੱਦਾਂ ਤੁਰਦੇ ਫਿਰਦੇ ਆ ਨਾ, ਜਾਂ ਸੁੱਤੇ ਪਏ ਤੁਰਦੇ ਫਿਰਦੇ ਆ, ਅਨ ਅਵੇਅਰ ਆਪਣੇ ਪਰਪਸ ਤੋਂ ਉਹ ਆ ਅਸੀਂ। ਸੋ ਇਹ ਸ਼ਬਦ ਜਿਹੜਾ ਆ ਇਹ ਸਾਨੂੰ ਉਧਰ ਨੂੰ ਸੰਕੇਤ ਕਰਦਾ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫੱਕੜੇ ਸਭ ਮੁੱਕਦੀ ਚੱਲੀ ਰਹਿਣ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਅੰਗ 43 ਦੇ ਉੱਤੇ ਦਰਜ ਕੀਤਾ। ਹੁਣ ਕਹਿੰਦੇ ਨੇ ਕਿ ਭਲਕੇ ਉੱਠ ਪਪੋਲੀਏ ਵਿਣ ਬੁੱਝੇ ਮੁਗਦ ਅਜਾਣ। ਅਸੀਂ ਰੋਜ਼ ਸਵੇਰੇ ਉੱਠ ਕੇ, ਹਰ ਰੋਜ਼ ਦਾ ਆਪਾਂ ਪਹਿਲਾਂ ਸ਼ੁਰੂ ਕੀਤਾ ਕਿ ਆਪਣੀ ਬਾਡੀ ਨੂੰ, ਆਪਣੇ ਸਰੀਰ ਨੂੰ ਪਾਲਦੇ ਆ, ਪੋਸਦੇ ਆ, ਇਹਨੂੰ ਪੋਲਿਸ਼ ਕਰਦੇ ਆ, ਇਹਨੂੰ ਬਰੱਸ਼ ਕਰਦੇ ਆ, ਇਹਨੂੰ ਨਹਾਉਂਦੇ ਆ, ਧੋਨੇ ਆ, ਹਰ ਰੋਜ਼ ਦੀ ਸਾਡੀ ਇਹੀ ਰੁਟੀਨ ਹੈ। ਭਲਕੇ ਉੱਠ ਪਪੋਲੀਏ ਵਿਣ ਬੁੱਝੇ ਮੁਗਧ ਜਾਣ, ਪਰ ਇਹ ਸਾਰੀ ਬਾਡੀ ਨੂੰ ਆਪਾਂ ਤਿਆਰ ਕਰ ਲਈਦਾ, ਰੈਡੀ ਹੋ ਜਾਈਦਾ, ਫਿਰ ਕੀ ਕਰੀਦਾ, ਕੁਛ ਵੀ ਨਹੀਂ ਕਰੀਦਾ, ਫਿਰ ਆਪਾਂ ਵਿਕਾਰਾਂ ਚ ਲੱਗ ਜਾਈਦਾ। ਠੀਕ ਹੈ, ਕਾਰਾਂ ਚ ਲੱਗਣੀ ਵੱਖਰੀ ਗੱਲ ਹੈ ਕੰਮ ਕਰਦੇ ਹੋਏ, ਪਰ ਇਸ ਬਾਡੀ ਨੂੰ ਰੈਡੀ ਕਰਕੇ, ਤੰਦਰੁਸਤ ਕਰਕੇ ਅੰਦਰ ਸਾਡੇ ਵਿਕਾਰ ਚੱਲਦੇ ਨੇ। ਸੋ ਪ੍ਰਭ ਚੇਤਨ ਆਇਓ ਛੁੱਟੇਗੀ ਬੈਬਾਨ। ਹੁਣ ਕਹਿੰਦੇ ਭਲਕੇ ਉੱਠ ਪਪੋਲੀਏ ਵਿਨ ਬੁੱਝੇ ਮੁਗਧ ਅਜਾਣ, ਸੋ ਪ੍ਰਭ ਚੇਤਨ ਆਇਓ ਛੁੱਟੇਗੀ ਬੈਬਾਨ। ਜਿਨ੍ਹਾਂ ਬੰਦਿਆਂ ਨੂੰ, ਜਿਨ੍ਹਾਂ ਬਾਡੀਜ਼ ਦੇ ਵਿੱਚ, ਜਿਨ੍ਹਾਂ ਬਾਡੀਜ਼ ਨੇ ਆਪਣੇ ਬਾਡੀਜ਼ ਨੂੰ ਹੀ ਸਵਾਰਿਆ ਆ ਮੂਰਖਤਾ ਦੇ ਵਿੱਚ, ਉਨ੍ਹਾਂ ਨੇ ਇਸ ਬਾਡੀ ਦਾ ਲਾਹਾ ਨਹੀਂ ਲਿਆ ਪਰਮਾਤਮਾ ਨੂੰ ਇਹਦੇ ਵਿੱਚ ਇੰਸਟਾਲ ਕਰਨ ਦੇ ਲਈ ਜਾਂ ਇਹਨੂੰ ਪ੍ਰਕਾਸ਼ ਕਰਨ ਦੇ ਲਈ। ਉਹ ਕਹਿੰਦੇ ਵੀ ਉਹਨਾਂ ਦੀ ਜਿਹੜੀ ਬਾਡੀ ਹੈ ਨਾ, ਇਹ ਬਾਡੀ ਤਾਂ ਬੇਬਾਨ ਚ, ਬੀਆਬਾਨ ਮਤਲਬ ਜੰਗਲਾਂ ਚ, ਵਾਇਲਡ ਵਿਲਡਰਨੈਸ ਦੇ ਵਿੱਚ, ਵਾਇਲਡ ਇਲਾਕੇ ਦੇ ਵਿੱਚ, ਇਹ ਤਾਂ ਬਾਡੀ ਇੱਥੇ ਹੀ ਰਹਿ ਜਾਣੀ ਆ, ਇਹ ਤਾਂ ਗਵਾਚ ਜਾਣੀ ਜਿਹਨੂੰ ਅਸੀਂ ਪੜੋਸੀ ਜਾਂਦੇ ਹਾਂ। ਤੇ ਹੱਲ ਕੀ ਆ, ਹੱਲ ਇਹ ਹੈ ਕਿ ਸਤਿਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ, ਸਤਿਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ। ਕਹਿੰਦੇ ਇਸ ਬਾਡੀ ਨੂੰ ਪਪੋਲੋ, ਕੋਈ ਚੱਕਰ ਨਹੀਂ, ਵਧੀਆ, ਇਹਨੂੰ ਸੰਵਾਰੋ, ਨਹਾਓ, ਇਸ਼ਨਾਨ ਕਰੋ, ਸੰਵਾਰੋ, ਪਰ ਇਹ ਸਵਾਰ ਕੇ ਮੂਰਖ ਨਾ ਬਣੋ, ਸਤਿਗੁਰੂ ਦੇ ਨਾਲ ਚਿੱਤ ਲਾਓ, ਆਪਣੇ ਕਾਰਜ ਵੀ ਕਰੋ। ਇਹ ਫਿਲੋਸਫੀ ਹੈ ਸਿੱਖੀ ਦੀ। ਹੁਣ ਉਹਤੋਂ ਬਾਅਦ ਇੱਕ ਹੋਰ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਕੁਦਮ ਕਰੇ ਪਸ਼ੂ ਪੰਖੀਆਂ ਦਿਸੇ ਨਾਹੀਂ ਕਾਲ, ਉਤੇ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ। ਕਹਿੰਦੇ ਪਸ਼ੂਆਂ ਵੱਲ ਦੇਖੋ, ਪੰਛੀਆਂ ਵੱਲ ਦੇਖੋ, ਉਹ ਨੱਚਦੇ ਕੁੱਦਦੇ ਨੇ, ਕਲੋਲਾਂ ਕਰਦੇ ਨੇ, ਉਹਨਾਂ ਨੂੰ ਮੌਤ ਨਹੀਂ ਦਿਸਦੀ। ਦੇ ਆਰ ਨੋਟ ਅਵੇਅਰ ਕਿ ਉਹਨਾਂ ਨੂੰ ਮੌਤ ਆਉਣੀ ਆ, ਇਹ ਉਹਨਾਂ ਚ ਬਿਰਤੀ ਨਹੀਂ ਹੈਗੀ। ਉੱਤੇ ਸਾਤ ਮਨੁੱਖ ਹੈ, ਕਹਿੰਦੇ ਵੀ ਜਿਹੜੇ ਬੰਦੇ ਇਸ ਚੀਜ਼ ਨੂੰ ਰੀਅਲਾਈਜ਼ ਨਹੀਂ ਨਾ ਕਰਦੇ ਵੀ ਅਸੀਂ ਇੱਕ ਸ਼ੋਰਟ ਪੀਰੀਅਡ ਆਫ ਟਾਈਮ ਲੈ ਆਏ ਹਾਂ, ਉਹ ਕਹਿੰਦੇ ਸਮਝ ਲਓ ਵੀ ਉਹਨਾਂ ਦੇ ਸਾਥੀ ਆ, ਪਸ਼ੂ ਪੰਛੀਆਂ ਦੇ ਸਾਥੀ ਆ, ਮਾਇਆ ਜਾਲ ਦੇ ਵਿੱਚ ਉਹਨੇ ਫਸ ਜਾਣਾ ਛੇਤੀ ਜਿੱਦਾਂ ਪੰਛੀ ਫਸ ਜਾਂਦੇ ਨੇ। ਮੁਕਤੇ ਸਹੀ ਭਾਲੀਏ ਜੇ ਸੱਚਾ ਨਾਮ ਸੰਭਾਲ, ਕਹਿੰਦੇ ਵੀ ਮੁਕਤੀ ਉਹਨਾਂ ਨੂੰ ਮਿਲਦੀ ਆ ਜਿਹੜੇ ਸੱਚੇ ਨਾਮ ਦੇ ਨਾਲ ਜੁੜਦੇ ਨੇ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸਕੀ ਚਿੰਤਾ ਨਾਹੇ। ਕਹਿੰਦੇ ਜਿਹੜਾ ਘਰ ਅਸੀਂ ਛੱਡ ਜਾਣਾ ਆ, ਇਹ ਸਾਰਾ ਕੁਝ ਛੱਡ ਜਾਣਾ, ਬਾਡੀ ਵੀ ਛੱਡ ਜਾਣੀ ਆ, ਇਹ ਅਸਲ ਦੇ ਵਿੱਚ ਕਹਿੰਦੇ ਮਨ ਦੀ ਐਕਸਟੈਂਸ਼ਨ ਹੈ ਸਾਡੀ। ਸਾਡਾ ਜਿਹੜਾ ਮਨ ਹੈ ਨਾ, ਉਹਨੇ ਇਹ ਬਾਡੀ ਬਣਾਈ ਹੋਈ ਹੈ ਆਪਣੇ ਦੁਆਲੇ। ਮਨ ਦਾ ਮੂਲ ਨਿਰੰਕਾਰ ਹੈ, ਜਿੱਥੇ ਜਾਏ ਤੁਧ ਵਰਤਣਾ ਤਿਸਕੀ ਚਿੰਤਾ ਨਹੀਂ। ਜਿਹੜਾ ਮੂਲ ਦੇ ਵਿੱਚ ਅਸੀਂ ਜਾਣਾ, ਜਿੱਥੇ ਟਿਕਣਾ ਸਾਡੀ ਆਤਮਾ ਨੇ, ਉਹਦੀ ਸਾਨੂੰ ਕੋਈ ਚਿੰਤਾ ਨਹੀਂ ਹੈਗੀ, ਅਸੀਂ ਬਾਡੀ ਨੂੰ ਸਵਾਰੀ ਜਾਂਦੇ ਹਾਂ। ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਏ, ਇਸ ਬਾਡੀ ਦੇ ਚੱਕਰ ਦੇ ਵਿੱਚ, ਬਾਡੀ ਨੂੰ ਸਵਾਰਨ ਦੇ ਚੱਕਰ ਵਿੱਚ ਉਹੀ ਫਸੇ ਹੋਏ ਜਿਹੜੇ ਨਿਕਲਦੇ ਨੇ, ਜਿਹੜੇ ਗੁਰੂ ਧਾਰਦੇ ਨੇ, ਜਿਹੜੇ ਗੁਰੂ ਦੇ ਪੈਰੀ ਪੈਂਦੇ ਨੇ। ਕੋਈ ਰੱਖ ਨਾ ਸਕੀ ਦੂਜਾ ਕੋ ਨਾ ਦਿਖਾਏ, ਹੋਰ ਕੋਈ ਨਹੀਂ ਰੱਖ ਸਕਦਾ ਦੂਸਰਾ ਬੰਦਾ, ਹੁਣ ਕੋਈ ਇਹ ਦਿਖਾਈ ਨਹੀਂ ਸਕਦਾ ਗੁਰੂ ਤੋਂ ਬਿਨਾਂ। ਚਾਰੇ ਕੁੰਡਾਂ ਭਾਲ ਕੇ ਆਇਆ ਪਿਆ ਸਰਨਾਈ, ਮੈਂ ਚਾਰੇ ਪਾਸੇ ਫੋਰ ਡਾਇਰੈਕਸ਼ਨ ਦੇ ਵਿੱਚ ਲੱਭ ਕੇ ਸਾਰਾ ਕੁਛ, ਮੈਂ ਤਾਂ ਆਪਣੇ ਗੁਰੂ ਦੇ ਚਰਨੀ ਆਇਆ ਹਾਂ। ਨਾਨਕ ਸੱਚਾ ਪਾਤਸ਼ਾਹ ਹੈ, ਡੁੱਬਦਾ ਲਏ ਲਿਆ ਕਢਾਏ। ਗੁਰੂ ਦੇ ਘਰ ਆ ਕੇ ਉਸ ਸੱਚੇ ਪਾਤਸ਼ਾਹ ਨੇ ਮੈਨੂੰ ਡੁੱਬਦੇ ਨੂੰ ਕਢਾਇਆ ਇਸ ਭਵ ਜਲ ਚੋਂ। ਸੋ ਬਹੁਤ ਸੁੰਦਰ ਵਿਚਾਰ, ਸੂਖਮ ਵਿਚਾਰ ਹੈ, ਡੂੰਘੇ ਵਿਚਾਰ ਨੇ ਗੁਰਬਾਣੀ ਦੇ ਵਿੱਚ ਆਪਾਂ ਜਦ ਜੁੜੀਏ ਸੋਚੀਏ। ਹੁਣ ਦੂਜੀ ਗੱਲ ਇਹ ਹੈ ਜਿਹੜੀ ਆਪਾਂ ਕਰਨੀ ਆ ਇਸ ਸ਼ਬਦ ਤੋਂ, ਕਿ ਇੱਕ ਸਾਡੇ ਅੰਦਰ ਕੁਐਸਚਨ ਪੈਦਾ ਹੁੰਦਾ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ, ਅਸੀਂ ਇੱਦਾਂ ਨਾ ਸੋਚੀਏ ਕਿ ਇਹਦੀ ਵਿਆਖਿਆ ਇੱਦਾਂ ਕੀਤੀ, ਅਸੀਂ ਦੇਖੀਏ ਵੀ ਸਾਡੇ ਉਹ ਜ਼ਿੰਦਗੀ 'ਚ ਰਿਲੇਟ ਕਿੱਦਾਂ ਕਰਦਾ। ਜਿੱਦਾਂ ਮੈਂ ਪ੍ਰੋਗਰਾਮ 'ਚ ਸ਼ੁਰੂ ਕੀਤਾ ਸੀ ਕਿ ਅਸੀਂ ਬ੍ਰਸ਼ ਕਰਦੇ ਹਾਂ ਸਾਰੇ, ਅਸੀਂ ਇਹ ਸਾਰੇ ਬਾਡੀ ਨੂੰ ਸਵਾਰ ਰਹੇ ਹਾਂ, ਆਪਣੇ ਨਾਲ ਰਿਲੇਟ ਕਰੋ ਉਸ ਸ਼ਬਦ ਨੂੰ ਕਿ ਮੇਰੇ ਤੇ ਇਹ ਸ਼ਬਦ ਕਿੱਥੇ ਢੁੱਕਦਾ ਆ। ਮੇਰੇ ਜੋ ਮੈਂ ਬ੍ਰਸ਼ ਕਰ ਰਿਹਾ, ਮੈਂ ਆਪਣੇ ਨਹਾ ਰਿਹਾ, ਇਤਰ ਲਾ ਰਿਹਾ, ਸੈਂਟਾਂ ਲਾ ਰਿਹਾ, ਆਪਣੀ ਬਾਡੀ ਨੂੰ ਸਵਾਰ ਰਿਹਾ, ਮੈਂ ਕੰਮ ਕਰ ਰਿਹਾ, ਕਦੇ ਖੇਤਾਂ ਜਾ ਰਿਹਾ, ਕੋਈ ਟਰੱਕ ਚਲਾ ਰਿਹਾ, ਕਿ ਕੀ ਮੈਂ ਆਪਣੀ ਬਾਡੀ ਨੂੰ ਸਵਾਰ ਕੇ ਸਜਾ ਕੇ ਸਿਰਫ ਟਰੱਕ ਚਲਾਉਣਾ ਜਾਂ ਖੇਤਾਂ 'ਚ ਜਾਣਾ ਜਾਂ ਟੈਕਸੀ ਚਲਾਉਣੀ ਜਾਂ ਆਫਿਸ ਜਾਣਾ, ਬਸ ਇਸੇ ਕੰਮ ਲਈ ਬਾਡੀ ਬਣਾਈ ਹੈ ਮੇਰੀ। ਆਪਣੇ ਆਪ ਨਾਲ ਰਿਲੇਟ ਕਰੀਏ ਅਸੀਂ ਸ਼ਬਦ ਨੂੰ, ਤਾਂ ਇਹਦੇ ਵਿੱਚੋਂ ਆਂਸਰ ਮਿਲੇਗਾ। ਤੇ ਦੂਜੀ ਗੱਲ ਇਹ ਹੈ ਕਿ ਇਹ ਸ਼ੁਰੂ ਕਦੋਂ ਕਰਨਾ, ਫਿਰ ਜਦੋਂ ਰੀਅਲਾਈਜ਼ ਹੋ ਗਿਆ ਫਿਰ ਬੰਦਾ ਡਿਲੇ ਬਹੁਤ ਕਰਦਾ, ਤੇ ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਤੇ ਉਹ ਆਪਾਂ ਜੇ ਜਿੰਨੀ ਛੇਤੀ ਕਰ ਲਈਏ ਓਨਾ ਹੀ ਵਧੀਆ। ਤੇ ਆਓ ਫਿਰ ਗੀਤ ਵੀ ਸੁਣਦੇ ਹਾਂ, ਇੱਕ ਬਹੁਤ ਸੋਹਣਾ ਗੁਲਾਮ ਜੁਗਨੀ ਦਾ ਆਇਆ ਸੀ ਕਾਸ਼, ਬਹੁਤ ਖੂਬਸੂਰਤ ਗੀਤ, ਆਨੰਦ ਮਾਣਦੇ ਹਾਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ।
ਇਸ ਨਹੀਂ ਕਾ ਕੋਈ ਇਲਾਜ ਨਹੀਂ, ਰੋਜ਼ ਕਹਿ ਦੇਤੇ ਹੋ ਆਜ ਨਹੀਂ।
ਅਰੇ ਕਾਸ਼ ਤੇਰੇ ਇਸ਼ਕ ਮੈਂ ਨਿਰਾਮ ਹੋ ਜਾਊਂ, ਕਾਸ਼ ਤੇਰੇ ਇਸ਼ਕ ਮੈਂ ਨਿਰਾਮ ਹੋ ਜਾਊਂ। ਵਾਗਿਰੀ ਬੋਲੀ ਤੁਮ ਲਗਾਓ ਤੇਰੇ ਨਾਮ ਹੋ ਜਾਊਂ, ਕਾਸ਼ ਤੇਰੇ ਇਸ਼ਕ ਮੈਂ ਨਿਰਾਮ ਹੋ ਜਾਊਂ, ਕਾਸ਼ ਤੇਰੇ ਇਸ਼ਕ ਮੈਂ ਨਿਰਾਮ ਹੋ ਜਾਊਂ।
ਮੁਸ਼ਕਿਲ ਹੋਤਾ ਹੈ ਜਵਾਬ ਜਬ ਖਮੋਸ਼ ਰਹਿ ਕਰ ਵੀ ਸਵਾਲ ਪੁੱਛ ਲੈਤੇ।
ਉਹ ਪਲਕੇ ਵੀ ਚਮਕ ਜਾ ਨੀ ਹਮਾਰੀ, ਪਲਕੇ ਵੀ ਚਮਕ ਜਾ ਨੀ ਹਮਾਰੀ, ਆਖੋ ਤੇਰੇ ਖਾਬ ਛੁਪਾਨੇ ਨਹੀਂ ਆਤੇ, ਕਾਸ਼ ਤੇਰੇ ਇਸ਼ਕ ਮੈਂ ਨਿਰਾਮ ਹੋ ਜਾਊਂ, ਕਾਸ਼ ਤੇਰੇ ਇਸ਼ਕ ਮੈਂ ਨਿਰਾਮ ਹੋ ਜਾਊਂ।
से नहीं हारा, बस किसी की बात मानी।
ओ इतना न याद आया दिल वो सो न सके, इतना न याद आया दिल वो सो न सके, सुबह सुर्ख आंखों का सबब पूछते हैं लोग, का तेरे इश्क में नीलाम हो जाऊं, का तेरे इश्क में नीलाम हो जाऊं।
दीवार क्या की मेरे कच्चे मकान की, लोगों ने मेरे घर से रास्ते बना लिए,
सुरमे की तरह पी जगला तो देख में, सुरमे की तरह पी जगला तो देख में, तब जाके चढ़ गए गम की निगाह पे, तेरे इश्क में नीलाम हो जाऊं, वागिरी बोली तुम लगा
ਟਾਈਟਲ ਹੈ ਜੀ ਗੁਲਾਮ ਜੁਗਨੀ ਨੇ ਇਹ ਗੀਤ ਗਾਇਆ ਸੀ ਬਹੁਤ ਖੂਬਸੂਰਤ ਗੀਤ ਹੈ ਤੇ ਤੁਹਾਨੂੰ ਪਸੰਦ ਆਇਆ ਹੋਵੇਗਾ ਇਸ ਦੀ ਪੂਰੀ ਉਮੀਦ ਹੈ ਮੈਨੂੰ ਸੋ ਪ੍ਰੋਗਰਾਮ ਦਿਲ ਵਾਲੀ ਗੱਲ ਸ਼ੁਰੂ ਹੋ ਚੁੱਕਾ ਤੇ ਮਿੰਟੂ ਬਰਾੜ ਜੀ ਅੱਜ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ ਥੋੜੀ ਦੇਰ ਬਾਅਦ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਸੁਖਵਿੰਦਰ ਸੌਂਦ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਯਾਦਵਿੰਦਰ ਸਿੰਘ ਸੇਖੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਯਾਦਵਿੰਦਰ ਜੀ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਫਤਿਹ ਦੀ ਸਾਂਝ ਪਾਉਂਦੇ ਹੋਏ ਕਹਿੰਦੇ ਨੇ ਕਿ ਫਿਰ ਤਾਂ ਵੀਰ ਜੀ ਕਿਆ ਬਾਤ ਹੈ ਨਜ਼ਾਰੇ ਹੀ ਨਜ਼ਾਰੇ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਜਾਂਦੇ ਹੋਣੇ ਨੇ ਬਿਲਕੁਲ ਬਹੁਤ ਨੇੜੇ ਤੋਂ ਅਸੀਂ ਜਾਣਦੇ ਹਾਂ ਇੱਕ ਦੂਸਰੇ ਨੂੰ ਬੜਾ ਕੰਮ ਵੀ ਕਰਦੇ ਨੇ ਚਿੰਤਨ ਵੀ ਕਰਦੇ ਨੇ ਤੇ ਗੁਰਵਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਉਨ੍ਹਾਂ ਨੇ ਵੀ ਗੁਰਬਾਣੀ ਦੀ ਪੰਕਤੀ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਸਰੀਰ ਦੀ ਸੰਭਾਲ ਸਮੇਂ ਨਾਨਕ ਸੋ ਪ੍ਰਭ ਸਿਮਰੀਏ ਤਿਸ ਦੇਹੀ ਕੋ ਪਾਲ ਕਿ ਇਹ ਸਰੀਰ ਪਰਮਾਤਮਾ ਦੇ ਸਿਮਰਨ ਲਈ ਇੱਕ ਸਾਧਨ ਹੈ ਇਸ ਲਈ ਇਸ ਸਰੀਰ ਦੀ ਸੁਚੱਜੀ ਸੰਭਾਲ ਕਰੋ ਜੇ ਸਿਮਰਨ ਕਰਨਾ ਜਿਹੜੇ ਸ਼ਬਦ ਦਾ ਭਾਵ ਸੀਗਾ ਕਿ ਅਸੀਂ ਸੰਭਾਲ ਤਾਂ ਕਰ ਰਹੇ ਹਾਂ ਪਰ ਕੀ ਅਸੀਂ ਉਹ ਕੰਮ ਕਰ ਰਹੇ ਹਾਂ ਜਿਸ ਦੇ ਲਈ ਅਸੀਂ ਇਹ ਸੰਭਾਲ ਕੀਤੀ ਹੈ ਰੁਪਿੰਦਰ ਸਿੰਘ ਘਾਲ ਕਲਾਂ ਵਾਲੇ ਵੀ ਜੁੜੇ ਨੇ ਸਾਡੇ ਨਾਲ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਜੀ ਪਾਲਾ ਬੈਂਸ ਜੀ ਠੀਕ ਠਾਕ ਹੋ ਸਤਿ ਸ੍ਰੀ ਅਕਾਲ ਹਰਿੰਦਰ ਸਿਵੀਆ ਜੀ ਸਤਿ ਸ੍ਰੀ ਅਕਾਲ ਡੰਡਨੋਂਗ ਠੀਕ ਠਾਕ ਸਭ ਤੇ ਸਵਾਗਤ ਸਾਰੇ ਸਰੋਤਿਆਂ ਦਾ ਤੇ ਮੌਸਮ ਦੀ ਜਾਣਕਾਰੀ ਵੀ ਆਪਾਂ ਲੈਣੀ ਹੈ ਆਪਾਂ ਦੱਸ ਦਈਏ ਕਿ ਅੱਜ ਪੋਹ ਦੀ ਸੰਗਰਾਂਦ ਵੀ ਹੈ ਸੋ ਨਵਾਂ ਮਹੀਨਾ ਸ਼ੁਰੂ ਹੋ ਚੁੱਕਾ ਦੇਸੀ ਮਹੀਨੇ ਤਾਂ ਕੇਂਸ ਤੋਂ ਸ਼ੁਰੂ ਕਰਦੇ ਹਾਂ 36 ਡਿਗਰੀ ਤਾਪਮਾਨ ਗਰਮੀ ਕਾਫ਼ੀ ਤੇ ਗਰਜ ਨਾਲ ਛੱਟਾਂ ਪੈਣ ਦੀ ਸੰਭਾਵਨਾ ਹੈ ਤੇ ਉੱਥੇ ਸਾਈਕਲੋਨ ਦੇ ਵੀ ਆਪਾਂ ਗੱਲ ਕਰਦੇ ਹਾਂ ਥੋੜੀ ਦੇਰ ਬਾਅਦ ਬ੍ਰਿਸਬਨ ਦੇ ਵਿਚ ਵੀ ਗਰਜ ਨਾਲ ਛੱਟਾਂ ਪੈਣਗੀਆਂ 26 ਡਿਗਰੀ ਕੋਫ ਸਾਰਬਰ ਦੇ ਵਿਚ ਇਸ ਵੇਲੇ ਝੜੀ ਲੱਗੀ ਹੋਈ ਹੈ ਔਰ ਦਿਨਾਂ ਨੂੰ ਗਰਜ ਨਾਲ ਛੱਟਾਂ ਪੈਣ ਦੀ ਸੰਭਾਵਨਾ 26 ਡਿਗਰੀ ਸਿਡਨੀ ਦੇ ਵਿਚ ਵੀ ਇਸੇ ਤਰ੍ਹਾਂ 29 ਡਿਗਰੀ ਕੈਨਬਰਾ ਦੇ ਵਿਚ ਬੱਦਲਵਾਈ ਝੜ ਹੋਣ ਦੀ ਸੰਭਾਵਨਾ 27 ਡਿਗਰੀ ਮੈਲਬਨ ਦੇ ਵਿਚ ਗਰਜ ਨਾਲ ਛੱਟਾਂ 22 ਡਿਗਰੀ ਔਰ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਐਡਲੇਡ ਦੇ ਵਿਚ 23 ਡਿਗਰੀ ਪਰਥ ਦੇ ਵਿਚ ਗਰਜ ਨਾਲ ਛੱਟਾਂ 29 ਡਿਗਰੀ ਉੱਥੇ ਟੈਸਟ ਮੈਚ ਚੱਲ ਰਿਹਾ ਤੇ 35 ਡਿਗਰੀ ਡਾਰਵਿਨ ਦੇ ਵਿਚ ਤੇ ਝੜ ਹੋਣ ਦੀ ਸੰਭਾਵਨਾ ਦੁਪਹਿਰ ਤੋਂ ਬਾਅਦ ਤੇ ਅੰਮ੍ਰਿਤਸਰ ਸਾਹਿਬ ਇਸ ਵੇਲੇ 6 ਡਿਗਰੀ ਹੈ ਹਲਕੀ ਧੁੰਦ ਪਈ ਹੋਈ ਹੈ ਦਿਨਾਂ ਨੂੰ ਦਿਨ ਸਾਫ਼ ਰਹਿਣ ਦੀ ਸੰਭਾਵਨਾ ਹੈ 22 ਡਿਗਰੀ ਤਾਪਮਾਨ ਰਹੇਗਾ ਤੇ ਹੁਣ ਜਿਹੜਾ ਕੱਲ ਆਪਾਂ ਗੱਲ ਕਰ ਰਹੇ ਸੀਗੇ ਸਾਈਕਲੋਨ ਓਵਨ ਉਸ ਨੂੰ ਡਾਊਨਗ੍ਰੇਡ ਕਰ ਦਿੱਤਾ ਗਿਆ ਤੇ ਉਸ ਨੇ ਹਜੇ ਕੀ ਨੁਕਸਾਨ ਕੀਤਾ ਇਸ ਦੇ ਬਾਰੇ ਹਜੇ ਬਹੁਤੀ ਜਾਣਕਾਰੀ ਨਹੀਂ ਆ ਰਹੀ, ਪਰ ਜੋ ਕੱਲ ਸਿਡਨੀ ਤੇ ਮੈਲਬਨ ਦੇ ਵਿਚ ਹਨੇਰੀ ਤੂਫਾਨ ਝੱਖੜ ਚੱਲੇ ਨੇ ਉਨ੍ਹਾਂ ਦੇ ਵਿਚ ਵਿਕਟੋਰੀਆ ਦੇ ਵਿਚ ਖਾਸ ਕਰਕੇ ਮੈਲਬਨ ਦੇ ਵਿਚ ਦੁਬਾਰਾ ਫੇਰ ਮੀਂਹ ਪਏ ਨੇ ਤੇ 1400 ਕਾਲਾਂ ਜਿਹੜੀਆਂ ਐਮਰਜੈਂਸੀ ਸਰਵਿਸਿਸ ਨੂੰ ਗਈਆਂ ਨੇ ਤੇ ਕਈ ਸਟਰੀਟਾਂ ਜਿਹੜੀਆਂ ਨੇ ਕਈ ਗਲੀਆਂ ਬੰਦ ਹੋ ਗਈਆਂ, ਰੋਡ ਬੰਦ ਹੋ ਗਏ, ਜਿਹੜੀਆਂ ਬਿਲਡਿੰਗਸ ਨੂੰ ਨੁਕਸਾਨ ਹੋਇਆ ਤੇ ਹਿਊਮ ਫਰੀਵੇ ਜਿਹੜਾ ਕਾਫੀ ਜਗ੍ਹਾ ਤੋਂ ਬੰਦ ਰਿਹਾ ਜਿਸ ਦੇ ਕਾਰਨ ਬਹੁਤ ਸਾਰੇ ਜਿਹੜੇ ਮੋਟਰਿਸਟ ਨੇ ਉਹ ਫਸੇ ਤੇ ਕੁਛ ਨੂੰ ਹੈਲੀਕਾਪਟਰ ਦੇ ਨਾਲ ਵੀ ਕੱਢਣਾ ਪਿਆ ਤੇ ਸਿਡਨੀ ਦੇ ਵੈਸਟ ਦੇ ਵਿਚ ਹਿਲਸ ਡਿਸਟ੍ਰਿਕਟ ਦੇ ਵਿਚ ਵੀ ਕਾਫੀ ਭਿਆਨਕ ਥੰਡਰਸਟੋਰਮ ਆਇਆ ਕੱਲ ਤੇ ਉਸ ਦੇ ਨਾਲ ਵੀ ਬਹੁਤ ਘਰਾਂ ਦੀ ਜਿਹੜੀ ਬਿਜਲੀ ਹੈ ਉਹ ਗੁੱਲ ਹੋ ਗਈ ਤੇ ਕਈਆਂ ਇਲਾਕਿਆਂ ਦੇ ਵਿਚ ਅਹਿਣ ਵੀ ਪਈ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੇ ਵਿਚ। ਸੋ ਧਿਆਨ ਨਾਲ ਰਹਿਣਾ ਜੀ, ਇਹ ਮੌਸਮ ਇਹੋ ਜਿਹਾ ਚੱਲ ਰਿਹਾ ਕਿ ਇੱਥੇ ਹਨੇਰੀ ਝੱਖੜ ਤੂਫਾਨ ਕਿਸੇ ਵੇਲੇ ਵੀ ਹੁਣ ਆ ਸਕਦੇ ਨੇ ਅਗਲੇ ਇਕ ਦੋ ਮਹੀਨੇ। ਤਾਂ ਪ੍ਰੋਗਰਾਮ ਅੱਗੇ ਵਧਾਉਂਦੇ ਆ ਤੇ ਪਾਲਾ ਬੈਂਸ ਨੇ ਅੱਛਾ ਕੁਝ ਫੋਟੋਆਂ ਭੇਜੀਆਂ ਨੇ ਤੇ ਬਾਕੀ ਫੋਟੋਆਂ ਦੇ ਵਿਚ ਮੈਂ ਸ਼ੇਅਰ ਕਰਦਾ ਟਰੈਕਟਰ ਕਢਾਉਣੇ ਤੇ ਇਸ ਸਾਲ ਕਹਿੰਦੇ ਰੋਜ਼ੇ ਬਹੁਤ ਜ਼ਿਆਦਾ ਪੇ ਕਰਨੀ ਪੈਣੀ ਹੈ। ਰੈਜੋ ਅੱਛਾ ਰੋਜ਼ੇ ਨਹੀਂ ਰੈਜੋ ਠੀਕ ਹੈ। ਬੜੇ ਟਰੈਕਟਰ ਗੱਡੀਆਂ ਬੋਟਾਂ ਨੇ ਨਿਆਣਿਆਂ ਦੀਆਂ, ਬਿਲਕੁਲ ਜੀ ਦੇਖੋ ਨਿਆਣੇ ਤਾਂ ਕਢਾਉਣਿਆਂ ਨਾਲ ਹੀ ਹੈ ਤੇ ਗੁਆਂਢੀਆਂ ਦੇ ਘਰ ਦੀ ਉਹਨਾਂ ਨੇ ਫੋਟੋ ਵੀ ਭੇਜੀ ਹੈ ਜਿਹੜੀ ਕ੍ਰਿਸਮਿਸ ਲਾਈਟਾਂ ਹੈ, ਮੈਂ ਸ਼ੇਅਰ ਕਰਦਾ ਥੋੜੀ ਦੇਰ ਤੱਕ। ਅਨਿਰੁੱਧ ਸ਼ਰਮਾ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ ਚੱਲ ਰਿਹਾ ਜੀ ਜਿਹੜਾ ਤੁਸੀਂ ਪ੍ਰੋਗਰਾਮ ਦੇ ਸ਼ੁਰੂ ਵਿਚ ਵਿਚਾਰ ਸੁਣਾਉਂਦੇ ਹੋ ਵਿਦ ਰੀਅਲ ਟਾਈਮ ਐਗਜ਼ਾਮਪਲ ਵਧੀਆ ਹੁੰਦਾ ਜੀ। ਅੱਜ ਤੁਹਾਡੇ ਸ਼ਹਿਰ ਕੌਫ ਸਾਰਵਰ ਆਏ ਹੋਏ ਆ ਠੀਕ ਹੈ ਜੀ, ਤੇ ਘੁੰਮਣ ਲਈ ਨਿਊ ਕਾਸਲ ਤੋਂ ਕੌਫ ਸਾਰਵਰ ਤੱਕ ਬਾਰਿਸ਼ ਹੀ ਸੀ। ਹਾਂਜੀ ਮਿਲਦੇ ਆ ਜੀ, ਮੈਨੂੰ ਪ੍ਰੋਗਰਾਮ ਤੋਂ ਬਾਅਦ ਮਾੜਾ ਜਿਹਾ ਫੋਨ ਕਰਿਓ ਤੇ ਫਿਰ ਆਪਾਂ ਬਣਾਉਂਦੇ ਹਾਂ ਪ੍ਰੋਗਰਾਮ। ਰਵਿੰਦਰ ਸਿੰਘ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕੁਲਵੀਰ ਸੰਧੂ ਕਾਫੀ ਦੇਰ ਬਾਅਦ ਆਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਠੰਡ ਬਹੁਤ ਵੱਧ ਗਈ ਹੈ ਜੀ ਤੇ ਠੰਡ ਦਾ ਆਨੰਦ ਲੈ ਰਹੇ ਆ, ਕਿਆ ਬਾਤ ਹੈ। ਤਾਂ ਇਹ ਵਿਦੇਸ਼ ਤੋਂ ਸਾਡੇ ਨਾਲ ਜੁੜਦੇ ਨੇ, ਮੇਰਾ ਖਿਆਲ ਐਡਮਿੰਟਨ ਤੋਂ, ਹਾਂਜੀ ਐਡਮਿੰਟਨ ਤੋਂ। ਰਣਜੀਤ ਸਿੱਖੋ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੁਦਕੀ ਵਾਲੇ ਤੇ ਸਾਡੇ ਨਾਲ ਦਵਿੰਦਰ ਸਿੰਘ ਕੈਲੀਫੋਰਨੀਆ ਵਾਲੇ ਵੀ, ਹੈਪੀ ਪੋ ਯੂ ਆਲ, ਪੋ ਮਹੀਨਾ ਸ਼ੁਰੂ ਹੋ ਚੁੱਕਿਆ ਸੋ ਹੈਪੀ ਪੋ ਬੁਲਾ ਰਹੇ ਨੇ ਸਾਰਿਆਂ ਨੂੰ, ਪੋ ਪੋ। ਤੇ ਨਵਰਾਜ ਵੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣਾ ਵਿਚਾਰ ਸੀ ਸ਼ੁਰੂ ਦੇ ਵਿਚ। ਚਲੋ ਹੁਣ ਇੱਦਾਂ ਹੈ ਕਿ ਤੁਹਾਨੂੰ ਇੱਕ ਗੀਤ ਸੁਣਾਉਣਾ ਮੈਂ, ਰੋਮੈਂਟਿਕ ਜਿਹਾ ਪੁਰਾਣਾ ਗੀਤ ਹੈ, ਰੰਗੀਲਾ ਜੱਟ ਤੇ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿਚ। ਦੇਖੋ ਡਿਮਾਂਡ ਜਿਹੜੀ ਹੈ ਲੇਡੀਜ਼ ਦੀ ਆਲਵੇਜ਼ ਰਹਿੰਦੀ ਹੈ ਪਤਨੀਆਂ ਦੀ, ਤੇ ਕਈ ਵਾਰੀ ਟਾਲ ਮਟੋਲਾ ਕਰਨਾ ਪੈਂਦਾ, ਨਹੀਂ ਜੀ ਐਂ ਨਹੀਂ ਕਰ ਲਓ, ਚਲੋ ਛੱਡੋ ਪਰੇ ਐਂ ਕਰ ਲਓ, ਲੋਕ ਕੀ ਕਹਿਣਗੇ। ਸੋ ਇਹੀ ਜਿਹੜੀ ਖਿੱਚੋਤਾਣ ਇਸ ਗੀਤ ਦੇ ਵਿਚ ਚੱਲਦੀ ਹੈ, ਤਾਂ ਗੀਤ ਸੁਣ ਲੈਂਦੇ ਹਾਂ। ਗੀਤ ਤੋਂ ਬਾਅਦ ਫਿਰ ਆਪਾਂ ਸ਼ਮੂਲੀਅਤ ਕਰਦੇ ਹਾਂ ਹੋਰ ਸਰੋਤਿਆਂ ਦੀ ਵੀ, ਥੋੜੀਆਂ ਖ਼ਬਰਾਂ ਦੀ ਵੀ, ਤੇ ਮਿੰਟੂ ਬਰਾੜ ਜੀ ਨੂੰ ਵੀ ਦੇਖਦੇ ਹਾਂ ਕਿ ਉਹ ਕਿੱਥੇ ਕੁ ਪਹੁੰਚੇ ਨੇ, ਕਿਉਂਕਿ ਉਨ੍ਹਾਂ ਨੇ ਇੰਡੀਆ ਜਾਣਾ ਤੇ ਤਿਆਰੀ ਵੱਡੇ ਪੱਧਰ ਤੇ ਚੱਲ ਰਹੀ ਹੈ। ਸੋ ਪਹਿਲਾਂ ਗੀਤ
ਚੜਵਾ ਦੇ ਮੈਨੂੰ ਲਾਲ ਵੇ ਨਾ ਟੇਡੀ ਪੱਗ ਵਾਲਿਆ, ਨਾਲੇ ਲੈ ਦੇ ਰੇਸ਼ਮੀ ਰੁਮਾਲ ਵੇ ਨਾ ਟੇਡੀ ਪੱਗ ਵਾਲਿਆ, ਬੰਨਣਾ ਮੈਂ ਕਾਲੀ ਗੁੱਤ ਹੋ ਬੰਨਣਾ ਮੈਂ ਕਾਲੀ ਗੁੱਤ ਨਾਲ ਵੇ ਨਾ ਟੇਡੀ ਪੱਗ ਵਾਲਿਆ,
ਦੇਣਾ ਵੰਗਾ ਨੇ ਕਰ ਪੱਟਨੀ ਬਿੱਲੋ ਕਾਲੇ ਲਹਿੰਗੇ ਵਾਲੀਏ, ਗੱਲਾਂ ਹੁਣ ਬਾਣੀਆਂ ਦੀ ਹੱਟਨੀ ਬਿੱਲੋ ਕਾਲੇ ਲਹਿੰਗੇ ਵਾਲੀਏ, ਕਿਵੇਂ ਸਮਝਾਵੇ ਤੈਨੂੰ ਹੋ ਕਿਵੇਂ ਸਮਝਾਵੇ ਤੈਨੂੰ ਜੱਟਨੀ ਬਿੱਲੋ ਕਾਲੇ ਲਹਿੰਗੇ ਵਾਲੀਏ,
ਹਾਏ ਹਾਏ ਲਾਲ ਵੇ ਚੰਨਾ ਟੇਡੀ ਪੱਗ ਵਾਲਿਆ ਮੰਗਾ ਚੜਵਾ ਦੇ ਮੈਨੂੰ ਲਾਲ ਵੇ ਚੰਨਾ ਟੇਡੀ ਪੱਗ ਵਾਲਿਆ
ਕੱਚ ਦੀਆਂ ਵੰਗਾਂ ਨੇ ਜੱਟਾਂ ਨੂੰ ਨੰਗ ਕਰਿਆ ਤਾਇਓ ਤੇਰੇ ਜੇਠ ਨੇ ਕੋਠਾ ਨੀ ਗਹਿਣੇ ਤਾਰਿਆ ਦਿਨ ਲੈ ਗਰੀਬੀ ਦਾਵੇ ਕੱਟ ਨੀ ਬਿੱਲੋ ਕਾਲੇ ਲਹਿੰਗੇ ਵਾਲੀਏ ਕਿਵੇਂ ਸਮਝਾਵੇ ਤੈਨੂੰ ਜੱਟ ਨੀ ਬਿੱਲੋ ਕਾਲੇ ਲਹਿੰਗੇ ਵਾਲੀਏ ਦਾਰੂ ਨੂੰ ਰੰਗੀਲਾ ਜੱਟ ਦੂਰੋਂ ਮੱਥਾ ਟੇਕਦਾ ਪੈਸਾ ਹੀ ਹੁੰਦਾ ਪਰ ਵਾਸਾ ਨੀ ਹਰੇਕਦਾ ਕਰ ਦੇ ਸ਼ਕੀਨੀ ਤੂੰ ਵੀ ਕੱਟ ਨੀ ਬਿੱਲੋ ਕਾਲੇ ਲਹਿੰਗੇ ਵਾਲੀਏ ਕਿਵੇਂ ਸਮਝਾਵੇ ਤੈਨੂੰ ਜੱਟ ਨੀ ਬਿੱਲੋ ਕਾਲੇ ਲਹਿੰਗੇ ਵਾਲੀਏ
ਵੰਗਾ ਚੜਵਾ ਦੇ ਮੈਨੂੰ ਲਾਲ ਵੇ ਪੱਗ ਵਾਲਿਆ
ਚੰਨਾ ਟੇਡੀ ਪੱਗ ਵਾਲਿਆ ਠੀਕ ਹੈ ਜੀ ਉਦੋਂ ਟੇਡੀ ਪੱਗ ਵੀ ਬੰਨਦੇ ਹੁੰਦੇ ਸੀ ਤੁਹਾਨੂੰ ਪਤਾ ਹੁਣ ਅੱਜ ਕੱਲ੍ਹ ਥੋੜੀ ਘੱਟ ਬੰਨਦੇ ਆ ਕਿਉਂਕਿ ਪਟਿਆਲਾ ਸ਼ਾਹੀ ਪੱਗਾਂ ਦਾ ਰਿਵਾਜ ਤੇ ਵਧੀਆ ਸਟੇਟ ਨੇ ਪਰ ਕਈ ਇਲਾਕਿਆਂ ਦੇ ਵਿਚ ਖਾਸ ਕਰਕੇ ਮਾਝੇ ਦੇ ਵਿਚ ਦੁਆਬੇ ਚ ਵੀ ਟੇਡੀ ਪੱਗ ਹੀ ਜ਼ਿਆਦਾ ਚੱਲਦੀ ਹੁੰਦੀ ਸੀ ਖੈਰ ਪ੍ਰੋਗਰਾਮ ਅੱਗੇ ਵਧਾਉਂਦੇ ਆ ਤੇ ਨਨਿੰਦਰ ਹੁਣੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਜੀ ਸਤਿ ਸ੍ਰੀ ਅਕਾਲ ਨਨਿੰਦਰ ਠੀਕ ਠਾਕ ਹੋ ਚਲੋ ਪ੍ਰੋਗਰਾਮ ਅੱਗੇ ਕਰਦੇ ਹੋਏ ਕੁਛ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ ਤੇ ਇੱਕ ਮੁੰਡੇ ਨੂੰ ਵੈਸੇ ਤਾਂ ਬੰਗਲਾਦੇਸ਼ੀ ਸੀ ਖਬਰ ਆ ਰਹੀ ਹੈ SBS ਤੇ ਕਿ ਉਹਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਰਿਫਿਊਜ਼ ਕਰ ਦਿੱਤੀ ਗਈ ਹੈ ਤੇ ਕਿਉਂਕਿ ਉਹ ਡਰਾਈਵਿੰਗ ਅਫੈਂਸਿਸ ਉਹਨੇ ਇੰਨੇ ਕੀਤੇ ਸੀ ਤੇ ਉਸਨੇ ਅਪੀਲ ਪਾਈ ਸੀ ਤੇ ਕੋਰਟ ਦੇ ਵਿਚ ਵੀ ਉਹ ਹਾਰ ਗਿਆ ਹੈ ਤੇ ਇਸ ਦੀ ਖਬਰ ਲਾਈ ਹੈ SBS ਨੇ ਬੰਗਲਾਦੇਸ਼ ਤੋਂ ਸੀਗਾ ਇਹ ਸੁਗੀਰ ਅਹਿਮਦ ਤੇ ਉਹਨੇ ਮਤਲਬ 25 ਸਪੀਡਿੰਗ ਫਾਈਨ ਹੋਏ ਆ ਉਹਨੂੰ ਤੇ 8 ਦੇ ਵਿਚ ਉਹਨੂੰ ਸਜ਼ਾ ਹੋਈ ਹੈ ਮਤਲਬ ਫੜ ਹੋ ਕੇ ਮਤਲਬ ਉਹਨੂੰ ਫਾਈਨ ਹੋਏ ਆ ਬਿਹੇਵੀਅਰ ਬੌਂਡ ਹੋ ਗਿਆ ਇੱਕ ਤਾਂ ਇਹ ਵੀ ਸੀਗਾ ਵੀ ਐਲ ਪਲੇਟਾਂ ਬਿਨਾਂ ਲਾਏ ਤੇ ਹੀ ਜਦੋਂ ਐਲ ਪਲੇਟਾਂ ਤੇ ਸੀ ਉਹ ਡਰਾਈਵ ਕਰ ਰਿਹਾ ਸੀ ਨਾ ਕੋਈ ਸੁਪਰਵਾਈਜ਼ਰ ਸੀ ਉਹਦੇ ਨਾਲ ਬੈਠਾ ਕੁਆਲੀਫਾਈਡ ਬੰਦਾ ਨਹੀਂ ਸੀ ਕਿਉਂਕਿ ਕੱਲਾ ਨਹੀਂ ਨਾ ਚਲਾ ਸਕਦਾ ਸਪੀਡ ਤੋਂ ਓਵਰ ਸੀ ਐਕਸਪਾਇਰ ਲਾਇਸੈਂਸ ਦੇ ਵਿਚ ਲਾ ਰਿਹਾ ਸੀ ਤੇ ਨਾਲ ਇਕ ਵਾਰੀ ਤਾਂ ਭੰਗ ਵੀ ਪੀਤੀ ਹੋਈ ਸੀ ਹੁਣ ਇਹ ਜਿਹੜੀਆਂ ਅਫੈਂਸਿਸ ਲੱਗਦਾ ਪਹਿਲਾਂ ਤਾਂ ਖ਼ਬਰ ਪੜ੍ਹ ਕੇ ਲੱਗਦਾ ਵੀ ਲੈ ਬਈ ਸਿਰਫ ਲਾਇਸੈਂਸ ਦੇ ਕ੍ਰਾਈਮ ਦੇ ਨਾਲ ਜਾਂ ਕੋਈ ਇਹੋ ਜਿਹੀ ਗੱਲ ਦੇ ਨਾਲ ਇਨਫਰਿੰਜਮੈਂਟ ਦੇ ਨਾਲ ਸਿਟੀਜ਼ਨਸ਼ਿਪ ਕੈਂਸਲ ਨਹੀਂ ਹੋਣੀ ਚਾਹੀਦੀ ਪਰ ਇਟਸ ਟੂ ਮੱਚ ਤੇ ਜਿਸ ਤਰ੍ਹਾਂ ਜੱਜਾਂ ਨੇ ਵੀ ਇਹ ਫੈਸਲਾ ਕੀਤਾ ਕਿ ਉਹ ਮੰਨਣ ਚ ਰਾਜ਼ੀ ਨਹੀਂ ਹੈਗਾ ਤੇ $5,500 ਉਹਨੂੰ ਫਾਈਨ ਹੋਇਆ 5-6 ਸਾਲਾਂ ਚ ਉਹਨੇ ਪੇ ਕੀਤਾ ਆ ਤੇ 4 ਵਾਰੀ ਉਹ ਫੜ ਹੋਇਆ ਬਿਨਾਂ ਲਾਇਸੈਂਸ ਤੋਂ ਚਲਾਉਂਦੇ ਸੋ ਇੰਨੀ ਬਰਦਾਸ਼ਤ ਦੀ ਵੀ ਹੱਦ ਹੁੰਦੀ ਹੈ ਨਾ ਸੋ ਆਸਟ੍ਰੇਲੀਆ ਕਹਿੰਦਾ ਵੀ ਅਸੀਂ ਵਧੀਆ ਸਿਟੀਜ਼ਨ ਹੀ ਰੱਖਣੇ ਆ ਜਿਹੜੇ ਬੰਦੇ ਕੰਪਲਾਈ ਨਹੀਂ ਕਰਦੇ ਹੈਗੇ ਆਪ ਵੀ ਖਤਰੇ ਚ ਆ ਦੂਸਰਿਆਂ ਨੂੰ ਵੀ ਖਤਰੇ ਚ ਪਾਉਂਦੇ ਆ ਉਹਨਾਂ ਨੂੰ ਅਸੀਂ ਨਹੀਂ ਰੱਖਣਾ ਸੋ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਨੇ ਇਹ ਵੈਸੇ ਥੋੜੀ ਨੈਗੇਟਿਵ ਪਹਿਲਾਂ ਲੱਗੀ ਸੀ ਮੈਨੂੰ ਪਰ ਜਦ ਮੈਂ ਇਹ ਖਬਰ ਪੜ੍ਹੀ ਤਾਂ ਮੈਨੂੰ ਵੀ ਲੱਗਿਆ ਵੀ ਨਹੀਂ ਠੀਕ ਹੈ ਮਤਲਬ ਜਿਹੜੀ ਸਿਕਿਉਰਿਟੀ ਆ ਸਾਰੀ ਆਸਟ੍ਰੇਲੀਆ ਦੀ ਉਹ ਫਰਜ਼ ਬਣਦਾ ਉਹਨੂੰ ਕੰਪਲਾਈ ਕਰਨਾ ਪਰ ਕਈ ਥਾਵਾਂ ਤੇ ਡਿਪਾਰਟਮੈਂਟ ਵਾਲੇ ਗਲਤ ਵੀ ਹੁੰਦੇ ਆ ਉੱਥੇ ਉਹਦੀ ਸਕਰੂਟਨੀ ਹੋਣੀ ਜ਼ਰੂਰੀ ਆ ਤੇ ਲਓ ਹੁਣ ਤੁਹਾਨੂੰ ਮੈਂ ਇੱਕ ਹੋਰ ਗੀਤ ਸੁਣਾਉਣਾ ਉਸ ਤੋਂ ਬਾਅਦ ਫਿਰ ਮੈਂ ਮਿੰਟੂ ਬਰਾੜ ਉਹਨਾਂ ਨੂੰ ਲੈ ਕੇ ਆਉਣਾ ਇਹ ਖਬਰ ਦੇ ਨਾਲ ਨਾ ਮੈਨੂੰ ਇੱਕ ਗੀਤ ਕੁਦਰਤੀ ਤੌਰ ਤੇ ਕੱਢਿਆ ਹੋਇਆ ਸੀਗਾ ਮੁਹੰਮਦ ਰਫੀ ਸਾਹਿਬ ਦਾ ਉਹ ਯਾਦ ਆ ਗਿਆ ਮੈਨੂੰ ਲੱਗਦਾ ਇਹ ਗੀਤ ਦੇ ਨਾਲ ਨਾ ਉਹ ਇਹ ਖਬਰ ਜਿਹੜੀ ਆ ਉਹ ਢੁੱਕਦੀ ਆ ਲਓ ਗੀਤ ਸੁਣਦੇ 1975 ਚ ਫਿਲਮ ਆਈ ਸੀ ਜੀ
Thank you. जट यमला पगला दीवाना, मैं जट यमला पगला दीवाना हो रब्बा, इतनी सी बात न जाना के ओ मैनू प्यार कर दी है साडे उत्ते वो मर दी है, के ओ मैनू प्यार कर दी है साडे उत्ते वो मर दी है, मैं जट यमला पगला दीवाना हो रब्बा, इतनी सी बात न जाना के ओ मैनू प्यार कर दी है साडे उत्ते वो मर दी है, के ओ मैनू प्यार कर दी है, हाय 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 साडे उत्ते वो मर दी है। उसने तो कहा हर बात को इशारे में, दिया भी जला के रखा रातों को चौबारे में, उसने तो कहा हर बात को इशारे में, दिया भी जला के रखा रातों को चौबारे में, रेशमी दुपट्टा फेंका पिंक के हुलर में, मेले में अकेले फिरी बाजार सारे में, कौन सा बनाया ना बहाना बहाना बहाना, मैं जट यमला पगला दीवाना हो रब्बा, इतनी सी बात न जाना के ओ मैनू प्यार कर दी है साडे उत्ते वो मर दी है, के ओ मैनू प्यार कर दी है साडे उत्ते वो मरती है। ऐसा नहीं होता तो वो ऐसे शर्माती ना, मुझे आते देख सड़क पे भाग जाती ना, ऐसा नहीं होता तो वो ऐसे शर्माती ना, मुझे आते देख सड़क पे भाग जाती ना, जुल्फों के घूंघट में मुकड़ा छुपाती ना, छोटी सी उम्र में वो जान को लगाती ना, प्रेम का रोग पुराना पुराना पुराना, मैं जट यमला पगला दीवाना हो रब्बा, इतनी सी बात न जाना के ओ मैनू प्यार करती है साडे उत्ते ओ मरती है, के ओ मैनू प्यार करती है साडे उत्ते वो मरती है, मैं जट यमला पगला दीवाना।
अपनी बिजनेस दी तरक्की लई तुसी वी हरमन रेडियो दियां सेवावां हासिल कर सकदे हो, हरमन रेडियो ते अपनी बिजनेस दी एड देण लई जां किसी वी पसंदीदा प्रोग्राम नूं स्पॉन्सर करन लई संपर्क करो, accounts@harmanradio.com जां harmanradio.com ते एडवर्टाइजमेंट सेक्शन च विजिट करो।
शब्दां अते आवाज दा बहुत गहरा संबंध है, जदों अखरां नूं आवाज दे खंभ लगदे ने तां ए परवाज बन उडारी भरदे ने। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ। सिर्फ हरमन रेडियो ते हर सोमवार शाम 7 बजे किताबां दे कुछ पन्ने लैके तुहाडे रूबरू हो रहा हां। मैं सरबजीत सिंह।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिहदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, किहदी बन गई सरकार, विच मिठे मिठे गीत होणगे ते सजणां दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
प्रोग्राम दिल वाली गल चल रहा ते अज दिन ऐतवार है आस्ट्रेलिया दे विच 16 दिसंबर 2018। ते मिंटू बराड जी मेरे नाल शामिल ने एडलेड तो। मिंटू बराड जी सत श्री अकाल जी आयां नूं प्रोग्राम दे विच।
सत श्री अकाल सिद्धू साहब ते सारे हरमन रेडियो सुनन वाले श्रोतियां नूं भी प्यार भरी सत श्री अकाल। ते उम्मीद करदे हां जी आप सब दा जिहड़ा दिन खूबसूरत चढ़िया होना, ते जिहड़ी साडे एडलेड दी जे सुबह कहीए थोड़ी जी कितने कितने गिली सिली चढ़ी है जी, बरसात पै रही है ते कई दिनां दा मौसम आ जिहड़ा काफी करबट लैके ठंड दे ठंड वल नूं जिहड़ा आपदा मुहान करी बैठा
जी। जी सारे पासे एदां ही आ, मींह दा एदां कह लो कोई एदां लग रहा वी सारे वर्ल्ड जे पै रहा मींह। इधर ईस्ट कोस्ट दे उत्ते वी काफी नुकसान होए ने, सिडनी मेलबर्न दे विच राती कल वी फ्रीवे बंद रही है कई पास्यों, ਤਾਂ ਸਾਡੇ ਵੀ ਇਧਰ ਗਰਜ ਨਾਲ ਛਿੱਟਾਂ ਨੇ। ਨਾਰਥ ਕੁਈਨਜ਼ਲੈਂਡ ਦੇ ਵਿਚ ਸਾਈਕਲੋਨ ਆਇਆ ਹੋਇਆ ਆ। ਸੋ ਵੈਸੇ ਤਾਂ ਮੌਸਮ ਹੈ ਇਹ ਇਦਾਂ ਦਾ ਹੋਣਾ ਚਾਹੀਦਾ ਆ, ਕੁਦਰਤੀ ਤੌਰ ਤੇ ਸਾਨੂੰ ਹੀ ਲੱਗ ਰਿਹਾ। ਖੈਰ ਮਿੰਟੂ ਜੀ, ਤੁਸੀਂ ਇੰਡੀਆ ਦੀ ਤਿਆਰੀ ਕਰ ਰਹੇ ਹੋ, ਅਨਮੋਲ ਦਾ ਵਿਆਹ ਆ ਤੇ ਮੈਨੂੰ ਲੱਗਦਾ ਕਿ ਵਿਆਹ ਤੋਂ ਪਹਿਲਾਂ ਤੁਹਾਨੂੰ ਪਤਾ ਬਹੁਤ ਕੰਮ ਸਾਂਭਣੇ ਹੁੰਦੇ ਆ, ਤੇ ਜਰਾ ਬਰੀਫਲੀ ਦੱਸਿਓ ਵੀ ਖੇਤੀਬਾੜੀ ਦਾ ਕੰਮ ਹੋਰ ਸਾਰਾ ਸਾਂਭ ਲਿਆ, ਠੀਕ ਠਾਕ ਹੈ ਹੁਣ ਤਿਆਰੀ ਹੈ ਪੂਰੀ?
ਬਿਲਕੁਲ ਹਾਂ, ਦੇਖੋ ਜੀ ਕੋਸ਼ਿਸ਼ ਤਾਂ ਬੰਦਾ ਕਰਦਾ ਵੀ ਆਪਾਂ ਸਾਰਾ ਕੁਛ ਨਜਿੱਠ ਕੇ ਜਾਈਏ, ਤੇ ਉਹਨੂੰ ਐਂ ਲੱਗਦਾ ਗਾ ਬੰਦੇ ਨੂੰ ਇੱਕ ਵਹਿਮ ਭਰਮ ਭੇਖਾ ਹੁੰਦਾ ਵੀ ਜੇ ਮੈਂ ਨਾ ਹੋਇਆ ਤਾਂ ਬਸ ਇਹ ਦੁਨੀਆਂ ਖੜ ਜੂਗੀ। ਭਾਵੇਂ ਉੱਤੋਂ ਉੱਤੋਂ ਅਸੀਂ ਕਹਾਵਤਾਂ ਬਰਸਨਾਉਂਦੇ ਰਹਿੰਦੇ ਹਾਂ, ਕਹਿ ਦੇਣਗੇ ਜੇ ਲੋਕ ਤਾਂ ਕਹਿੰਦੇ ਸੀ ਇੰਦਰਾ ਬਿਨਾਂ ਦੇਸ਼ ਨੀ ਚੱਲਣਾ, ਇਹੋ ਜਿਹਾ ਡਾਇਲੋਗ ਛੱਡ ਦਿੰਦੇ ਹਾਂ, ਜਾਂ ਆਪਾਂ ਅਕਸਰ ਉਹ ਕਹਾਵਤ ਸੁਣਾ ਦਿੰਦੇ ਹਾਂ ਗੋਰਿਆਂ ਦੀ ਵੀ, ਭਾਈ ਉਹ ਜਿਹੜੇ ਲੋਕਾਂ ਬਿਨਾਂ ਕਿਤੇ ਸਰਦਾ ਨੀ ਹੁੰਦਾ ਸੀ ਉਹ ਅੱਜ ਕਬਰਾਂ ਚ ਆਰਾਮ ਨਾਲ ਸੁੱਤੇ ਪਏ ਆ। ਸੋ ਸੱਚਾਈ ਤਾਂ ਹੈਗੀ ਉਹੀ ਗੱਲ ਦੀ, ਪਰ ਜਿੰਨਾ ਚਿਕ ਤੁਸੀਂ ਦੁਨਿਆਵੀ ਜਾਮੇ ਚੋਂ ਜਾਂ ਦੁਨੀਆਂ ਦੇ ਵਿੱਚ ਵਿਚਰਦੇ ਹੋ ਤੁਹਾਨੂੰ ਇਹ ਵਹਿਮ ਨਹੀਂ ਨਿਕਲਦਾ ਤੁਹਾਡੇ ਅੰਦਰੋਂ, ਤੁਹਾਡੇ ਅੰਦਰ ਇਹ ਵਹਿਮ ਰਹਿੰਦਾ ਹੀ ਰਹਿੰਦਾ ਵੀ ਜਿੰਨਾ ਚਿਕ ਮੈਂ ਆ ਜਾਂ ਮੈਂ ਇਹ ਕਰ ਸਕਦਾ ਹੋਰ ਨੀ ਕੋਈ ਕਰ ਸਕਦਾ, ਹੋਰ ਨੂੰ ਤਾਂ ਬਸ ਖਰਾਬ ਹੀ ਕਰ ਦੂ ਆ ਕੇ ਸਾਰਾ ਕੰਮ ਹੀ ਹਿਲਾ ਦੂਗਾ। ਸੋ ਇਸ ਕਰਕੇ ਕਿਤੇ ਇਹ ਮਨਸਾ ਨੂੰ ਚੋਂ ਨਿਕਲਣ ਦੀ ਕੋਸ਼ਿਸ਼ ਦੇ ਵਿਚ ਆ ਮੈਂ ਕਾਫੀ ਇਸ ਲਈ ਮੈਡੀਟੇਸ਼ਨ ਕਰ ਰਿਹਾ, ਤੇ ਮੈਂ ਥੋੜੀ ਜੀ ਬੇਪਰਵਾਹੀ ਨੀ ਲਾਪਰਵਾਹੀ ਨਹੀਂ ਬੇਪਰਵਾਹੀ ਵਰਤਣ ਦੀ ਕੋਸ਼ਿਸ਼ ਕਰ ਰਿਹਾ ਇੱਥੇ, ਤੇ ਹਾਂ ਮੈਂ ਇਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਕੋਈ ਨੀ ਯਾਰ ਆਪੇ ਚੱਲਦਾ ਰਹੂਗਾ, ਮੇਰੇ ਤੋਂ ਪਹਿਲਾਂ ਵੀ ਇਹ ਬਲੋਕ ਸਨ, ਮੇਰੇ ਤੋਂ ਬਾਅਦ ਵੀ ਰਹਿਣਗੇ, ਤੇ ਪਹਿਲਾਂ ਵੀ ਸੰਤਰੇ ਲੱਗਦੇ ਸੀ ਤੇ ਬਾਅਦ ਚ ਵੀ ਲੱਗਦੇ ਰਹਿਣਗੇ, ਠੀਕ ਹੈ ਨਾ? ਹੁਣ ਤਾਂ ਇੱਕ ਆਪਾਂ ਨੂੰ ਉਹੀ ਹੁੰਦਾ, ਪਰ ਤੂੰ
ਏਦਾਂ ਕਰੋ ਫਿਰ ਮੇਰੇ ਮੇਰੇ ਪਿੱਛੇ ਮੈਂ ਇੱਕ ਲਾਈਨ ਕਹਿੰਦਾ ਫਿਰ ਰਿਪੀਟ ਕਰਿਓ, ਠੀਕ ਹੈ ਜੀ, ਫਿਰ ਠੀਕ ਹੋ ਜਾਣਾ ਸਾਰਾ ਕੁਝ।
ਹਾਂਜੀ,
ਆਲ ਇਜ਼ ਵੈਲ
ਬਿਲਕੁਲ ਜੀ ਬਿਲਕੁਲ, ਦੇਖੋ ਉਹੀ ਉਹੀ ਨਜ਼ਰੀਆ ਬਣਾ ਕੇ ਚੱਲਿਆ ਹੋਇਆ ਮੈਂ, ਤੇ ਉਹਦੇ ਵਿੱਚ ਸਿੰਪਲ ਜੀ ਗੱਲ ਇਹ ਆ ਵੀ ਇਹਦੇ ਲਈ ਨਾ ਤੁਹਾਨੂੰ ਅਸਲ ਚ ਕਈ ਗੱਲਾਂ ਤੁਹਾਨੂੰ ਐ ਲੱਗਦੀਆਂ ਬਹੁਤ ਛੋਟੀਆਂ ਤੇ ਤੁਹਾਨੂੰ ਮਹਿਸੂਸ ਨੀ ਹੁੰਦੀਆਂ, ਪਰ ਉਹਦੇ ਲਈ ਬਹੁਤ ਮਿਹਨਤ ਤੇ ਅਭਿਆਸ ਦੀ ਲੋੜ ਹੁੰਦੀ ਆ, ਜਿਹਨੂੰ ਮੈਡੀਟੇਸ਼ਨ ਵੀ ਕਹਿ ਦਿੰਦੇ ਆ। ਸੋ ਜੇ ਤੁਸੀਂ ਇਸ ਚੀਜ਼ ਚੋਂ ਨਿਕਲਣ ਚ ਕਾਮਯਾਬ ਹੋ ਗਏ, ਮੈਂ ਕਈ ਦਿਨਾਂ ਦਾ ਇਸ ਦੇ ਵਿੱਚ ਚੱਲ ਰਿਹਾ, ਇਹ ਮੇਰਾ ਜਿਹੜਾ ਜਿਹੜੀ ਸੂਈ ਆ ਕਹਿੰਦੇ ਨੇ ਇਸ ਚ ਅਟਕੀ ਹੋਈ ਆ ਵੀ ਜਿਹਦੇ ਚ ਮੈਂ ਇਸ ਅਭਿਆਸ ਤੇ ਚੱਲ ਰਿਹਾ ਵੀ ਨਹੀਂ ਮੇਰੇ ਬਿਨਾਂ ਵੀ ਦੁਨੀਆਂ ਚੱਲਦੀ ਸੀ ਮੇਰੇ ਤੋਂ ਬਾਅਦ ਵੀ ਚੱਲੂਗੀ, ਤੇ ਮੈਂ ਐਵੇਂ ਫਾਲਤੂ ਦੀਆਂ ਜਿੰਮੇਵਾਰੀਆਂ ਲੈ ਕੇ ਤੇ ਫਾਲਤੂ ਦੇ ਆਪਦੀਆਂ ਝਾਂਝਟ ਲੈ ਕੇ ਤੇ ਕੋਸ਼ਿਸ਼ ਕਰ ਰਿਹਾ ਵੀ ਮੈਂ ਤਾਂ ਬਸ ਜੇ ਚਲਾ ਗਿਆ ਤਾਂ ਕੀ ਬਣੂਗਾ। ਅਕਸਰ ਇੱਕ ਸਾਡੇ ਇੰਡੀਅਨ ਡਾਇਲੋਗ ਸੁਣਾਉਂਦੇ ਆਪਣੇ ਪੰਜਾਬੀ ਖਾਸ ਕਰਕੇ ਸੁਣਾਉਂਦੇ ਹੈ ਡਾਇਲੋਗ, ਜਿਹੜੇ ਅਸੀਂ ਪ੍ਰਵਾਸੀ ਹੋਏ ਆ ਜਿਹੜੀ ਪਹਿਲੀ ਪੀੜੀ ਪ੍ਰਵਾਸੀ ਹੋਈ, ਉਹ ਪਤਾ ਕੀ ਕਹਿੰਦੇ ਹੋ, ਉਹ ਲੋ ਅਸੀਂ ਤਾਂ ਜਾ ਹੀ ਜਾਂਦੇ ਆ ਇੰਡੀਆ, ਅਸੀਂ ਤਾਂ ਸਾਂਭ ਹੀ ਜਾਂਦੇ ਆ, ਪਿੱਛੋਂ ਜਵਾਕਾਂ ਦੀ ਕਿਹਨੇ ਸੁਣਨੀ ਆ, ਜਵਾਕਾਂ ਤੋਂ ਕਿਹਨੇ ਕਿਹਨੇ ਕੁਛ ਦੇਣਾ, ਦੱਬ ਲੈਣਗੇ, ਫਲਾਨਾ ਕਰ ਲੈਣਗੇ, ਇਹ ਜਿਹੇ ਡਾਇਲੋਗ ਅਸੀਂ ਅਕਸਰ ਰੋਜ਼ ਕਰਦੇ, ਰੋਜ਼ ਸੁਣਾਉਂਦੇ ਆ। ਪਰ ਜੇ ਤੁਸੀਂ ਇਹਦੀ ਥੋੜੀ ਸਮੀਖਿਆ ਕਰਕੇ ਦੇਖੋ, ਥੋੜੀ ਜਿਹੀ ਆਪਦੀ ਗਹਿਰਾਈ ਚ ਜਾ ਕੇ ਦੇਖੋ, ਵੀ ਜੇ ਤੁਸੀਂ ਇਹ ਸੋਚਦੇ ਹੋ ਵੀ ਤੁਸੀਂ ਇਹ ਗੱਲ ਸੋਚਦੇ ਹੋ, ਤਾਂ ਤੁਹਾਡੇ ਬਜ਼ੁਰਗ, ਤੁਹਾਡੇ ਦਾਦੇ, ਤੁਹਾਡੇ ਪੜਦਾਦੇ ਉਹ ਵੀ ਇਸ ਐਂਗਲ ਤੇ ਸੋਚਦੇ ਹੋਣਗੇ, ਤੇ ਉਹ ਕਿੰਨੇ ਕੁ ਸੱਚੇ ਰਹੇ। ਮੇਰਾ ਬਾਪ ਮੈਨੂੰ ਕਹਿੰਦੇ ਹੁੰਦੇ ਸੀ ਵੀ ਤੂੰ ਪਿਓ ਦੇ ਸਾਰੇ ਖਾਣ ਗਿੱਜਿਆ, ਠੀਕ ਆ, ਪਿਓ ਜਿਹੜਾ ਕੁਛ ਕਰੀ ਜਾਂਦਾ ਕਰੀ ਜਾਂਦਾ, ਤੇ ਤੂੰ ਤੂੰ ਮੇਰੇ ਡੈਡੀ ਦੇ ਸ਼ਬਦ ਘੱਟ ਵਰਤਦੇ ਸੀਗੇ ਵੀ ਥੋੜਾ ਜਾ, ਉਹ ਤਾਂ ਕਹਿੰਦੇ ਸੀ ਭਾਈ ਥੋੜਾ ਜਾ ਸੰਭਲ ਜਾ, ਪਰ ਮੇਰਾ ਦਾਦਾ ਜੀ ਸਾਨੂੰ ਹਿੱਕ ਠੋਕ ਕੇ ਕਹਿੰਦੇ ਹੁੰਦੇ ਸੀ ਉਹ ਭੁੱਖੇ ਮਰੋਗੇ ਤੁਸੀਂ, ਭੁੱਖੇ ਰੋਟੀ ਕੰਮ ਮੇ ਆ ਖੇਲ ਮੇ ਨਹੀਂ, ਆਹ ਡਾਇਲੋਗ ਬੋਲਦੇ ਹੁੰਦੇ ਸੀ ਵੀ ਰੋਟੀ ਕੰਮ ਚ ਆ ਖੇਡਾਂ ਚ ਨੀ, ਤੁਸੀਂ ਸਾਰਾ ਦਿਨ ਖੇਡਦੇ ਫਿਰਦੇ ਹੋ। ਤੇ ਉਹ ਬਜ਼ੁਰਗ ਆ ਉਦੋਂ ਹੋਰ ਢੰਗ ਦੀ ਉਨ੍ਹਾਂ ਦੀ ਹੁੰਦੀ ਸੀ ਮੈਂਟੈਲਿਟੀ, ਤੇ ਉਹ ਸਿੱਧਾ ਕਹਿ ਦਿੰਦੇ ਸੀ ਭੁੱਖੇ ਮਰੋਗੇ, ਬਾਅਦ ਚ ਚਲੋ ਪਾਪਾ ਜੀ ਉਰੇ ਥੋੜੇ ਜੇ ਪੜ੍ਹ ਲਿਖ ਲੇ, ਤੇ ਉਨ੍ਹਾਂ ਨੇ ਥੋੜਾ ਜਿਹਾ ਹੋਰ ਸੱਭਿਅਕ ਤਰੀਕੇ ਨਾਲ ਕਹਿ ਦੇਣਾ ਵੀ ਭਾਈ ਜੇ ਤੁਸੀਂ ਪਰਿਵਾਰਕ ਪੱਧਰ ਚੰਗਾ ਰੱਖਣਾ ਹੋਰ ਕਰਨਾ, ਤੁਸੀਂ ਐ ਨਾ ਕਰੋ, ਤੁਸੀਂ ਇੱਦਾਂ ਕਰੋ, ਉਹ ਕਰੋ, ਉਹਨਾਂ ਨੇ ਇਸ ਤਰੀਕੇ ਨਾਲ ਕਹਿ ਦੇਣਾ ਸੀ, ਅਸੀਂ ਕਿੰਨਾ ਚਿਰ ਬੈਠੇ ਆ, ਸਾਡੇ ਤੋਂ ਬਾਅਦ ਕੀ ਕਰੋਗੇ। ਪਰ ਹੈਰਾਨੀ ਇਸ ਗੱਲ ਦੀ ਹੁੰਦੀ ਆ, ਅਸੀਂ ਤਾਂ ਚਲੋ ਫੇਰ ਵੀ ਮਾੜਾ ਮੋਟਾ ਕੰਮ ਕਰਨ ਵਾਲੇ ਸੀ, ਪਰ ਮੈਂ ਇਹੋ ਜਿਹੇ ਬਹੁਤ ਸਾਰੇ ਆਪਦੇ ਆਲੇ ਦੁਆਲੇ ਦੇ ਲੋਕਾਂ ਨੂੰ ਜਾਣਦਾ ਜਿਹੜੇ ਮਾਂ ਬਾਪ ਦੇ ਸਿਰ ਤੇ ਡੱਕਾ ਨੀ ਤੋੜਦੇ ਸੀ, ਤੇ ਮਾਂ ਬਾਪ ਨੂੰ ਇਹ ਸੀ ਵੀ ਮੂਧਾ ਵੱਜੂ ਘਰ, ਪਰ ਜਦੋਂ ਗਲ ਦੇ ਵਿੱਚ ਪੰਜਾਲੀ ਪਈ ਨਾ ਉਹਨਾਂ ਲੋਕਾਂ ਦੇ, ਉਹ ਤਾਂ ਮਾਂ ਬਾਪ ਨਾਲੋਂ ਵੀ ਵੱਧ ਉਧੜੇ ਤੇ ਵੱਧ ਭੱਜੇ। ਸੋ ਇਹ ਸਾਰੇ ਘਟਨਾਕ੍ਰਮ ਦੀ ਇੱਥੇ ਸੁਣਾਉਣ ਦੀ ਗੱਲ ਤੇ ਦੱਸਣ ਦੀ ਕਾਰਨ ਮੈਂ ਇੱਕੋ ਕਹਿਣਾ ਵੀ ਅਸਲ ਚ ਨਾ ਇਹਦੇ ਚ ਕਿਤੇ ਨਾ ਕਿਤੇ ਮਾਂ ਬਾਪ ਵੀ ਦੋਸ਼ੀ ਹੁੰਦੇ ਆ। ਮਾਂ ਬਾਪ ਕੀ ਕਰਦੇ ਆ, ਮਾਂ ਬਾਪ ਗਲ ਚ ਪੰਜਾਲੀ ਪਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਸ਼ੁਰੂ ਚ ਇੱਕ ਡਾਇਲੋਗ ਸੁਣਾਈ ਜਾਣਗੇ ਜੇ ਉਹ ਕੰਮ ਕਰਨ ਜਾਊਗਾ, ਜਾਂ ਤੂੰ ਪੜ੍ਹ ਲਾ, ਤੂੰ ਇੱਥੇ ਬੈਠਾ ਕੀ ਕਰਦਾ, ਠੀਕ ਆ, ਉਹਨੂੰ ਐ ਭੇਜ ਦੇਣਗੇ, ਜਾਂ ਉਹਨੂੰ ਸਿਰਫ ਡਾਇਲੋਗ ਸੁਣਾਈ ਜਾਣਗੇ ਵੀ ਤੂੰ ਭੁੱਖਾ ਮਰੇਗਾ, ਤੂੰ ਐ ਹੋਏਗਾ, ਤੂੰ ਫਲਾਨਾ ਹੋਏਗਾ। ਬੈਸਟ ਆਈਡੀਆ ਇਹਦਾ ਸਿੰਪਲ ਜਿਹਾ ਆਈਡੀਆ ਵੀ ਜਦੋਂ ਜਵਾਕ ਸੁਰਤ ਸਾਹਮਣੇ ਨਾ, ਚਾਹੇ ਮੁੰਡਾ ਚਾਹੇ ਕੁੜੀ, ਇਹ ਦੋਨਾਂ ਚ ਦੋਨਾਂ ਤੇ ਲਾਗੂ ਹੁੰਦਾ, ਕਿਉਂਕਿ ਕੁੜੀ ਨੇ ਵੀ ਜਾ ਕੇ ਬਗਾਨੇ ਘਰ ਦੇ ਵਿੱਚ ਇਹੀ ਦਿੱਕਤਾਂ ਆਉਣੀਆਂ ਹੁੰਦੀਆਂ। ਉਹਨਾਂ ਨੂੰ ਪਹਿਲਾਂ ਆਪਣੀ ਕਿਰਿਆ ਦੀ ਆਦਤ ਪਾਓ ਵੀ ਆਪਣੇ ਸਾਰੇ ਕਾਰਜ ਤੁਸੀਂ ਆਪੇ ਕਰਨੇ ਆ, ਉਹ ਸੁਬਹਾ ਬੈੱਡ ਠੀਕ ਕਰਨ ਤੋਂ ਲੈ ਕੇ ਸ਼ੁਰੂ ਕਰਕੇ ਆਦਤ ਪਾਓ, ਉਦੋਂ ਬਾਅਦ ਉਹਦੇ ਤੇ ਜ਼ਿੰਮੇਵਾਰੀਆਂ ਪਾਉਣੀਆਂ ਸ਼ੁਰੂ ਕਰਿਆ। ਇੱਕ ਤਾਂ ਤੁਸੀਂ ਇਹ ਚੀਜ਼ ਮਹਿਸੂਸ ਕਰਕੇ ਦੇਖੋ, ਆਪਦੇ ਪਿਛੋਕੜ ਚ ਮਹਿਸੂਸ ਕਰਕੇ ਦੇਖੋ ਤੁਸੀਂ ਵੀ ਸਿੱਧੂ ਸਾਹਿਬ ਵੀ ਜਿੱਥੇ ਕਿਤੇ ਤੁਹਾਨੂੰ ਪਹਿਲੀ ਵਾਰ ਤੁਹਾਡੇ ਫਾਦਰ ਸਾਹਿਬ ਨੇ ਕੋਈ ਨਾ ਕੋਈ ਜ਼ਿੰਮੇਵਾਰੀ ਭਰਿਆ ਕੰਮ ਦਿੱਤਾ ਉਹ ਨਿੱਕੀ ਜਿਹੀ ਉਮਰ ਚ, ਤੇ ਮੈਂ ਗਰੰਟੀ ਕਰਦਾ ਵੀ ਤੁਸੀਂ ਉਧਰ ਭੱਜੇ ਫਿਰਦੇ ਹੋਵੋਗੇ, ਉੱਡੇ ਫਿਰਦੇ ਹੋਵੋਗੇ, ਤੁਹਾਨੂੰ ਐਂ ਲੱਗਦਾ ਉਹ ਵੀ ਮੈਂ ਤਾਂ ਬਸ ਰਾਜੀਵ ਗਾਂਧੀ ਬਣ ਗਿਆ, ਹੈਂ ਵਿਕਣੀ ਉਸ ਟਾਈਮ ਦੀ ਗੱਲ ਹੈ ਨਾ, ਉਸ ਟਾਈਮ ਰਾਜੀਵ ਗਾਂਧੀ ਦਾ ਗਲਬਾ ਸੀ, ਤੇ ਵੀ ਪਤਾ ਨੀ ਮੈਂ ਤਾਂ ਐਡੀ ਵੱਡੀ, ਮੈਂ ਤਾਂ ਮੈਨੂੰ ਇੰਨੀ ਜ਼ਿੰਮੇਵਾਰੀ ਦਿੱਤੀ ਤੇ ਮੈਂ ਆਹ ਕਰਤਾ, ਮੈਂ ਬਹੁਤ ਕਰਤਾ। ਹੋਇਆ ਹੋਣਾ ਕਈ ਵਾਰੀ ਵੀ ਤੁਹਾਨੂੰ ਕਹਿਤਾ ਹੋਵੇ ਵੀ ਡਰਮ ਤੇਲ ਦਾ ਭਰਾ ਲਿਆ ਜਾਂ ਖਾਦ ਚੱਕ ਲਿਆ ਜਾਂ ਕੋਈ,
ਉਹ ਤੁਸੀਂ ਇੱਦਾਂ ਨੀ, ਪਰ ਚਲੋ ਘਰਦਿਆਂ ਦੀ ਤਾਂ ਗੱਲ ਆਪਾਂ ਬਾਅਦ ਚੋ ਕਰਦੇ ਆ। ਜਿਹੜੇ ਮੈਨੂੰ ਤਾਂ ਯਾਦ ਹੈ ਕਿ ਸਾਡੇ ਪਿੰਡ ਛਬੀਲ ਲੱਗਦੀ ਹੁੰਦੀ ਸੀ, ਸਾਡੇ ਘਰ ਦੇ ਮੂਹਰੇ ਹੀ, ਫਿਰ ਆਪਣੇ ਸ਼ਹੀਦਾਂ ਦੀ ਜਗ੍ਹਾ ਲੱਗਣ ਲੱਗ ਗਈ, ਤੇ ਉਹ ਜਿਹੜੇ ਸਾਡੇ ਸੀਨੀਅਰ ਸੀਗੇ ਜਾਂ ਜਿਹੜੇ ਮਤਲਬ ਜਿਨ੍ਹਾਂ ਨੂੰ ਅਸੀਂ ਹੀਰੋ ਸਮਝਦੇ ਸੀ, ਉਹਨਾਂ ਨੇ ਸਾਨੂੰ ਲਾਇਆ ਇੱਧਰ ਚੇਟਕ ਲਾਈ ਸੇਵਾ ਕਰਨ ਦੀ ਜਾਂ ਸਾਰਾ ਕੁਛ, ਹੈ ਨਾ, ਤੇ ਉਹਨਾਂ ਨੇ ਸਾਨੂੰ ਇੱਦਾਂ ਜ਼ਿੰਮੇਵਾਰੀ ਦਿੱਤੀ, ਉਹ ਤੂੰ ਨਾ ਤੁਸੀਂ ਬਰਫ਼ ਲੈ ਕੇ ਆਉਣੀ ਹੈ ਤੇ ਬਰਫ਼ ਨੂੰ ਕੰਟਰੋਲ ਕਰਨਾ ਸਾਰੀ ਨੂੰ। ਮਤਲਬ ਅਸੀਂ ਨਾ ਲੈ ਬਈ ਸਾਨੂੰ ਉਦੋਂ ਸੱਤਵੀਂ ਅੱਠਵੀਂ ਫੀਲਿੰਗ ਲੈ ਗਈ ਤਾਂ ਬਰਫ਼ ਨੂੰ ਬਰਫ਼ ਚ ਲਾ ਦਿੱਤਾ ਫਿਰ ਐਨ ਚੰਗੀ ਤਰ੍ਹਾਂ, ਤੇ ਸਾਰਾ ਦਿਨ ਜਦ ਤੱਕ ਉਹ ਆਖਰੀ ਜਿਹੜਾ ਕਿਣਕਾ ਪਿਘਲਿਆ ਨੀ ਨਾ ਉਦ ਤੱਕ ਅਸੀਂ ਉਹਦੀ ਨਿਗਰਾਨੀ ਨੀ ਛੱਡੀ, ਫਿਰ ਇੱਥੇ ਤੱਕ ਜ਼ਿੰਮੇਵਾਰੀ ਨਿਭਾਈ ਆਪਾਂ। ਸੋ ਇਹ ਬਾਕੀ ਤੁਹਾਡੀ ਗੱਲ ਸਹੀ ਹੈ।
ਸੋ ਮੈਂ ਬਿਲਕੁਲ ਇਹ ਗੱਲ ਨੂੰ ਮੈਂ ਹੋਰ ਥੋੜੀ ਜਿਹੀ ਹੋਰ ਇਹਦੇ ਵਿੱਚ ਦੋ ਚਾਰ ਚੀਜ਼ਾਂ ਐਡ ਆਨ ਕਰਦਾ, ਤੇ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਇਹ ਕਹਿਣਾ ਵੀ ਤੁਸੀਂ ਇਹਦੇ ਤਜਰਬਾ ਅੱਜ ਹੀ ਕਰਕੇ ਦੇਖਾਓ। ਮੈਂ ਇਹਦੇ ਤੇ ਇਹ ਕੰਮ ਹੁੰਦਾ ਨਾ ਜਿਹੜੇ, ਇਹ ਕੋਈ ਰੋਕਟ ਸਾਇੰਸ ਨੀ ਹੁੰਦੀ, ਇਹਨੂੰ ਇਹਦੇ ਲਈ ਇਹ ਨੀ ਹੁੰਦਾ ਵੀ ਢੁੱਕਵਾਂ ਸਮਾਂ ਆਓ ਉਦੋਂ ਕਰਾਂਗੇ, ਇਹਨੂੰ ਤੁਸੀਂ ਇਹ ਕੰਮ ਸੋਸ਼ਲ ਸਾਇੰਸ ਹੈ ਇਹਨੂੰ ਕਹਿੰਦੇ, ਤੇ ਸੋਸ਼ਲ ਸਾਇੰਸ ਦੇ ਉੱਤੇ ਰੋਜ਼ ਅਸੀਂ ਬੋਲਦੇ ਹਾਂ, ਤੇ ਸੋਸ਼ਲ ਸਾਇੰਸ ਇੱਕੋ ਚੀਜ਼ ਇਹੋ ਜਿਹੀ ਆ ਜਿਹਨੂੰ ਤੁਸੀਂ ਸਟੇਟ ਵੇ ਲਾਗੂ ਕਰ ਸਕਦੇ ਹੋ। ਸਟੇਟ ਵੇ ਕੋਈ ਫਾਰਮੂਲੇ ਦੀ ਲੋੜ ਨੀ, ਕੋਈ ਤੁਹਾਨੂੰ ਦੋ ਜਾਰ ਲਾਓ ਉਸ ਜੇ ਮਿਲਾਓ ਬੋ ਮਿਲਾਓ ਜੇ ਚੀਜ਼ਾਂ ਦੀ ਲੋੜ ਨਹੀਂ ਹੈਗੀ ਤੁਹਾਨੂੰ, ਤੁਹਾਨੂੰ ਸਿੱਧੀ ਉਸ ਚੀਜ਼ ਨੂੰ ਤੁਸੀਂ ਸੋਸ਼ਲ ਸਾਇੰਸ ਨੂੰ ਲਾਗੂ ਕਰ ਸਕਦੇ ਹੁੰਦੇ ਹੋ। ਸੋ ਅੱਜ ਹੀ ਦੇਖ ਲਓ, ਅੱਜ ਤੁਸੀਂ ਆਪਣੇ ਬੱਚੇ ਨੂੰ ਕਿਸੇ ਨੂੰ ਵੀ ਚੱਲ ਮੰਨ ਲਓ ਤੁਹਾਡਾ ਬੱਚਾ ਸੱਤ ਅੱਠ ਸਾਲ ਦਾ ਦਸ ਸਾਲ ਦਾ ਅੱਠ ਦਸ ਸਾਲ ਦੇ ਬੱਚੇ ਨੂੰ ਨੇ ਉਹਨੇ ਅੱਜ ਦਾ ਜੇ ਐਤਵਾਰ ਦਾ ਦਿਨ ਚਾਰਿਆ ਹੋਣਾ ਵੀ ਉਹਨੇ ਲੇਟ ਉੱਠਣਾ, ਉਦੋਂ ਬਾਅਦ ਚਲੋ ਜੀ ਮਾਂ ਪਿਓ ਨੇ ਕਹੀ ਜਾਣਾ ਨਹਾ ਲਾ ਜੇ ਕਰ ਲਾ, ਉਹਨੇ ਟੀਵੀ ਮੂਹਰੇ ਗੇਮ ਮੂਹਰੇ ਬੈਠਾ ਰਹਿਣਾ, ਫੇਰ ਉਹਨੇ ਆਪਦੀ ਲੇਜ਼ੀਨੈਸ ਚ ਸਾਰਾ ਜ਼ਿੰਦਗੀ ਜਿੱਦਣ ਕੱਢਣਾ ਅੱਜ ਉਹਨੇ, ਠੀਕ ਆ, ਵੱਧ ਤੋਂ ਵੱਧ ਕਿਤੇ ਪਾਸੇ ਜਾਣ ਆਉਣ ਦੀ ਹੋਜੂ, ਕਿਸੇ ਦੇ ਬਰਥਡੇ ਦੇ ਜਾ ਕੇ ਚਾਰ ਇਧਰ ਉਧਰ ਜਾਣ ਦੀ ਹੋਣੀ ਆ। ਬੈਸਟ ਆਈਡੀਆ ਵੀ ਤੁਸੀਂ ਅੱਜ ਉਹਨੂੰ ਇਹ ਕਹਿ ਕੇ ਦੇਖੋ ਵੀ ਅੱਜ ਨਾ ਤੂੰ ਬੈਕਯਾਰਡ ਦੇ ਵਿਚ ਆਪਾਂ ਨਾ ਬਹੁਤ ਖਰਾਬ ਹੋਇਆ ਪਿਆ ਤੇ ਤੇਰੀ ਜਿੰਮੇਵਾਰੀ ਆ ਆਪਾਂ ਬੈਕਯਾਰਡ ਦੇ ਵਿਚ ਫਲਾਨੀ ਚੀਜ਼ ਕਰਨੀ ਆ ਤੇ ਤੂੰ ਉੱਥੇ ਦੋ ਬੂਟੇ ਲਾ ਤੇ ਉਹਦੇ ਦੇਖਦੇ ਆ ਕੀ ਫਲ ਲੱਗਦਾ ਕੀ ਨੀ ਲੱਗਦਾ ਉਹਨੂੰ ਨਿੱਕੀ ਜਿਹੀ ਚੇਟਕ ਲਾ ਕੇ ਦੇਖੋ ਉਹ ਭੱਜਿਆ ਫਿਰੂਆ ਉਹਨੂੰ ਥੋੜੀ ਜਿਹੀ ਨਾਲ ਸਪੋਰਟ ਕਰ ਦਿਓ ਵੀ ਹਾਂ ਆਪਾਂ ਬਨਿੰਗ ਚੱਲਾਂਗੇ ਤੇ ਉੱਥੋਂ ਬੂਟਾ ਲਿਆਵਾਂਗੇ ਆਪਾਂ ਫਲਾਨਾ ਕਰਾਂਗੇ ਉਹ ਆਥਣ ਤੱਕ ਨਾ ਉੱਧੜਦਾ ਫਿਰੂਆ ਐ ਲੱਗੂ ਉਹਨੂੰ ਵੀ ਮੈਂ ਤਾਂ ਅੱਜ ਨਾ ਘਰ ਦੀ ਕੰਮ ਵੀ ਬਹੁਤ ਸੀ ਯਾਰ ਕਬੀਲਦਾਰੀ ਦਾ ਬਹੁਤ ਸੀ ਫਿਰ ਭੱਜੇ ਫਿਰਿਆ ਅੱਠ ਦਸ ਸਾਲ ਦੀ ਉਮਰ ਦੇ ਵਿਚ ਹੀ ਇਹ ਫੀਲਿੰਗ ਆਜੂਗੀ ਸਾਡੇ ਤੇ ਫੀਲਿੰਗ ਆਈ 40 ਸਾਲ ਟੱਪ ਕੇ ਸਾਨੂੰ 40 ਸਾਲ ਡਾਇਲੋਗ ਸੁਣਨੇ ਪਏ ਠੀਕ ਹੈ ਨਾ
ਤੇ ਉੱਥੇ ਫਿਰ ਆਸਟ੍ਰੇਲੀਆ ਦਾ ਵੀਜ਼ਾ ਲੱਗਾ ਫਿਰ ਆਸਟ੍ਰੇਲੀਆ ਦਾ ਵੀਜ਼ਾ ਲਵਾਇਆ ਫਿਰ
ਹਾਂ ਤੇ ਜਿਹੜੇ ਘਰਦੇ ਕਹਿੰਦੇ ਆ ਘਰਦੇ ਕਹਿੰਦੇ ਵੀ ਭੁੱਖਾ ਮਰੇਗਾ ਦਾਦਾ ਸਾਡਾ ਅਕਸਰ ਸਾਨੂੰ ਇਹ ਕਹਿੰਦਾ ਹੁੰਦਾ ਸੀ ਵੀ ਤੁਸੀਂ ਕੰਮ ਨੀ ਕਰਦੇ ਭੁੱਖੇ ਮਰੋਗੇ ਹੁਣ ਉਹਨਾਂ ਨੂੰ ਉਹੀ ਉੱਥੇ ਉਹੀ ਗੱਲ ਆ ਗਈ ਵੀ ਹੁਣ ਉਹਨਾਂ ਨੂੰ ਦਿਖਾਉਣਾ ਹੋਵੇ ਵੀ ਅਸੀਂ ਜੇ ਮੈਂ ਕੱਲ ਪਰਸੋਂ ਇੱਕ ਚੀਜ਼ ਨੋਟ ਇਹ ਵੀ ਕਰ ਰਿਹਾ ਸੀ ਵੀ ਜੇ ਐਜ਼ ਪਰ ਆਪਾਂ ਜਮਾਨੇ ਦੇ ਨਾਲ ਚਾਹੇ ਪੈਸੇ ਦੀ ਕੀਮਤ ਵੱਧਦੀ ਆ ਵੱਖਰੀ ਗੱਲ ਆ ਪਰ ਮੰਨ ਲਈਏ ਜੇ ਸਾਡੇ ਮਾਂ ਬਾਪ ਨੇ ਜਾਂ ਸਾਡੇ ਦਾਦਾ ਦਾਦੀ ਨੇ ਆਪਦੇ ਜੀਵਨ ਚ 5 ਲੱਖ ਰੁਪਇਆ ਸੇਵ ਕੀਤਾ ਹੋਊ ਜਾਂ 5 ਲੱਖ ਪੈਸੇ ਨੂੰ ਆਪਾਂ ਇੱਕ ਆਧਾਰ ਮੰਨ ਕੇ ਗੱਲ ਕਰਦੇ ਹਾਂ ਜਾਂ 5 ਲੱਖ ਦਾ ਉਹਨਾਂ ਨੇ ਕਮਾਈ ਕੀਤੀ ਹੋਈ ਜਾਂ 10 ਦੀ ਕੀਤੀ ਹੋਈ ਕਿਉਂਕਿ ਉਦੋਂ ਕਮਾਈ ਇਹ ਜੀ ਸੀ 2000 ਦਾ ਠੇਕਾ ਆਉਂਦਾ ਸੀ ਜ਼ਮੀਨ ਦਾ ਤੇ ਉਹ ਇਹ ਜਿਹਾ ਕੁਝ ਖਰਚੇ ਚੱਲਦੇ ਸੀ ਪਰ ਜੇ ਹੁਣ ਅੱਜ ਦੇਖੀਏ ਤਾਂ ਅਸੀਂ ਪਿਛਲੇ 8-8 10 ਚ ਕੋਈ ਘਰ ਬੰਦਾ ਨੀ ਹੋਣਾ ਜਿਹਨੇ ਮਿਲੀਅਨ ਤੋਂ ਉੱਤੇ ਦਾ ਨਾ ਕੰਮ ਕਮਾਤਾ ਹੋਵੇ ਉਹ ਤਾਂ ਵੱਖਰੀ ਗੱਲ ਆ ਵੀ ਸਾਨੂੰ ਨਹੀਂ ਪਤਾ ਲੱਗਦਾ ਪਰ ਅਸੀਂ ਟੈਚੀ ਲੈ ਕੇ ਆਏ ਸੀ ਤੇ ਅਸੀਂ ਕੀ ਚੀਜ਼ਾਂ ਨੀ ਵਿਸਾਈ ਬੈਠੇ ਮੇਰੇ ਆਉਣ ਤੋਂ ਪਹਿਲਾਂ ਦਾ ਇੱਕ ਡਾਇਲੋਗ ਇਹ ਵੀ ਯਾਦ ਆ ਮੈਨੂੰ ਪਾਪਾ ਜੀ ਨੇ ਕਿਹਾ ਸੀ ਵੀ ਤੁਸੀਂ ਘਰ ਦੇ ਵਿਚ ਬੈਠੇ ਹੋ ਨਾ ਇੱਥੇ ਤੁਸੀਂ ਇੰਨਾ ਲਾਈਟਲੀ ਨਾ ਲਓ ਇਹ ਘਰ ਦੇ ਵਿਚ ਬੈਠ ਕੇ ਨਾ ਇਸ ਕੁਰਸੀ ਤੇ 4 ਸਪਰੇ ਨੇੜਾ ਮਾਰ ਮੈਂ ਕਿਹਾ ਮਾਰ ਲਈ ਕੀ ਨੋਟ ਕੀਤਾ ਮੈਨੂੰ ਆਦੇ ਕੀ ਆ ਮੈਂ ਕਿਹਾ ਵੀ 4 ਸਪਰੇ ਪਦਾਰਥ ਪਏ ਆ ਹਾਂ ਕਹਿੰਦੇ ਸਹੀ ਨੋਟ ਕੀਤਾ ਇਹ ਜਿਹੜੇ ਪਦਾਰਥ ਆਏ ਇਹ ਪਦਾਰਥ ਕੋਈ ਓਵਰ ਨਾਈਟ ਨੀ ਆਏ ਇਹ ਪਹਿਲਾਂ ਸਾਡੇ ਪੜਦਾਦਿਆਂ ਤੋਂ ਸ਼ੁਰੂ ਹੁੰਦੇ ਹੋਏ ਉਹ ਚ ਐਡ ਆਨ ਹੁੰਦੇ ਗਏ ਠੀਕ ਆ ਐਡ ਆਨ ਹੁੰਦੇ ਹੋਏ ਹੁਣ ਤੈਨੂੰ ਘਰਿਆ ਭਰਿਆ ਘਰ ਦਿਖ ਰਿਹਾ ਪੂਰਾ ਠੀਕ ਆ ਪੂਰੇ ਭਰੇ ਘਰ ਦੇ ਵਿਚੋਂ ਤੂੰ ਜਾ ਰਿਹਾ ਤੇ ਤੂੰ ਜਿੱਥੇ ਜਾ ਰਿਹਾ ਉੱਥੇ ਇਹ ਭਰਿਆ ਘਰ ਨੀ ਹੋਊਗਾ ਉੱਥੇ ਤੈਨੂੰ ਜੀਰੋ ਤੋਂ ਸ਼ੁਰੂ ਕਰਨਾ ਤੇ ਇੰਨੇ ਪਦਾਰਥ ਬਣਨ ਤੇ ਜਿੰਨੇ ਪਦਾਰਥ ਨੂੰ ਇਸ ਘਰ ਚ ਤੂੰ ਛੱਡ ਕੇ ਜਾ ਰਿਹਾ ਇੰਨੇ ਪਦਾਰਥ ਉੱਤੇ ਘੱਟੋ ਘੱਟ 20-30-40 ਸਾਲ ਲੱਗਣਗੇ ਤੇ ਪਰ ਹੁਣ ਮੈਨੂੰ ਐ ਲੱਗਦਾ ਵੀ ਮੈਂ ਉਹ ਹੁੰਦੇ ਇੱਥੇ ਤੇ ਮੈਂ ਉਹਨਾਂ ਨੂੰ ਸਵਾਲ ਕਰਦਾ ਤੇ ਉਹਨਾਂ ਨੂੰ ਪੁੱਛਦਾ ਤੇ ਉਹਨਾਂ ਨੂੰ ਦਿਖਾਉਂਦਾ ਵੀ ਹੁਣ ਇਹ ਪੋਜੀਸ਼ਨ ਆ ਵੀ ਮੈਂ ਜਿੱਦੇ ਦਾ ਇੰਡੀਆ ਜਾਣ ਦੀ ਸਕੀਮ ਲੜਾਈ ਉਧਰ ਦੀਆਂ 4-5 ਪਦਾਰਥਾਂ ਦੀਆਂ ਬੈਨਾਂ ਮੈਂ ਡੰਪ ਕਰਕੇ ਆਇਆ ਵੀ ਪਦਾਰਥ ਓਵਰ ਹੋਏ ਫਿਰ ਤੇਰੇ ਕੋਲੇ
ਨਹੀਂ ਹੁਣ ਆਸਟ੍ਰੇਲੀਆ ਦੇ ਵਿੱਚ ਤਾਂ ਮਿੰਟੂ ਜੀ ਆਪਾਂ ਦੇਖੋ ਇਹ ਵਧੀਆ ਦੇਸ਼ ਆ ਇੱਕ ਸਮਾਂ ਵੀ ਬਦਲ ਗਿਆ ਇੱਥੇ ਵੀ ਪਹਿਲਾਂ ਇੱਦਾਂ ਹੀ ਹੁੰਦੀ ਸੀ ਵੀ ਹੌਲੀ ਹੌਲੀ ਸਹਿਜ ਸਹਿਜ ਬਣਦਾ ਹੁੰਦਾ ਸੀ ਪਰ ਹੁਣ ਇਹ ਆ ਕਿ ਜਿਹੜੀ ਅਮਰੀਕ ਭਾਜੀ ਕਹਿੰਦੇ ਹੁੰਦੇ ਆ ਡਿਸਪੋਜੇਬਲ ਇਨਕਮ ਜਿਹੜੀ ਵੱਧ ਗਈ ਆ ਤੇ ਮਿਹਨਤ ਵੀ ਕਰਦੇ ਨੇ ਆਪਣੇ ਪੰਜਾਬੀ ਬਹੁਤ ਮਿਹਨਤ ਕਰਦੇ ਨੇ ਤੇ ਮਿਹਨਤ ਕਰਕੇ ਮਤਲਬ ਆਪਣੇ ਘਰ ਬਾਰ ਵੀ ਬਣਾਉਂਦੇ ਨੇ ਇਹ ਨਾ ਇੱਕ ਕਈ ਦੇਸ਼ਾਂ ਦੇ ਵਿੱਚ ਵੈਸੇ ਪੋਸੀਬਲ ਨਹੀਂ ਹੋ ਸਕਿਆ ਪਹਿਲਾਂ ਪਰ ਆਸਟ੍ਰੇਲੀਆ ਦੇ ਵਿੱਚ ਨਾ ਇੱਕ ਤਾਂ ਪਾਲਿਸੀਆਂ ਇਹੋ ਜਿਹੀਆਂ ਗੌਰਮੈਂਟ ਦੀਆਂ ਕਿ ਇੱਥੇ ਮਤਲਬ ਸਾਹ ਲੈਣ ਦਾ ਵੀ ਫਿਰ ਪੈਸੇ ਪੈਂਦੇ ਜੇ ਤੁਸੀਂ ਵਿਹਲੇ ਆ ਸੋ ਬੰਦਾ ਸੋਚਦਾ ਵੀ ਦੂਜਾ ਜਿਹੜਾ ਪੀਅਰ ਪ੍ਰੈਸ਼ਰ ਹੈ ਇੱਕ ਦੂਜੇ ਨੂੰ ਦੇਖ ਕੇ ਕੰਮ ਵੱਲ ਦੇਖ ਕੇ ਗੱਲਾਂ ਸੁਣ ਕੇ ਸਪੋਰਟ ਕਾਫੀ ਆ ਜੇ ਦੇਖਿਆ ਜਾਵੇ ਓਵਰਆਲ ਸੋ ਉਹਦੇ ਨਾਲ ਨਾ ਛੇਤੀ ਬਣ ਜਾਂਦਾ 4-5 ਸਾਲ ਚ ਇੱਥੇ ਮੈਂ ਦੇਖੇ ਨੇ ਬਹੁਤ ਨੌਜਵਾਨ ਆਪਣੇ ਘਰ ਬਾਰ ਵੀ ਲੈ ਲੈਂਦੇ ਨੇ ਆ ਕੇ ਤੁਸੀਂ ਯੂ ਆਰ ਵਨ ਆਫ ਦੈਮ ਟੂ ਹੈ ਨਾ ਤੁਸੀਂ ਵੀ ਇੰਨੇ ਚ ਆ ਕੇ ਕਰ ਲਿਆ ਸੀਗਾ ਸੋ ਜੇ ਆਪਾਂ ਚੱਲੀਏ ਸਾਰਾ ਕੁਝ ਚੱਲੀਏ ਤਾਂ ਮੇਰਾ ਖਿਆਲ ਹੁਣ ਅੱਗੇ ਨਾਲੋਂ ਜ਼ਿੰਦਗੀ ਜਿਹੜੀ ਆ ਕਾਫੀ ਸੁਖਾਲੀ ਹੋ ਚੁੱਕੀ ਆ ਮਟੀਰੀਅਲ ਕਾਫੀ ਉਪਲਬਧ ਹੈ
ਪਰ ਗੱਲ ਤਾਂ ਸਿੱਧੂ ਸਾਹਿਬ ਇਹ ਆ ਵੀ ਆਪਾਂ ਜਿਹੜਾ ਮਸਲੇ ਤੋਂ ਚੱਲੇ ਸੀ ਉਸ ਮਸਲੇ ਤੇ ਆ ਕੇ ਲਪੇਟਦੇ ਆ ਗੱਲ ਨੂੰ ਤਾਂ ਸਲਾਹ ਸੀ ਵੀ ਅਸੀਂ ਨਾ ਥੋੜੀ ਜਿਹੀ ਇੱਕ ਤਾਂ ਇਹ ਗੱਲ ਦਾ ਦਿਲੋਂ ਵਹਿਮ ਕੱਢ ਦਈਏ ਵੀ ਦੁਨੀਆ ਜਿਹੜੀ ਉਹ ਸਾਡੇ ਸਾਰੇ ਚੱਲ ਰਹੀ ਆ ਤੇ ਜਾਂ ਅਸੀਂ ਚਲਾ ਰਹੇ ਆ ਮੈਂ ਤਾਂ ਪਰਸੋਂ ਚੌਥੇ ਖੇਤ ਦਾ ਸਾਰਾ ਕੁਝ ਸਾਂਭ ਕੇ ਨਾ ਸਾਰਾ ਕੁਝ ਸਾਂਭ ਕੇ ਜਿੰਨਾ ਕੁ ਮੈਂ ਕਰ ਸਕਦਾ ਸੀਗਾ ਮੈਨੂੰ ਪਤਾ ਤੇ ਉਦੋਂ ਬਾਅਦ ਸੱਜਣ ਮਿੱਤਰਾਂ ਨੇ 4-5 ਨੇ ਆਫਰ ਕੀਤੀ ਵੀ ਬਾਈ ਕੋਈ ਨੀ ਅਸੀਂ ਆਵਾਂਗੇ ਜਾਵਾਂਗੇ ਅਸੀਂ ਦੇਖ ਲਾਂਗੇ ਨਿਗਾਹ ਰੱਖਾਂਗੇ ਤੇ ਮੈਂ ਉਹਨਾਂ ਨੂੰ ਕੋਈ ਬਾਹਲਾ ਇਹ ਗੱਲਾਂ ਨੀ ਕੀਤੀਆਂ ਵੀ ਹਾਂ ਐ ਕਰਿਓ ਵੋ ਕਰਿਓ ਮੈਂ ਖੈਰ ਕੋਈ ਨੀ ਜਿਵੇਂ ਤੁਹਾਨੂੰ ਠੀਕ ਲੱਗਦਾ ਕਿਉਂਕਿ ਮੈਨੂੰ ਹੁਣ ਤਾਂ ਚੱਲ ਮੰਨ ਲੈਂਦੇ ਭਾਵੇਂ ਹੁਣ ਵੀ ਵਹਿਮ ਆ ਇਹ ਹੁਣ ਤਾਂ ਵਹਿਮ ਇਹ ਆ ਵੀ ਮੈਂ ਵਾਪਸ ਆਊਂਗਾ ਠੀਕ ਆ ਸੱਚ ਤਾਂ ਇਹ ਵੀ ਨੀ ਜੇ ਸਹੀ ਮਾਇਨਾ ਚ ਮੰਨੀਏ ਕਿਉਂਕਿ ਜਦੋਂ ਇੱਕ ਸਵਾਸ ਦੀ ਸਾਨੂੰ ਉਹ ਨੀ ਹੈ ਵਿਸ਼ਵਾਸ ਨੀ ਹੁਣ ਤਾਂ ਚੱਲ ਮੈਨੂੰ ਇਹ ਵਹਿਮ ਵਾਪਸ ਆਊਂਗਾ ਆ ਕੇ ਮੈਂ ਸੰਭਾਲ ਲੂੰਗਾ ਤੇ ਪਰ ਇੱਕ ਦਿਨ ਇਹ ਜਾਊਗਾ ਜਦੋਂ ਵਾਪਸ ਆਉਣ ਦਾ ਟਾਈਮ ਹੀ ਨੀ ਮਿਲਣਾ ਤੇ ਫੇਰ ਜ਼ਿੰਮੇਵਾਰੀਆਂ ਕੀ ਕਰਨੀਆਂ ਤੁਹਾਡੀਆਂ ਸੋ ਬੈਸਟ ਆਈਡੀਆ ਹਰ ਪਲ ਜਿਉਂ ਜੀ ਆਪਦਾ ਜਿੰਨਾ ਜਿਉਂ ਸਕਦੇ ਹੋ ਤੇ ਉਸ ਜਿਉਣ ਦਾ ਮਤਲਬ ਇਹ ਨੀ ਹੁੰਦਾ ਵੀ ਐ ਛਡਾਓ ਕੰਮ ਵੀ ਕਰੋ ਕੰਮ ਨਾਲ 4 ਪੈਸੇ ਲਿਆਓ ਉਹਨਾਂ ਪੈਸਿਆਂ ਦਾ ਵਧੀਆ ਆਨੰਦ ਮਾਣੋ ਤੇ ਇੱਕ ਘਰ ਦਾ ਜਿਹੜਾ ਮਾਹੌਲ ਆ ਜਿਹੜਾ ਉਹ ਸਿਖਾਵਾਂ ਰੱਖੋ ਬਸ ਇਹ ਦੋ ਤਿੰਨ ਚੀਜ਼ਾਂ ਬਹੁਤ ਵੱਡੀਆਂ ਗੱਲਾਂ ਜੇ ਤੁਸੀਂ ਸਾਰਾ ਦਿਨ ਕੰਮ ਕਰਕੇ ਘਰੇ ਆਉਣੇ ਹੋ ਤੇ ਘਰੇ ਤੁਹਾਡੇ ਮਾਹੌਲ ਸਿਖਾਵਾਂ ਤੁਹਾਡਾ ਤੁਸੀਂ ਸਵਰਗ ਚ ਵਿਚਰ ਰਹੇ ਹੋ ਤੇ ਜੇ ਤੁਸੀਂ ਸਾਰਾ ਦਿਨ ਕੰਮ ਹੀ ਕੰਮ ਕਰੀ ਜਾਂਦੇ ਹੋ ਘਰਦਿਆਂ ਦਾ ਕੋਈ ਮਾਹੌਲ ਨੀ ਘਰ ਚ ਕੋਈ ਗੱਲ ਨੀ ਬਾਤ ਨੀ ਲੜਾਈ ਆ ਝਗੜੇ ਆ ਤਾਂ ਤੁਸੀਂ ਨਰਕ ਚ ਜਾ ਰਹੇ ਹੋ ਸਿੰਪਲ ਜਾ ਹੈ ਫੰਡਾ ਤੁਸੀਂ ਤੁਹਾਡੇ ਹੱਥ ਚ ਹੀ ਹੈ ਇਹ ਕੋਈ ਰੋਕਟ ਸਾਇੰਸ ਨੀ ਇਹਨੂੰ ਅੱਜ ਹੀ ਲਾਗੂ ਕਰ ਸਕਦੇ ਹੋ ਵੀ ਤੁਹਾਡੇ ਹੱਥ ਚ ਹੀ ਹੈ ਵੀ ਵਧੀਆ ਉਹਦਾ ਲਿਮਿਟਡ ਕੰਮ ਕਰੋ ਲਿਮਿਟਡ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਤੇ ਉਸ ਤੇ ਵਿਸ਼ਵਾਸ ਰੱਖ ਕੇ ਵੀ ਹਾਂ ਜਿਹਨੇ ਚੁੰਝ ਦਿੱਤੀ ਹੈ ਚੋਗ ਦੇਊਗਾ ਉਹ ਵੇਲੇ ਵੇਲੇ ਸਿਰ ਆਪੇ ਸਾਧਨ ਬਣਾਈ ਜਾਊ ਵੇਲੇ ਵੇਲੇ ਸਿਰ ਆਪੇ ਦੇਈ ਜਾਊਗਾ ਬੱਚਿਆਂ ਨੂੰ ਬੱਚਿਆਂ ਦੇ ਭਵਿੱਖ ਦਾ ਉਹ ਮਿਲ ਜੂਗਾ ਬੱਚੇ ਕਈ ਵਾਰੀ ਕੀ ਹੁੰਦਾ ਅਸੀਂ ਜਿਹਨਾਂ ਨੂੰ ਸੋਚਦੇ ਹੁੰਦੇ ਵੀ ਇਹ ਕੁਛ ਹੀ ਨੀ ਕਰ ਪਾਉਣਗੇ ਉਹ ਤੁਹਾਡੇ ਨਾਲ ਕਈ ਗੁਣਾ ਵੱਧ ਸਿਰ ਚ ਦਿੰਦੇ ਆ ਸੋ ਇਹ ਹਰੇਕ ਦਾ ਇੱਕ ਬਣਿਆ ਹੋਇਆ ਸਰਕਲ ਤੇ ਸਾਨੂੰ ਇਹ ਜਿੰਮੇਵਾਰੀਆਂ ਦੀ ਜਿਹੜੀ ਪੰਡ ਆ ਉਹਨੂੰ ਥੋੜਾ ਜਿਹਾ ਏਡਾ ਇੰਨਾ ਬੋਝ ਨੀ ਮੰਨਣਾ ਚਾਹੀਦਾ ਉਹਨੂੰ ਇੰਨਾ ਨੀ ਬੋਝ ਨਾ ਚੱਕਣਾ ਚਾਹੀਦਾ ਚੱਕੋ ਜਿੰਮੇਵਾਰੀਆਂ ਨੂੰ ਪਰ ਸਿਸਟਮ ਨਾਲ
ਮਿੰਟੂ ਜੀ ਇਹੀ ਕੱਲ ਦਾ ਵੀ ਵਿਸ਼ਾ ਸੀ ਇੱਕ ਚੁਟਕਲਾ ਵੀ ਭੇਜਿਆ ਸੀ ਕਹਿੰਦੇ ਵੀ ਜਿਹੜੀ ਪਤਨੀ ਆਪਣੇ ਪਤੀ ਤੋਂ ਡਰ ਕੇ ਜ਼ਿੰਦਗੀ ਜਿਉਂਦੀ ਹੈ ਨਾ ਉਹਨੂੰ ਸਵਰਗ ਮਿਲਦਾ ਹੈ ਠੀਕ ਹੈ ਨਾ ਤੇ ਪਰ ਉਹ ਤੋਂ ਬਾਅਦ ਫਿਰ ਕੁਐਸਚਨ ਇਹ ਆਇਆ ਸੀ ਵੀ ਜਿਹੜੀ ਨਹੀਂ ਜਿਉਂਦੀ ਉਹ ਇੱਦਾਂ ਡਰ ਕੇ ਨਹੀਂ ਜਿਉਂਦੀ ਜ਼ਿੰਦਗੀ ਡਰਦੀ ਨਹੀਂ ਆਪਣੇ ਪਤੀ ਤੋਂ ਉਹ ਕਹਿੰਦੇ ਫਿਰ ਉਹਦਾ ਇੱਥੇ ਹੀ ਸਵਰਗ
ਰੋਜ਼ ਹੀ ਘਰੇ ਨਰਕ ਬਣਾਉਂਦੀ ਹੈ
ਨਾ ਨਾ ਉਹਦਾ ਇੱਥੇ ਸਵਰਗ ਹੈ ਕਹਿੰਦੇ ਧਰਤੀ ਤੇ ਉਹ ਕੱਲ ਫਿਰ ਮੈਂ ਆਹ ਗੱਲ ਸਰਬਜੀਤ ਨੂੰ ਸੁਣਾਤੀ ਤੇ ਅੱਜ ਵੀ ਪ੍ਰੋਗਰਾਮ ਦੇ ਵਿਚ ਏਦਾਂ ਇੱਕ ਸ਼ਾਇਦ ਜੀ ਐਸ ਚਾਹਲ ਉਹਨਾਂ ਨੇ ਸੁਨੇਹਾ ਭੇਜਿਆ ਹਨਾ ਵੀ ਘਰ ਦਾ ਹੁਣ ਮਾਹੌਲ ਸਖਾਵਾਂ ਰੱਖਣ ਦੀ ਆ ਕਹਿੰਦਾ ਹੋਰ ਕਿੱਦਾਂ ਚਲੋ ਠੀਕ ਆ ਇਹ ਤਾਂ ਨਾਰਮਲ ਜਿਹੀਆਂ ਗੱਲਾਂ ਮੌਸਮ ਪਾਣੀ ਮੈਂ ਕਿਹਾ ਬੜਾ ਔਖਾ ਆ ਬਈ ਹੁਣ ਮੀਂਹ ਪਈ ਜਾਂਦੇ ਆ ਕਹਿੰਦੇ ਕੀ ਕਰਦਾ ਮੈਂ ਕਿਹਾ ਮੈਂ ਰਵਾ ਫਾਰਮ ਦੇ ਨੱਠਾ ਫਿਰਦਾ ਮੈਂ ਤਾਰਾਂ ਕੱਢਦਾ ਫਿਰਦਾ ਆ ਕਿਤੇ ਲਸ਼ਕ ਕੇ ਪੈ ਨਾ ਜਾਵੇ ਕੰਪਿਊਟਰ ਨਾ ਸੜ ਜਾਣ ਅੱਗੇ 4-5 ਵਾਰੀ ਸੜ ਚੁੱਕੇ ਆ ਕਹਿੰਦਾ ਫਿਰ ਉਹ ਦੂਜਾ ਜਿਹੜੇ ਲਾਉਣੇ ਸੀਗੇ ਸਰਜ ਅਰੈਸਟਰ ਲਾਉਣੇ ਸੀਗੇ ਉਹ ਮੈਂ ਕਿਹਾ ਉਹ ਵੀ ਲਾ ਕੇ ਦੇਖੇ ਆ ਮਹਿੰਗੇ ਤੋਂ ਮਹਿੰਗਾ $500 ਵਾਲੇ ਵੀ ਲਾ ਕੇ ਦੇਖੇ ਆ ਉਹ ਜਦੋਂ ਬਿਜਲੀ ਪੈਂਦੀ ਆ ਉਹਨਾਂ ਨੂੰ ਵੀ ਫੂਕ ਦਿੰਦੀ ਆ ਹਨਾ ਤੇ ਉਹ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਫੇਰ ਕਹਿੰਦਾ ਕੀ ਕੀਤਾ ਮੈਂ ਕਿਹਾ ਮੈਂ ਤਾਂ ਹੁਣ ਇੱਦਾਂ ਕੀਤਾ ਵੀ ਮੈਂ ਤਾਰਾਂ ਦਾ ਇੱਕ ਜੰਕਸ਼ਨ ਬਣਾਇਆ ਮੈਂ ਮੈਨੂਅਲੀ ਜਾ ਕੇ ਨਾ ਖਿੱਚ ਦਿੰਦਾ ਬਾਹਰ ਨੂੰ ਉਥੋਂ ਜਿੱਦਾਂ ਆਪਣੇ ਇੰਡੀਆ ਨੀ ਟਰਾਂਸਫਾਰਮਰ ਤੇ ਲੀਵਰ ਖਿੱਚ ਦਿੰਦੇ ਸੀ ਘੜੇ ਚ ਸੁੱਚ ਸਿੱਟ ਤੀ ਉਹ ਕੀ ਆ ਵੀ ਮੈਨੂਅਲੀ ਟੱਚ ਕਰਦੇ ਆ ਵੀ ਉਹ ਕੋਈ ਪ੍ਰੋਬਲਮ ਨੀ ਆਉਂਦੀ ਹਨਾ ਤੇ ਮੈਂ ਕਿਹਾ ਮੈਂ ਤਾਂ ਹੁਣ ਇੱਦਾਂ ਬਣਾਇਆ ਵੀ ਮੈਂ ਉੱਥੇ ਜਾ ਕੇ ਤਾਰਾਂ ਦਾ ਉਹਨੂੰ ਪਲੱਗ ਜੋ ਕੱਢ ਦਿੰਦਾ ਸਾਰੇ ਜੰਕਸ਼ਨ ਦਾ ਜੰਕਸ਼ਨ ਮੀਂਹ ਪੈਣ ਤੋਂ ਬਾਅਦ ਲਸ਼ਕਣ ਤੋਂ ਬਾਅਦ ਫੇਰ ਮੈਂ ਉਹਨੂੰ ਜੋੜ ਦਿੰਦਾ ਫੇਰ ਬਿਜਲੀ ਜਿਹੜੀ ਖੇਤਾਂ ਚੋਂ ਵਾਪਸ ਆ ਕੇ ਤਾਰਾਂ ਰਾਹੀਂ ਉਹ ਸਾੜਦੀ ਨੀ ਮੈਂ ਕਿਹਾ ਯਾਰ ਤੂੰ ਕੋਈ ਬਣਾ ਇੱਦਾਂ ਦਾ ਹਨਾ ਸਿਸਟਮ ਬਣਾ ਜਿਹੜਾ ਆਟੋਮੈਟਿਕ ਹੋਵੇ ਵੀ ਬਟਨ ਦੱਬੇ ਰਿਮੋਟ ਤੋਂ ਪੋਸੀਬਲ ਹੈ ਵੀ ਉਹ ਆਪਣੇ ਆਪ ਜੰਕਸ਼ਨ ਲੱਗ ਜਾਵੇ ਮੋਟਰਾਈਜ ਆਪਣੇ ਆਪ ਨਿਕਲ ਜਾਵੇ ਕਹਿੰਦਾ ਤਰੀਕਾ ਤਾਂ ਬਹੁਤ ਵਧੀਆ ਕਹਿੰਦਾ ਉਦਾਂ ਮੈਂ ਇੱਕ ਐਪ ਬਣਾਈ ਆ ਮੈਂ ਕਿਹਾ ਕਾਹਦੀ ਐਪ ਕਹਿੰਦਾ ਉਹ ਐਪ ਇਹ ਦੱਸਦੀ ਆ ਵੀ ਬਿਜਲੀ ਕਿੱਥੇ ਡਿੱਗਣ ਵਾਲੀ ਆ ਹੁਣ ਮੈਂ ਕਿਹਾ ਕਿਆ ਬਾਤ ਹੈ ਹਾਂ ਐਪ ਬਣਾਈ ਉਹਨੇ ਕਹਿੰਦਾ ਵੀ ਮੈਂ ਬੜੀ ਰਿਸਰਚ ਕੀਤੀ ਪਿਛਲੇ 10 ਸਾਲ ਤੋਂ ਕਹਿੰਦਾ ਮੈਂ ਆਬਜ਼ਰਵੇਸ਼ਨ ਕਰ ਰਿਹਾ ਡਾਟਾ ਇਕੱਠਾ ਕਰ ਰਿਹਾ ਵੀ ਉਹ ਐਪ ਨਾ ਤੁਸੀਂ ਇੰਸਟਾਲ ਕਰ ਲਓ ਆਪਣੇ ਫੋਨ ਤੇ ਤਾਂ ਉਹ ਤੁਹਾਡੇ ਆਲੇ ਦੁਆਲੇ ਨਾ 20 ਕਿਲੋਮੀਟਰ ਦੇ ਵਿਚ ਦੱਸ ਦੇਗੀ ਵੀ ਬਿਜਲੀ ਕਿੱਥੇ ਡਿੱਗਣੀ ਐਡਵਾਂਸ ਵਾਰਨਿੰਗ ਦੇ ਦੇਗੀ ਤੁਹਾਨੂੰ ਮੈਂ ਕਿਹਾ ਯਾਰ ਕਮਾਲ ਹੋ ਗਿਆ ਵੀ ਤੈਂ ਇਹ ਕਿੱਥੇ ਸਾਰਾ ਡਾਟਾ ਕਿੱਦਾਂ ਇਕੱਠਾ ਕੀਤਾ ਕਹਿੰਦਾ ਲੋੜ ਨੀ ਪਈ ਸਾਡੇ ਘਰੇ ਰੋਜ਼ ਡਿੱਗਦੀ ਆ ਕਹਿੰਦਾ ਮੈਂ ਉੱਤੋਂ ਹੀ ਤਜਰਬਾ ਕਰਕੇ ਪ੍ਰੋਬੇਬਿਲਟੀਆਂ ਲਾ ਲਾ ਕੇ ਫਾਰਮੂਲੇ ਲਾ ਲਾ ਕੇ ਸਾਰਾ ਉਹਨੂੰ ਜਿੱਦਾਂ ਦਵਾਈਆਂ ਵਾਲੇ ਨੀ ਹੋਮਿਓਪੈਥੀ ਵਾਲੇ ਵੀ ਇੱਦਾਂ ਹੀ ਕਰਦੇ ਨਾ ਦੇਖ ਕੇ ਵੀ ਕਿਹੜੀ ਦਵਾਈ ਕਿੱਥੇ ਸੈੱਟ ਆਉਂਦੀ ਇੱਦਾਂ ਕਹਿੰਦਾ ਮੈਂ ਦੇਖ ਕੇ ਕਹਿੰਦਾ ਇੰਨੀ ਐਕੂਰੇਟ ਹੋ ਗਈ ਹੁਣ ਤਾਂ ਕਹਿੰਦਾ ਨਜ਼ਾਰੇ ਹੀ ਆ ਕਹਿੰਦਾ ਬਿਜਲੀ ਡਿੱਗਦੀ ਜਿੱਥੇ 20 ਕਿਲੋਮੀਟਰ ਦੇ ਵਿੱਚ ਪਤਾ ਲੱਗ ਜਾਂਦਾ ਵੀ ਹੁਣ ਇੰਨੇ ਵਜੇ ਇੱਥੇ ਬਿਜਲੀ ਡਿੱਗਣ ਵਾਲੀ ਤੁਹਾਨੂੰ ਦੱਸ ਦਿੰਦੀ ਹੈ ਗੱਲਾਂ ਚੋਂ ਗੱਲ ਨਿਕਲਦੀ ਹੈ ਗਾਂਹ ਤੇ ਘਰ ਦਾ ਮਾਹੌਲ ਜਿਹੜਾ ਸਕਾਵਾਂ ਬਣਾਉਣ ਦੀ ਗੱਲ ਚੱਲੀ ਸੀ ਸੋ ਜ਼ਰੂਰ ਬਣਾਉਣਾ ਚਾਹੀਦਾ ਸੋ ਮਿੰਟੂ ਜੀ ਹੁਣ ਇੱਦਾਂ ਹੈ ਵੀ ਅੱਜ ਪਾਲਾ ਬੈਂਸ ਉਹਨਾਂ ਨੇ ਹਰਪ੍ਰੀਤ ਉਹਨਾਂ ਨੇ ਵੀ ਪ੍ਰੋਗਰਾਮ ਚ ਆਉਣਾ ਤੇ ਖ਼ਬਰਾਂ ਤਾਂ ਅਸੀਂ ਲਵਾਂਗੇ ਉਹਨਾਂ ਤੋਂ ਉਹ ਵੀ ਡੀਕਦੇ ਹੋਣੇ ਆ ਤਾਂ ਦੂਜੀ ਗੱਲ ਇਹ ਆ ਵੀ ਇਹ ਹੁਣ ਤੁਸੀਂ ਚਲੇ ਜਾਣਾ ਇੰਡੀਆ ਨੂੰ ਪਰਸੋਂ ਚੌਥ ਨੂੰ ਤੁਹਾਡੀ ਫਲਾਈਟ ਹੈ ਤਾਂ ਇਹ ਪ੍ਰੋਗਰਾਮ ਆਪਣਾ ਤੁਸੀਂ ਸ਼ਾਇਦ ਲਾਸਟ ਹੋਏਗਾ ਉਸ ਤੋਂ ਬਾਅਦ ਮੁੜ ਕੇ ਆ ਕੇ ਫਰਵਰੀ ਚ ਕਰੋਗੇ ਤਾਂ ਪਹਿਲੀ ਗੱਲ ਤਾਂ ਸਾਡੇ ਸਾਰੀ ਟੀਮ ਵੱਲੋਂ ਹਰਮਨ ਰੇਡੀਓ ਦੇ ਸਰੋਤਿਆਂ ਵੱਲੋਂ ਤੁਹਾਨੂੰ ਆਨ ਏਅਰ ਵਧਾਈਆਂ ਕਿ ਤੁਹਾਡਾ ਤੁਸੀਂ ਹੁਣ ਅਪਗ੍ਰੇਡ ਹੋ ਜਾਣਾ ਤੁਹਾਡਾ ਰੁਤਬਾ ਜਿਹੜਾ ਅਪਗ੍ਰੇਡ ਹੋ ਜਾਣਾ ਤੇ ਅਨਮੋਲ ਦੇ ਵਿਆਹ ਦੀਆਂ ਵਧਾਈਆਂ ਸਾਡੇ ਸਾਰਿਆਂ ਵੱਲੋਂ ਕਬੂਲ ਕਰੋ ਜੀ।
ਮਿਹਰਬਾਨੀ ਜੀ, ਬਹੁਤ ਬਹੁਤ ਮਿਹਰਬਾਨੀ। ਤੇ ਹੁਣ ਜਿਹੜਾ S9 ਤੋਂ ਬਾਅਦ S10 ਹੋ ਜਾਣਾ ਜੀ, ਅਗਲਾ ਮਾਡਲ ਆ ਜਾਣਾ ਅਗਲਾ।
ਉਹ ਐਪ ਜਰੂਰ ਲੈ ਕੇ ਦਿਓ ਅਨਮੋਲ ਨੂੰ, ਪ੍ਰੈਜ਼ੈਂਟ ਦੀ ਅੱਗੇ ਤਾਂ ਤੁਹਾਡੇ ਤੇ ਬਿਜਲੀ ਡਿੱਗਦੀ, ਹੁਣ ਉੱਤੇ ਵੀ ਡਿੱਗ।
ਸੋ ਬਿਲਕੁਲ ਜੀ ਬਿਲਕੁਲ। ਤੇ S8 ਦੀ ਵੀ ਕੀ ਗੱਲ ਕਰੀਏ ਆਪਾਂ, ਹੁਣ ਜਿਹੜਾ ਇਹਨਾਂ ਚ ਤਾਂ ਜਿਹੜੇ ਜਨਰੇਸ਼ਨ ਆ ਜਿਹੜੀਆਂ ਫੋਨ ਕੀਤਾ ਜਾਂਦੀ ਉਹ ਤਾਂ ਅੱਗੇ ਨੂੰ ਵੱਧਦੀਆਂ, ਪਰ ਸਚਾਈ ਇਹ ਜਿਹੜੀ ਇਹ ਰੁਤਬੇ ਹੁੰਦੇ ਆ ਪਿੱਛੇ ਨੂੰ ਹਟਦੇ ਆ, ਇਹ ਨਾ ਕਿ ਅੱਗੇ ਨੂੰ ਨੀ ਵੱਧਦੇ, ਇਹ ਪਿੱਛੇ ਨੂੰ ਹਟਦੇ ਆ। ਪਰ ਚਲੋ ਜੀ, ਇਹ ਸਮੇਂ ਦੀ ਇੱਕ ਲੋੜ ਆ ਤੇ ਸਮੇਂ ਮੁਤਾਬਕ ਸਾਨੂੰ ਜੀ ਐ ਕਹਿਣਾ ਚਾਹੀਦਾ ਤੇ ਵੈਲਕਮ ਕਰਨਾ ਚਾਹੀਦਾ ਉਹਨਾਂ ਰੁਤਬਿਆਂ ਦਾ, ਤੇ ਉਹ ਜਿਹਾ ਹੋ ਜਾਣਾ ਚਾਹੀਦਾ। ਜੇ ਅਸੀਂ ਕਹੀਏ ਵੀ ਅਸੀਂ ਸਾਰੀ ਉਮਰੀ ਅੜਕੇ ਰਹਿਣਾ ਤੇ ਅਸੀਂ ਉਹੋ ਜਿਹੇ ਬਣ ਕੇ ਰਹਿਣਾ, ਤੇ ਸ਼ਾਇਦ ਤੁਸੀਂ ਬਹੁਤ ਸਾਰੇ ਜ਼ਿੰਦਗੀ ਦੀਆਂ ਜਿਹੜੀਆਂ ਖੁਸ਼ੀਆਂ ਤੁਸੀਂ ਅਜਾਈਆਂ ਜਾਣ ਦਿਓਗੇ, ਤੇ ਬਹੁਤ ਸਾਰਾ ਹੋ ਸਕਦਾ ਦੂਜਿਆਂ ਲਈ ਵੀ ਅੜਕੇ ਖੜੇ ਕਰੋ। ਸੋ ਬੈਸਟ ਆਈਡੀਆ ਹੁੰਦਾ ਜੀ ਵੀ ਸਟੈਪ ਬੈਕ ਲੈ ਲੇ, ਤੇ ਉਹਦੇ ਲਈ ਅਸੀਂ ਪ੍ਰਪੇਅਰ ਹੋਏ ਆ ਜੀ, ਦੋਨੇ ਮੀਆਂ ਬੀਬੀ ਪ੍ਰਪੇਅਰ ਆ ਵੀ ਆਹ 4 ਦਿਨਾਂ ਨੂੰ
ਇਹਦੇ ਬਾਰੇ ਨਾ ਇਹਦੇ ਬਾਰੇ ਤੁਹਾਡੇ ਆਇਆਂ ਤੇ ਲੰਬਾ ਚੌੜਾ ਪ੍ਰੋਗਰਾਮ ਕਰਾਂਗੇ ਕਿ ਜਿਹੜੀਆਂ ਚੇਂਜਸ ਆ ਉਹ ਤੁਸੀਂ
ਬਿਲਕੁਲ ਜੀ ਬਿਲਕੁਲ ਤੇ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ। ਸੋ ਪਰ ਫਿਲਹਾਲ ਦੀ ਘੜੀ ਆ ਜਿਹੜੀ ਉਹ ਆਪਾਂ ਸਟੈਪ ਬੈਕ ਦੀਆਂ ਜਿਹੜੀਆਂ ਪ੍ਰੈਕਟਿਸ ਦੀਆਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਵੀ ਅਸੀਂ ਕਿੱਥੇ ਕਿੱਥੇ ਜਿਹੜਾ ਪਿੱਛੇ ਹਟਣਾ ਜਾਂ ਕਿੱਥੇ ਕਿੱਥੇ ਅਸੀਂ ਜਿਹੜਾ ਬੱਚਿਆਂ ਲਈ ਜਿਹੜਾ ਸਪੇਸ ਦੇਣਾ ਉਹਨਾਂ ਨੂੰ ਉਹਨਾਂ ਦਾ ਬਣਦੇ ਨਾਲੋਂ ਵੱਧ ਸਪੇਸ ਦੇਣਾ, ਜਿੰਨਾ ਕੁ ਉਹਨਾਂ ਨੂੰ ਚਾਹੀਦਾ ਉਦੋਂ ਵੱਧ ਸਪੇਸ ਅਸੀਂ ਜਿੱਥੇ ਦੇ ਸਕਦੇ ਹਾਂ ਉਹ ਦੇਣ ਦੀ ਅਸੀਂ ਜਿਹੜੇ ਅਭਿਆਸ ਸ਼ੁਰੂ ਕਰ ਚੁੱਕੇ ਹਾਂ। ਸੋ ਸਾਰਿਆਂ ਨੂੰ ਇਹ ਬੇਨਤੀ ਹੈ ਜੀ ਵੀ ਜੇ ਤੁਸੀਂ ਵੀ ਕਿਤੇ ਅਪਗ੍ਰੇਡ ਹੋ ਰਹੇ ਹੋ, ਚਾਹੇ ਇਹ ਜ਼ਰੂਰੀ ਨਹੀਂ ਹੁੰਦਾ ਅਪਗ੍ਰੇਡ ਤੁਸੀਂ ਸੱਸ ਸਹੁਰਾ ਬਣ ਕੇ ਹੋ ਰਹੇ ਹੋ, ਤੁਸੀਂ ਕਈ ਵਾਰੀ ਕੋਈ ਚਾਚਾ ਬਣ ਰਿਹਾ, ਕੋਈ ਤਾਇਆ ਬਣ ਰਿਹਾ, ਹਰ ਥਾਂ ਤੇ ਇਹ ਜੀਵਨ ਦੇ ਵਿੱਚ ਮਿਲਣੀ ਆ ਤੁਹਾਨੂੰ, ਤੇ ਤੁਸੀਂ ਉਹਦੇ ਬਾਰੇ ਥੋੜਾ ਜਿਹਾ ਵਿਚਾਰ ਸੋਚ ਕੇ ਦੇਖੋ ਬੈਠ ਕੇ ਇਕੱਲੇ ਚ ਵੀ ਮੈਂ ਹੁਣ ਕੀ ਚੀਜ਼ਾਂ ਮੈਨੂੰ ਛੱਡ ਦੇਣੀਆਂ ਚਾਹੀਦੀਆਂ ਤੇ ਕੀ ਚੀਜ਼ਾਂ ਮੈਨੂੰ ਅਪਣਾ ਲੈਣੀਆਂ ਚਾਹੀਦੀਆਂ। ਇਹ ਵੀ ਇੱਕ ਜੀਵਨ ਦੀ, ਇਹ ਵੀ ਇੱਕ ਸੋਸ਼ਲ ਸਾਇੰਸ ਆ। ਸੋ ਦੂਜੀ ਗੱਲ ਇਹ ਹੈ ਜੀ ਵੀ ਮੈਂ ਸਾਰੇ ਸਰੋਤਿਆਂ ਨੇ ਮੈਨੂੰ ਬੜੇ ਪਿਆਰ ਬਖਸ਼ਿਆ, ਮਾਣ ਬਖਸ਼ਿਆ, ਤੇ ਸਾਰਿਆਂ ਨਾਲ ਜੇ ਮੇਰੇ ਘਰੇ ਅੱਜ ਖੁਸ਼ੀ ਆਈ ਹੈ ਤੇ ਮੇਰੀ ਵੀ ਡਿਊਟੀ ਬਣਦੀ ਆ ਵੀ ਸਾਰਿਆਂ ਨੂੰ ਮੈਂ ਖੁੱਲਾ ਸੱਦਾ ਦੇਵਾਂ ਤੇ, ਪਰ ਪ੍ਰੋਬਲਮ ਉਹੀ ਆਉਂਦੀ ਹੈ ਜੀ ਵੀ ਅਸੀਂ ਵਿਦੇਸ਼ੀ ਹੋਣ ਕਰਕੇ ਤੇ ਮੈਂ ਜਿਹਨੂੰ ਵੀ ਹੁਣ ਆਪਾਂ ਸੁਨੇਹਾ ਭੇਜਦਾ ਉਹਦੀ ਜਾਣਾ ਮਜਬੂਰੀ ਹੋਜੂਗਾ, ਤੇ ਫਿਰ ਉਹ ਮੈਂ ਕੱਲ ਹੀ ਕਿਸੇ ਨੂੰ ਇੱਕ ਬਹੁਤ ਵਧੀਆ ਸਕੀਮ ਦੇ ਰਿਹਾ ਸੀਗਾ, ਜੇ ਉਹ ਕਹੋ ਤਾਂ ਉਹ ਸਕੀਮ ਤੁਹਾਨੂੰ ਵੀ ਦੇ ਸਕਦਾ, ਕਿਉਂਕਿ ਅੱਜ ਕੱਲ ਦੇਖੋ ਹਰ ਕੰਮ ਦੇ ਉੱਤੇ ਸਕੀਮਾਂ ਚੱਲ ਰਹੀਆਂ। ਜੇ ਤੁਸੀਂ ਸਕੀਮ ਨਹੀਂ ਦਿੰਦੇ, ਜੇ ਤੁਸੀਂ ਦੁਕਾਨ ਖੋਲਦੇ ਉਹਦੇ ਤੇ ਸਕੀਮ ਨਹੀਂ ਦਿੰਦੇ, ਕਿਸੇ ਵੀ ਚੀਜ਼ ਦੇ ਉੱਤੇ ਕੋਈ ਫੰਕਸ਼ਨ ਕਰਾਉਣੇ, ਕੋਈ ਸ਼ੋਅ ਕਰਾਉਣੇ, ਉਹਦੇ ਤੇ ਜੇ ਸਕੀਮ ਨਹੀਂ ਦਿੰਦੇ ਕੋਈ, ਤਾਂ ਤੁਸੀਂ ਉਹ ਸਕੀਮ ਤੋਂ ਬਿਨਾਂ ਉਹ ਅਟਰੈਕਟ ਨਹੀਂ ਕਰ ਪਾਉਂਦੇ ਲੋਕਾਂ ਨੂੰ ਕਿਵੇਂ ਕਿਸੇ ਨਾ ਕਿਸੇ ਰੂਪ ਚ ਵੀ। ਹੁਣ ਆਪਣੀ ਜਿਹੜਾ ਇਹ ਸਾਰਾ ਘਟਨਾਕ੍ਰਮ ਆ, ਇਹ ਮੇਰੇ ਨਾਲ ਨੀ ਵਾਪਰ ਰਿਹਾ, ਹੋਰਾਂ ਨਾਲ ਵੀ ਵਾਪਰੂਗਾ, ਤੁਹਾਡੇ ਨਾਲ ਵੀ ਵਾਪਰੂ, ਹੋਰਾਂ ਨਾਲ ਵੀ, ਜੋ ਵੀ ਇੰਡੀਆ ਜਾ ਕੇ ਤਾਂ ਕੋਈ ਫੰਕਸ਼ਨ ਕਰਨਗੇ, ਤਾਂ ਉਹਨਾਂ ਦੀ ਪ੍ਰੋਬਲਮ ਇਹ ਆ ਵੀ ਜੋ ਹੁਣ ਮੈਂ ਕਾਰਡ ਦਿੰਦਾ ਕਿਸੇ ਨੂੰ ਵੀ, ਮੈਂ ਕਾਰਡ ਦੇਊਂਗਾ ਉਹਨੂੰ ਫੋਨ ਕਰੂੰਗਾ, ਤਾਂ ਉਸ ਬੰਦੇ ਦੇ ਉੱਤੇ ਮਨਾ ਮੂਹੇ ਕਿਸਮ ਦਾ ਭਾਰ ਬਣ ਜੂ ਉਹ ਕਾਰਡ, ਉਹ ਕਿਉਂਕਿ ਜੇ ਤਾਂ ਉਹ ਇੰਡੀਆ ਜਾ ਰਿਹਾ ਫਿਰ ਤਾਂ ਗੱਲ ਵੱਖਰੀ ਆ, ਜੇ ਉਹ ਨਹੀਂ ਜਾ ਰਿਹਾ ਤਾਂ ਉਹ ਮੰਨ ਕੇ ਚੱਲੋ ਵੀ $8,000-10,000 ਕਿਤੇ ਨੀ ਗਿਆ ਜੋ ਤੁਸੀਂ ਕੈਲਕੂਲੇਸ਼ਨ ਕਰੋਗੇ। ਜੇ ਦੋ ਜਾਣੇ ਗਏ ਇਸ ਟਾਈਮ ਚ ਮਹਿੰਗੀ ਟਿਕਟ ਆ, 4,000 ਦੀਆਂ ਟਿਕਟਾਂ ਆਉਣੀਆਂ, ਉਦੋਂ ਬਾਅਦ ਫਿਰ ਤੁਹਾਨੂੰ ਉੱਥੇ ਗੱਡੀ ਲਿਜਾਣ ਲਿਆਉਣ ਦੇ ਖਰਚੇ, ਫੇਰ ਬੰਦਾ ਜੋ ਜਾਂਦਾ 1,000-2,000 ਹੋਰ ਉੱਧਰ ਲਾਇਆ ਹੁੰਦਾ, 5,000 ਇਧਰ ਜੋਬ ਚ ਵੀ ਘਾਟਾ ਪੈਂਦਾ, ਫਿਰ
10,000
ਫਿਰ ਮੈਂ ਨਾ ਹੁਣ ਮੈਂ ਉਹਨਾਂ ਦੇ ਸਕੀਮ ਲੈ ਕੇ ਆ ਰਿਹਾ, ਮੇਰੀ ਸਲਾਹ ਸੀ ਵੀ ਅੱਜ ਸਵੇਰ ਤੇ ਉਹ ਸਕੀਮ ਸਾਰਿਆਂ ਨੂੰ ਭੇਜ ਦਿਆਂ, ਮੈਂ ਉਹਦੇ ਤੇ ਕਿਹ ਸਕੀਮ ਲੈ ਕੇ ਆ ਰਿਹਾ ਵੀ ਤੁਸੀਂ ਜਿਹਨੂੰ ਵੀ ਮੈਂ ਕਾਰਡ ਦਿੰਨਾ, ਤੁਸੀਂ ਜੇ ਤਾਂ ਭਾਈ ਆ ਰਹੇ ਹੋ ਤਾਂ ਜੀ ਸਦਕੇ ਫਿਰ ਤਾਂ ਮੈਨੂੰ ਦੱਸ ਦਿਓ, ਤੇ ਮੈਂ ਉਹ ਹਿਸਾਬ ਦਾ ਇੰਤਜ਼ਾਮ ਕਰ ਲੈਣਾ, ਕਿਉਂਕਿ ਮੈਂ ਨੀ ਚਾਹੁੰਦਾ ਵੀ ਤੁਸੀਂ ਆਓ ਤੇ ਘਰੇ ਗੁੜਚਾ ਨਾ ਹੋਵੇ ਤੇ ਮੈਂ ਤੁਹਾਡੇ ਜੋਗਾ ਵੀ ਗੁੜਚਾ ਲਿਆ ਕੇ ਰੱਖਾਂ, ਠੀਕ ਹੈ ਜੀ। ਤੇ ਪਰ ਜੇ ਤੁਸੀਂ ਤੁਹਾਨੂੰ ਲੱਗਦਾ ਵੀ ਭਾਈ ਹੁਣ ਕੀ ਕਰੀਏ, ਫਸ ਜੇ ਗਏ ਮਹਿਸੂਸ ਹੋਇਆ, ਤੁਸੀਂ ਕਦੇ ਨਾ ਫਸਿਆ ਮਹਿਸੂਸ ਕਰੋ, ਤੁਸੀਂ ਤੁਹਾਨੂੰ ਪੂਰੀ ਆਜ਼ਾਦੀ ਆ, ਤੁਸੀਂ ਜੋ ਵੀ ਡਿਸੀਜਨ ਲਓਗੇ ਸਿਰ ਮੱਥੇ ਆ। ਸੌਖਾ ਤਰੀਕਾ ਮੈਂ ਦੱਸ ਦਿੰਦਾ ਵੀ ਤੁਹਾਨੂੰ ਤਾਂ ਸਿੱਧੋ ਸਿੱਧਾ ਹੀ $8,000 ਦਾ ਫਾਇਦਾ ਕਰਾ ਸਕਦਾ ਮੈਂ ਸਿੱਧਮ ਸਿੱਧਾ ਘਰੇ ਬੈਠਿਆਂ ਨੂੰ।
ਅੱਛਾ, ਉਹ ਕਿੱਦਾਂ?
ਹੁਣ ਤੁਸੀਂ ਇਹ ਨਾ ਪੁੱਛਿਓ ਕਿਵੇਂ,
ਪੁੱਛਣਾ ਹੀ ਪੈਣਾ ਹੁਣ
ਉਹਦਾ
ਸਕੀਮ ਜਿਹੜੀ ਆ
ਸਿੰਪਲ ਜਿਹਾ ਫੰਡਾ। ਦੇਖੋ ਜੇ ਮੈਂ ਤੁਹਾਨੂੰ ਹੁਣ ਕਾਰਡ ਦਿੰਦਾ ਤੇ ਤੁਹਾਡਾ 10,000 ਲੱਗਦਾ ਤੇ ਮੈਂ ਤੁਹਾਨੂੰ ਇੱਕ ਆਪਸ਼ਨ ਦੇ ਦੂੰਗਾ ਵੀ ਭਾਈ ਮੈਂ ਤੁਹਾਨੂੰ ਨਾ ਇੱਕ ਲਾਈਵ ਲਿੰਕ ਭੇਜੂਗਾ ਵਿਆਹ ਦਾ।
ਅੱਛਾ,
ਤੁਸੀਂ ਇੱਥੇ ਬੈਠੇ ਵਿਆਹ ਚ ਸ਼ਾਮਿਲ ਹੋ ਜਾਓ ਉਸ ਲਿੰਕ ਜਰੀਏ, ਸਕਾਈਪ ਜਰੀਏ ਜਾਂ ਹੋਰ ਜਰੀਏ, ਤੇ ਤੁਸੀਂ ਜਿਹੜਾ 10,000 ਲੱਗਣਾ ਉਹ 10,000 ਚੋਂ 2,000 ਮੈਨੂੰ ਸ਼ਗਨ ਦੇ ਰੂਪ ਚ ਦੇ ਦਿਓ, ਤੇ ਤੁਹਾਡਾ 8,000 ਸਿੱਧਾ ਹੀ ਬਚ ਜੂ, ਸਿੱਧਾ ਹੀ। ਇੰਨਾ ਹੀ ਕਮਾਈ ਕਿਸੇ ਚੀਜ਼ ਚ ਹੋ ਸਕਦੀ ਆ? ਤੁਸੀਂ ਤਾਂ ਯਾਦ ਰੱਖੋਗੇ ਵੀ ਅਨਮੋਲ ਦੇ ਵਿਆਹ ਤੇ ਅਸੀਂ ਅੱਠ ਹਜ਼ਾਰ ਡਾਲਰ
ਬਚਾ ਲਿਆ। ਕਿਆ ਬਾਤ ਹੈ, ਕਿਆ ਬਾਤ ਹੈ।
ਬਾਕੀ ਕਮਾਲ ਦੀ ਸਕੀਮ ਹੈ ਨਾ,
ਬਹੁਤ ਸਿਰੇ ਦੀ ਸਕੀਮ ਹੈ, ਮਨਰੇਗਾ ਨੂੰ ਤੋੜ ਪਾਉਂਦੀ ਆ ਪੂਰੀ ਐਨ।
ਉਹ ਭਾਈ ਮਾਫ਼ੀ ਚਾਹੁੰਦਾ, ਪਹਿਲਾਂ ਮੈਂ ਸਿੱਧੂ ਸਾਹਿਬ ਇੱਥੇ ਆਪਦਾ ਸਪਸ਼ਟੀਕਰਨ ਦੇ ਦਿਆਂ, ਕਈ ਵਾਰੀ ਗੱਲ ਦੂਜੇ ਪਾਸੇ ਲਾ ਲੈਂਦੇ ਆ। ਮੈਂ ਮਾਫ਼ੀ ਚਾਹੁੰਦਾ ਜੀ, ਸਿਰਫ ਹਾਸੇ ਮਜ਼ਾਕ ਦਾ ਇੱਕ ਗੱਲਬਾਤ ਆ, ਤੇ ਮੈਂ ਵਿਸ਼ਵਾਸ ਨਹੀਂ ਕਰਦਾ ਸ਼ਗਨ ਲੈਣ ਚ ਜਾਂ ਉਹਨਾਂ ਚੀਜ਼ਾਂ ਚ। ਮੈਂ ਤਾਂ ਸਭ ਨੂੰ ਬੇਨਤੀ ਕਰਦਾ ਵੀ ਤੁਸੀਂ ਆ ਜਾਓ, ਦੇਣ ਦਾ ਕੰਮ ਸਾਡਾ ਹੋਊਗਾ, ਤੁਹਾਨੂੰ ਜੋ ਵੀ ਕੁਛ ਦੇਣਾ ਤੁਸੀਂ ਇੰਨਾ ਹੀ ਬਹੁਤ ਆ ਜਾਓ।
ਹਾਂਜੀ ਹਾਂਜੀ, ਨਹੀਂ ਉਹ ਤਾਂ ਅਸੀਂ ਕੱਲ ਰਾਤੀ ਫੋਨ ਤੇ ਗੱਲਾਂ ਚੱਲ ਰਹੀਆਂ ਸੀ, ਬਹੁਤ ਸਾਰੇ ਸੱਜਣ ਆਲਰੇਡੀ ਇੰਡੀਆ ਗਏ ਹੋਏ ਸੀ ਉੱਥੇ, ਸਾਡੀ ਤਾਂ ਉੱਥੇ ਮੀਟਿੰਗ ਹੋਣੀ ਆ, ਬੜੀ ਗੋਲਮੇਜ ਕਾਨਫਰੰਸ ਹੋਣੀ ਆ ਅਸਲ ਦੇ ਵਿੱਚ, ਤੇ ਬਹੁਤ ਸੱਜਣਾਂ ਨੂੰ ਮਿਲਣਾ ਹੈ। ਸੋ ਖੈਰ ਮਿੰਟੂ ਜੀ, ਹਾਂਜੀ ਹਾਂਜੀ, ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਫੰਕਸ਼ਨ ਦਾ ਅਸੀਂ ਕਿੰਨਾ ਕੁ ਲਾਹਾ ਲੈਣਾ ਆ। ਹੋਰ ਵੀ ਇੱਦਾਂ ਹੈ ਵੀ ਠੀਕ ਹੈ ਮਿੰਟੂ ਜੀ,
ਸੋ ਸਾਰਿਆਂ ਨੂੰ ਮੈਂ ਜਾਣਾ ਇੱਕ ਬੇਨਤੀ ਜ਼ਰੂਰ ਕਰਦੇ ਹਾਂ, ਜੇ ਗੱਲ ਵਿਚਾਲੇ ਰਹਿ ਗਈ ਸੀ ਵੀ ਭਾਈ ਜੇ ਤੁਸੀਂ ਇੰਡੀਆ ਆ ਰਹੇ ਹੋ ਹਾਸੇ ਨਾਲ, ਹਾਸਾ ਮਜ਼ਾਕ ਨਾ ਮਜ਼ਾਕ ਆ, ਤੁਹਾਨੂੰ ਭਾਈ ਖੁੱਲਾ ਸੱਦਾ, ਤੇ ਤੁਸੀਂ ਮੈਨੂੰ ਉਦੋਂ ਹੀ ਮਹਿਸੂਸ ਰਹੂ। ਅਸੀਂ ਕਹਿ ਦਿੰਦੇ ਹਾਂ ਅਸੀਂ ਹਰਮਨ ਪਰਿਵਾਰ ਆ, ਅਸੀਂ ਇੱਕ ਪਰਿਵਾਰ ਵਾਂਗੂ ਆ, ਅਸੀਂ ਕਹਿ ਦਿੰਦੇ ਹਾਂ, ਪਰ ਹੁਣ ਵੇਲਾ ਆ ਗਿਆ ਉਹਨੂੰ ਸਾਬਤ ਕਰਨ ਦਾ। ਤੁਸੀਂ ਜੇ ਵਾਕਈ ਸਾਨੂੰ ਪਰਿਵਾਰ ਦਾ ਹਿੱਸਾ ਸਮਝਦੇ ਹੋ ਨਾ, ਤੇ ਮਾਣ ਨਾਲ ਮੈਨੂੰ ਕਾਲ ਕਰਿਓ ਤੇ ਐਂ ਕਹੋ ਵੀ ਭਾਜੀ ਭੇਜੋ ਸਾਨੂੰ ਵੀ ਕਿੱਥੇ ਪਹੁੰਚਣਾ ਤੇ ਕਦੋਂ ਤੁਸੀਂ ਪਹੁੰਚ ਰਹੇ ਹੋ। ਮੈਨੂੰ ਮਾਣ ਨਾਲ ਤੁਸੀਂ ਪਲੀਜ਼ ਇਹ ਕਰਿਓ, ਕਿਸੇ ਲਈ ਕੋਈ ਫਾਰਮੈਲਿਟੀ ਨਹੀਂ। ਕੱਲ ਨੂੰ ਇਹ ਨਾ ਨਾਰਾਜ਼ ਹੋਏ ਵੀ ਬਾਈ ਨੇ ਸਾਨੂੰ ਸੱਦਿਆ ਨੀ ਜਾਂ ਕਿਹਾ ਨੀ। ਜਿਹੇ ਜਾ ਹੋਇਆ, ਜਿੰਨੇ ਜੋਗਾ ਹੋਇਆ, ਜਿੰਨੇ ਵੀ ਹੋਏ, ਉਹਨੇ ਕਿ ਤੁਹਾਡਾ ਜ਼ਰੂਰ ਆਓ ਭਗਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਬੇਝਿਜਕੋ ਕੇ ਮੈਨੂੰ ਮੇਰੇ ਇਹੀ ਵਟਸਐਪ ਨੰਬਰ ਚੱਲੂਗਾ, ਤੇ ਇੰਡੀਆ ਦਾ ਨੰਬਰ ਵੀ ਮੇਰਾ ਗੂਗਲ ਦੇ ਉੱਤੇ ਜਾਂ ਹੋਰ ਸਾਰੇ ਤੁਹਾਨੂੰ ਮਿਲ ਜਾਂਦਾ, ਫੇਸਬੁੱਕ ਤੇ ਵੀ ਮੈਂ ਪਾ ਕੇ ਰੱਖੂਗਾ ਹੈਡਰ ਦੇ ਉੱਤੇ, ਤੇ ਤੁਸੀਂ ਭਾਈ ਜਦੋਂ ਮਰਜ਼ੀ ਮੈਨੂੰ ਰਿੰਗ ਕਰ ਸਕਦਾ
ਜੀ। ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਸ਼ੁਭ ਕਾਮਨਾਵਾਂ, ਬੈਸਟ ਆਫ ਲੱਕ, ਵਧਾਈਆਂ।
ਥੈਂਕ ਯੂ ਜੀ,
ਸ਼ੁਕਰੀਆ ਜੀ। ਤੇ ਮਿੰਟੂ ਬਰਾੜ ਜੀ ਐਡਲੇਟ ਸਾਡੇ ਨਾਲ ਜੁੜਦੇ ਨੇ, ਸੋ ਫਰਵਰੀ ਦੇ ਵਿੱਚ ਉਹ ਫਿਰ ਰੇਡੀਓ ਤੇ ਸ਼ਾਮਲ ਹੋਣਗੇ। ਤੇ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਉਸ ਪਾਰ ਇੰਡੀਆ ਤੋਂ ਸਿੱਧਾ ਸੰਪਰਕ ਹੁਣ ਅਸੀਂ ਕਰਾਂਗੇ ਹਰਪ੍ਰੀਤ ਪਾਲੇ ਹੋਣਾ ਨੂੰ, ਤੇ ਭਾਰਤ ਦੀਆਂ ਖ਼ਬਰਾਂ, ਪੰਜਾਬ ਦੇ ਵਿੱਚ ਕੀ ਚੱਲ ਰਿਹਾ, ਤੇ ਇੱਥੋਂ ਵੀ ਬਹੁਤ ਸੁਨੇਹੇ ਆ ਰਹੇ ਨੇ, ਆਪਾਂ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਸ਼ਮੂਲੀਅਤ ਕਰਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਬ੍ਰੇਕ ਦੇ ਉਸ ਪਾਰ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ, ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0288859037 ਤੇ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ, ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਓ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਕਰਵਾਈ। ਅਮਨਦੀਪ ਹਸਪੀਟਲ, World Class Multi Speciality Healthcare Center. Contact us on 7527-064016. You can visit our website also, www.draavtarsingh.com.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। face to face IELTS ਤੇ PTE preparation classes ਤੋਂ ਇਲਾਵਾ ਤੁਸੀਂ ਆਨਲਾਈਨ PTE classes ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Nanak Bakery, Dandenong, Melbourne Valley, Harman Radio nu sponsor karde han. ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387-590629.
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਦੂਸਰੇ ਘੰਟੇ ਦੇ ਵਿਚ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਔਰ ਬ੍ਰੇਕ ਤੋਂ ਪਹਿਲਾਂ ਮਿੰਟੂ ਬਰਾੜ ਹੋਣਾ ਨਾਲ ਗੱਲ ਹੋ ਰਹੀ ਸੀਗੀ ਤੇ ਉਹ ਵੀ ਹੁਣ ਪ੍ਰੋਗਰਾਮ ਦੇ ਵਿਚੋਂ ਜਾ ਚੁੱਕੇ ਨੇ। ਪਰ ਮੇਰੇ ਨਾਲ ਹੁਣ ਇੰਡੀਆ ਤੋਂ, ਪੰਜਾਬ ਤੋਂ ਹਰਪ੍ਰੀਤ ਸਿੰਘ ਪਾਲਾ ਕੰਗ ਵੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਉਹ ਜੁੜ ਚੁੱਕੇ ਨੇ ਤੇ ਮੈਂ ਉਨ੍ਹਾਂ ਦਾ ਵੀ ਸਵਾਗਤ ਕਰਨਾ ਪ੍ਰੋਗਰਾਮ ਚ, ਉਨ੍ਹਾਂ ਨੂੰ ਲਵਾਂ। ਸਤਿ ਸ੍ਰੀ ਅਕਾਲ ਹਰਪ੍ਰੀਤ, ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਚ।
ਹਰਮਨ ਰੇਡੀਓ ਸੁਣਨ ਵਾਲੇ ਜਿੰਨੇ ਵੀ ਸਾਡੇ ਸਰੋਤੇ ਨੇ ਤੇ ਸਿੱਧੂ ਸਾਹਿਬ, ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੰਜਾਬ ਦੇ ਵਿਚ ਇਸ ਵੇਲੇ ਤਕਰੀਬਨ 4:45 ਹੋ ਚੁੱਕੇ ਜੀ। ਮੇਰਾ ਖਿਆਲ ਨਾਲ ਤੁਹਾਡੀ ਤਾਂ ਗੱਡੀ ਐਨ ਪੂਰੀ ਲੀਤੇ ਹੋਈ ਹੋਣੀ ਹੈ, ਕਾਫੀ ਦਿਨ ਚੱਲ ਚੁੱਕਿਆ ਹੋਣਾ ਜੀ।
ਸਾਡੀ ਤਾਂ ਅੱਖ ਖੜੀ ਹੈ, ਹੁਣ ਤੁਹਾਨੂੰ ਚਾਹ ਮਿਲ ਗਈ, ਮੈਨੂੰ ਇਹ ਦੱਸੋ ਪਹਿਲਾਂ।
ਨਹੀਂ, ਚਾਹ ਚੂਹ ਤੱਕ ਦੇ ਲਾ ਕੇ ਰੱਖੇ ਨੇ ਜੀ, ਸਰਾਣੇ ਗੁੜ ਰੱਖੇ ਆ, ਜਦ ਮਰਜ਼ੀ ਉੱਠ ਕੇ ਖਾ ਲਓ, ਨਾਲ ਪਾਣੀ ਪੀ ਲਓ, ਚਾਹ ਬਣ ਜਾਂਦੀ ਹੈ ਜੀ।
ਚਾਹ ਬਣ ਜਾਂਦੀ ਹੈ, ਗਰਮ ਅਸੀਂ ਅੰਦਰੋਂ ਹੀ ਬਹੁਤ ਹੈ ਤੁਹਾਨੂੰ।
ਹਾਂਜੀ ਹਾਂਜੀ, ਨਹੀਂ ਪਾਣੀ ਗਰਮ ਰੱਖਿਆ ਹੁੰਦਾ ਜੀ, ਅੱਜ ਕੱਲ੍ਹ ਇੱਧਰ ਠੰਡ ਦਾ ਮੌਸਮ ਹੈ ਨਾ।
ਠੀਕ ਠੀਕ
ਜੀ, ਪਾਣੀ ਤਕਰੀਬਨ ਗਰਮੀ ਕਹਿੰਦੇ ਹੁੰਦੇ, ਤੁਹਾਡੇ ਕਾਫੀ ਪ੍ਰੋਗਰਾਮਾਂ ਦੇ ਵਿੱਚ ਵੀ ਸੁਣਿਆ ਕਿ ਪਾਣੀ ਗਰਮ ਹੀ ਪੀਣਾ ਚਾਹੀਦਾ।
ਹਾਂਜੀ,
ਸਿਆਲ ਦੇ ਦਿਨਾਂ ਵਿੱਚ ਠੀਕ ਹੁੰਦਾ
ਨਿੱਘਾ,
ਫਿਰ ਅਸੀਂ ਤੁਹਾਡੀਆਂ ਕਾਫੀ ਗੱਲਾਂ ਮੰਨਦੇ ਹਾਂ ਜੀ। ਫਿਰ
ਫਿਰ ਤਾਂ ਕਿਆ ਬਾਤ ਹੈ, ਇੱਦਾਂ ਵੀ ਅਸੀਂ ਤਾਂ ਕਿਆ ਕਰੇ, ਅਸੀਂ ਉੱਦਾਂ ਹੀ ਬੋਲਦੇ ਹਾਂ। ਖੈਰ ਚਲੋ, ਸਾਡੇ ਨਾਲ ਬਹੁਤ ਸਾਰੇ ਸੱਜਣ ਜੁੜੇ, ਪਹਿਲਾਂ ਆਪਾਂ ਉਹਨਾਂ ਦੇ ਸੁਨੇਹੇ ਲੈ ਲਈਏ ਪ੍ਰੋਗਰਾਮ ਚ, ਆਪਾਂ ਉਹਨਾਂ ਨੂੰ ਸ਼ਾਮਲ ਕਰ ਲਈਏ। ਤੇ ਨਰਿੰਦਰ ਔਜਲਾ ਵੀ ਪ੍ਰੋਗਰਾਮ ਜੁੜੇ, ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ। ਕੁਲਵੀਰ ਸੰਧੂ ਹੁਣਾਂ ਨੇ ਨਾ ਐਡਮਿੰਟਨ ਤੋਂ ਫੋਟੋਆਂ ਭੇਜੀਆਂ ਤੇ ਕਹਿੰਦੇ ਕਿ ਹੁਣ ਬਹੁਤ ਜ਼ਿਆਦਾ ਠੰਡ ਹੋ ਗਈ ਐਡਮਿੰਟਨ ਦੇ ਵਿਚ। ਇਹ ਕਿਤੇ ਕੰਮ ਕਰ ਰਹੇ ਨੇ, ਬਲਡੋਜ਼ਰ ਦੇ ਨਾਲ ਬਰਫ਼ ਧੱਕ ਰਹੇ ਨੇ, ਕਿਆ ਬਾਤ ਹੈ। ਫੋਟੋ ਵਾਲਾ ਅੱਜ ਰਿਪੋਰਟ ਮੇਰੀ ਥੋੜੀ ਡਾਊਨ ਹੈ, ਫੋਟੋਆਂ ਮੈਂ ਸ਼ੇਅਰ ਨਹੀਂ ਕਰ ਸਕਦਾ ਤੁਹਾਡੇ ਨਾਲ, ਪਰ ਉਨ੍ਹਾਂ ਨੇ ਭੇਜੀਆਂ ਨੇ। ਇਕਬਾਲ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਤੁਹਾਡੇ ਵਿਚਾਰ ਬਹੁਤ ਵਧੀਆ ਲੱਗਦੇ ਹਨ ਤੇ ਪੋਡਕਾਸਟ ਵਿਚ ਸਾਰੇ ਪ੍ਰੋਗਰਾਮ ਸੁਣਦਾ, ਬਾਕੀ ਸਭ ਵਧੀਆ ਚੱਲ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਸ਼ਾਮਲ ਹੋਣ ਦਾ। ਰਮਨਦੀਪ ਸਿੰਘ, ਕਿਆ ਬਾਤ ਹੈ, ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਵੀਰ ਜੀ ਅੱਜ ਪੀ ਆਰ ਆ ਗਈ 9 ਸਾਲ ਬਾਅਦ। ਸੋ ਹਰਪ੍ਰੀਤ, ਬੜੀ ਬੜੀ ਖੁਸ਼ੀ ਦੀ ਗੱਲ ਹੈ ਕਿ ਪੀ ਆਰ ਆਉਣੀ ਵੀ ਕਿਆ ਬਾਤ ਹੀ ਹੈ, ਇੱਕ ਫੀਲਿੰਗ ਹੁੰਦੀ ਹੈ।
ਨਹੀਂ, ਵਧਾਈਆਂ ਦਿੰਦੇ ਆ ਜੀ, ਹਾਂਜੀ ਆਪਾਂ ਉਹਨੂੰ ਵਧਾਈਆਂ ਦਿੰਦੇ ਆ।
ਹਾਂਜੀ,
ਤੁਹਾਡੀ ਪੀ ਆਰ ਆ ਗਈ, ਮੈਂ ਕਾਮਨਾ ਕਰਦਾ ਕਿ ਆਪਣੇ ਆਸਟ੍ਰੇਲੀਆ ਦੇ ਵਿਚ ਨਾ ਜਿੰਨੇ ਕ ਵੀ ਪੰਜਾਬੀ ਹੈਗੇ ਆ ਉਹ ਸਾਰੇ ਹੀ ਐਸੇ ਤਰੀਕੇ ਦੇ ਨਾਲ ਵਧਾਈਆਂ ਲੈਣ ਦੇ ਯੋਗ ਹੁਣ, ਸਾਰਿਆਂ ਦੀ ਪੀ ਆਰ ਆਵੇ ਜੀ, ਕਿਉਂਕਿ ਇਹ ਇੱਕ ਪ੍ਰਾਪਤੀ ਦਾ ਹੁੰਦਾ, ਇੱਕ ਘਰ ਤੋਂ ਦੂਜੇ ਘਰ ਜਾ ਕੇ, ਇੱਕ ਦੇਸ਼ ਚੋਂ ਦੂਜੇ ਦੇਸ਼ ਜਾ ਕੇ, ਆਪਣੇ ਆਪਾਂ ਇਹ ਕਹਿ ਸਕਦੇ ਹਾਂ ਕਿ ਉੱਥੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਦੇ।
ਹਰਪ੍ਰੀਤ, ਮੈਂ ਇਹਨੂੰ ਹੋਰ ਇੱਕ ਹੋਰ ਲਹਿਜੇ ਨਾਲ ਵੀ ਦੇਖਦੇ ਹਾਂ ਕਿ ਇਹਦੇ ਵਿੱਚ ਸਿਰਫ ਸਾਡੀ ਪ੍ਰਾਪਤੀ ਇਹ ਨਹੀਂ ਹੈਗੀ, ਦੂਜੇ ਪਾਸੇ ਜਿਹੜਾ ਦੇਸ਼ ਹੈ ਨਾ, ਜਿਹੜੇ ਦੇਸ਼ ਦੇ ਵਿੱਚ ਗਏ ਆ ਉਹਨਾਂ ਦੇਸ਼ ਵਾਸੀਆਂ ਨੇ ਵੀ ਗਲੇ ਲਾ ਲਿਆ ਅਫੀਸ਼ਲੀ, ਭੇਜ ਲਓ ਵੀ ਹਨਾ ਵੀ ਠੀਕ ਹੈ। ਹੁਣੇ ਮੈਂ ਸਵੇਰੇ ਖ਼ਬਰ ਸੁਣਾ ਕੇ ਹਟਿਆ ਕਿ ਇੱਕ ਬੰਗਲਾਦੇਸ਼ੀ ਦੀ ਸਿਟੀਜ਼ਨਸ਼ਿਪ ਜਿਹੜੀ ਆ ਰਿਜੈਕਟ ਕੀਤੀ ਆ ਆਸਟ੍ਰੇਲੀਆ ਦੀ ਸਰਕਾਰ ਨੇ, ਕਿਉਂਕਿ ਉਹ 2009 ਤੋਂ ਲੈ ਕੇ 2015 ਤੱਕ 25 ਵਾਰੀ ਫੜ ਹੋਇਆ ਡਰਾਈਵਿੰਗ ਗਲਤ ਕਰਦਾ, ਤੇ ਉਹ ਇੰਨਾ ਕੁ ਮਤਲਬ ਕੰਮ ਖਰਾਬ ਹੋਇਆ ਕਿ ਉਹਦੀ ਰਿਜੈਕਸ਼ਨ ਹੀ ਕਰਦੀ, ਕਹਿੰਦੇ ਸਾਨੂੰ ਤੇਰੀ ਲੋੜ ਨਹੀਂ ਹੈਗੀ। ਸੋ ਜਦੋਂ ਇੱਕ ਪੀ ਆਰ ਮਿਲਦੀ ਆ ਜਾਂ ਸਿਟੀਜ਼ਨਸ਼ਿਪ ਮਿਲਦੀ ਆ, ਇਹਦਾ ਮਤਲਬ ਇਹ ਹੁੰਦਾ ਕਿ ਦੇਸ਼ ਨੇ ਵੀ ਤੁਹਾਨੂੰ ਗਲੇ ਲਾ ਲਿਆ ਤੇ ਤੁਸੀਂ ਵੀ ਦੇਸ਼ ਨੂੰ ਗਲੇ ਲਾ ਲਿਆ ਜਿੱਥੇ ਤੁਸੀਂ ਗਏ ਆ, ਉਹ ਇੱਕ ਤਰ੍ਹਾਂ ਨਾਲ ਫਸਟ ਸਟੈਪ ਅਸੀਂ ਇਹਨੂੰ ਵੀ ਮੰਨਦੇ ਹਾਂ। ਬਹੁਤ ਬਹੁਤ ਵਧਾਈਆਂ ਰਮਨਦੀਪ। ਗੁਰਦੀਪ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਿੰਟੂ ਭਾਜੀ ਦਾ ਟਾਈਮ ਹੁਣ ਮੰਜੇ ਤੇ ਬੈਠ ਕੇ ਰੋਟੀ ਖਾਣ ਦਾ ਆ ਗਿਆ ਆ। ਤੁਸੀਂ ਥੋੜਾ ਉਰੇ ਰਹਿ ਗਏ, ਮੈਂ ਹਰਪ੍ਰੀਤ ਥੋੜਾ ਪਰੇ ਜਾਣਾ ਚਾਹੁੰਦਾ ਸੀ, ਸ਼ਾਇਦ ਉਹ ਮੰਜਾ ਪਸ਼ੂ ਵਾਲੇ ਕਮਰੇ ਨੀ ਸੀ ਕਰ ਦਿੰਦੇ ਹੁੰਦੇ ਅੱਗੇ ਇੱਦਾਂ।
ਉਹ ਇੱਦਾਂ ਹੁੰਦੀ, ਕਹਿੰਦੇ ਜੀ ਚੌਧਰੀ ਕਰ ਰਹੀ ਹੈ, ਚੌਧਰੀ ਦਾ ਭਾਵੇਂ ਵੀ ਤੂੜੀ ਵਾਲੇ ਕੋਠੇ ਦੀ ਹੋਵੇ ਨਾ, ਪਸ਼ੂਆਂ ਦੇ ਬਾਅਦ ਤੁਸੀਂ ਰੱਖ ਲਓ ਤਾਂ ਬਹੁਤ ਵਧੀਆ ਰੱਖ ਲਿਆ।
ਵੈਸੇ ਪਸ਼ੂਆਂ ਵਾਲੇ ਕਮਰੇ ਚ ਇੱਕ ਬੈਨੀਫਿਟ ਇਹ ਹੋ ਜਾਂਦਾ, ਸਿਆਲਾਂ ਨੂੰ ਨਿੱਘ ਹੋ ਜਾਂਦਾ ਹਨਾ, ਤੇ
ਨਹੀਂ ਸਿਆਲਾਂ ਤਾਂ ਹੁੰਦਾ ਨਿੱਘ, ਤੁਹਾਡੀ ਆਪਾਂ ਗੱਲ ਨੀ ਮੰਨ, ਸਿਆਲ ਹੁਣ ਪੰਜਾਬ ਦੇ ਵਿਚ ਪੈਂਦਾ ਕਿੰਨਾ ਕਿ 1.5 ਮਹੀਨਾ, ਬਾਅਦ ਚ
ਫਿਰ ਉੱਪਰ ਫਿਰ ਛੱਤ ਤੇ ਪਸ਼ੂਆਂ ਵਾਲਿਆਂ ਦੇ। ਠੀਕ ਹੈ ਜੀ। ਸੋ ਸਾਡੇ ਨਾਲ ਰਣਜੀਤ ਸਿੰਘ ਵੀ ਜੁੜੇ ਨੇ ਮੁਦਕੀ ਵਾਲੇ, ਕਹਿੰਦੇ ਕਦੋਂ ਵਿਆਹ ਜੀ, ਮੈਂ ਇੰਡੀਆ ਜਾ ਰਿਹਾ। ਬਿਲਕੁਲ ਜੀ, ਫਿਰ ਤਾਂ ਜਾਣਾ ਹੀ ਪੈਣਾ, 14 ਜਨਵਰੀ ਨੂੰ ਹੈ, ਤੇ ਜ਼ਰੂਰ ਤੁਹਾਡੇ ਨਾਲ ਸੁਨੇਹ ਤੇ ਸਾਂਝ ਪਾਵਾਂਗੇ। ਜਗਤਾਰ ਜੌਲ ਮਨੀਲਾ ਤੋਂ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜੇ YouTube ਤੇ ਵਿਆਹ ਲਾਈਵ ਕਰਾ ਰਹੇ ਹੋ ਤਾਂ ਜ਼ਰੂਰ ਦੱਸਣਾ, ਬਿਲਕੁਲ ਤੁਹਾਨੂੰ ਲਿੰਕ ਭੇਜਾਂਗੇ ਜੀ ਰੇਡੀਓ ਦੇ ਜ਼ਰੀਏ। ਤੇ ਪ੍ਰਗਟ ਚਾਂਗਲੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੁਲਵਿੰਦਰ ਸਿੰਘ ਧਾਲੀਵਾਲ ਵੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ, ਅੱਜ ਸਾਡੇ ਪਰਿਵਾਰ ਵਿਚ ਛੋਟੀ ਜਿਹੀ ਖੁਸ਼ੀ ਦੀ ਕਿਰਨ ਪ੍ਰਵੇਸ਼ ਕਰ ਰਹੀ ਹੈ। ਸਾਡੇ ਵੱਡੇ ਮਰਹੂਮ ਭਰਾ ਹਰਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਦਾ ਮੰਗਣਾ ਯਾਨੀ ਕਿ ਠਾਕਾ ਹੋ ਰਿਹਾ, ਤੁਹਾਡੀਆਂ ਦੁਆਵਾਂ ਦੀ ਆਸ ਵਿਚ ਧਾਲੀਵਾਲ ਪਰਿਵਾਰ। ਬਹੁਤ ਬਹੁਤ ਵਧਾਈਆਂ ਜੀ ਇਨ੍ਹਾਂ ਨੂੰ ਵੀ ਕਿ ਖੁਸ਼ੀ ਆਪਣੀ ਸਾਂਝੀ ਕਰ ਰਹੇ ਨੇ ਸਾਡੇ ਨਾਲ, ਤੇ ਬੜਾ ਚੰਗਾ ਲੱਗਦਾ।
ਠਾਕੇ ਦੇ ਦਿਨ ਤੇ ਤਾਂ ਤੁਸੀਂ ਵਧਾਈਆਂ ਦੇ ਰਹੇ ਜੀ, ਉਸ ਤੋਂ ਬਾਅਦ ਤੁਹਾਨੂੰ ਪਤਾ ਆ ਫਿਰ, ਜਿਵੇਂ ਤੁਸੀਂ ਪਹਿਲਾਂ ਵੀ ਮਿੰਟੂ ਭਾਜੀ ਹੁਣ ਗੱਲ ਕਰਦੇ ਪਏ ਹੋ ਨਾ ਪ੍ਰੋਗਰਾਮ ਦੇ ਵਿਚ, ਬਾਅਦ ਵਿਚ
ਉਹ ਵੀ ਦੇਖ ਲਿਓ, ਉਹ ਵੀ ਉਹ ਮਿੰਟੂ ਬਰਾੜ ਹੋਣਾ ਤੋਂ ਪੁੱਛਾਂਗੇ ਬਾਅਦ ਦੇ ਵਿਚ, ਉਹਨਾਂ ਪੂਰੀ ਜਿਹੜੀ ਉਹਨਾਂ ਨੇ ਰਿਸਰਚ ਕੀਤੀ ਆ, ਕਿਉਂਕਿ ਮੇਰੀ ਵੀ ਮੋਹਰੇ ਬਾਰੀ ਆਉਣ ਵਾਲੀ ਆ ਨਾ ਪਸ਼ੂਆਂ ਵਾਲੇ ਕਮਰੇ ਦੀ। ਹਾਂਜੀ, ਤੇ ਜਗਵੀਰ ਸਿੰਘ ਮੈਲਬਨ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਚੱਲ ਰਿਹਾ, ਸ਼ੁਕਰੀਆ ਜੀ। ਬਲਰਾਜ ਸਿੰਘ ਬਰਾੜ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਸੋ ਅੱਜ ਇੱਦਾਂ ਜੀ, ਆਪਣੇ ਦਵਿੰਦਰ ਕੈਲੀਫੋਰਨੀਆ ਤੋਂ ਵੀ ਸ਼ਾਮਲ ਹੋਏ ਸੀ, ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਨਵਰਾਜ ਬੱਲ ਉਹਨਾਂ ਨੇ ਵੀ, ਸੋ ਅੱਜ ਇਸ ਫੋਟੋਆਂ ਨਹੀਂ ਸ਼ੇਅਰ ਹੋ ਰਹੀਆਂ, ਮੇਰਾ ਸਿਸਟਮ ਥੋੜਾ ਡਾਊਨ ਹੈ, ਪਰ ਹਰਪ੍ਰੀਤ ਆਪਾਂ ਥੋੜੀ ਜਿਹੀ ਹੁਣ ਖਬਰਾਂ ਵੱਲ ਨੂੰ ਆਈਏ ਕਿ ਪੰਜਾਬ ਦੇ ਵਿਚ ਕੀ ਕੀ ਵਾਪਰ ਰਿਹਾ ਹੈ। ਇਹ ਤਕਰੀਬਨ ਅੱਜ ਦੀਆਂ ਸਾਰੀਆਂ ਜਿਹੜੀ ਆਪਣੀ ਡਿਸਕਸ਼ਨ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਹੀ ਹੋ ਜਾਣੀ ਹੈ, ਕਿਉਂਕਿ ਇਹਦੇ ਵਿਚ ਤਕਰੀਬਨ ਇਕ ਦੂਜੇ ਨਾਲ ਜੁੜਦੀਆਂ ਮਿਲਦੀਆਂ ਜੁਲਦੀਆਂ ਖ਼ਬਰਾਂ ਨੇ। ਪਹਿਲਾਂ ਤਾਂ ਇਹ ਦੱਸੋ ਕਿ ਪੰਜਾਬ ਦਾ ਹੁਣ ਮਾਹੌਲ ਕੀ ਹੈ? ਚੋਣਾਂ 30 ਤਰੀਕ ਨੂੰ ਹੀ ਹੋ ਰਹੀਆਂ, ਪਹਿਲਾਂ ਰੌਲਾ ਪੈਂਦਾ ਸੀਗਾ ਵੀ ਸ਼ਾਇਦ ਇਹਨੂੰ ਅੱਗੇ ਕਰਨ ਦੀ ਤਜਵੀਜ਼ ਸੀ, ਕਿਉਂਕਿ 15ਵਾਂ ਜਿਹੜਾ ਸਿੱਖ ਸ਼ਹੀਦਾਂ ਦਾ ਮੰਨਿਆ ਜਾਂਦਾ ਸੋਗ ਦਾ, ਉਹਦੇ ਬਾਰੇ ਕੀ ਰਾਏ ਬਣੀ ਹੈ ਪੰਜਾਬ ਚ?
ਦੇਖੋ ਗੱਲ ਤਾਂ ਸਹੀ ਸੀ ਕਿ ਜਿਹੜਾ ਇਹ ਸ਼ਹੀਦੀ ਹਫ਼ਤਾ ਚੱਲਣਾ ਸਾਰਾ ਉਹਦੇ ਵਿੱਚ ਚੋਣਾਂ ਆ ਰਹੀਆਂ, ਕਿਉਂਕਿ ਚੋਣਾਂ ਤਾਂ 30 ਤਰੀਕ 30 ਦਸੰਬਰ ਨੂੰ ਆ ਰਹੀਆਂ ਜੀ। ਉਦੋਂ ਪਹਿਲਾਂ ਜਿਹੜੇ ਦਿਨ ਚੱਲਣੇ ਆ ਉਹ ਸਾਰੇ ਇੱਕ ਤਰ੍ਹਾਂ ਮੇਲੇ ਅਰਗੇ ਹੋ ਜਾਂਦੇ ਆ, ਆਪਾਂ ਕਹਿ ਲਈਏ ਕਿ ਜਸ਼ਨਾਂ ਦੇ ਹੋ ਜਾਂਦੇ ਨਾ, ਵੀ ਪਤਾ ਹੀ ਨੀ ਹੁੰਦਾ ਲੋਕਾਂ ਨੂੰ ਕਿੱਥੇ ਅਸੀਂ ਘੁੰਮਦੇ ਆ ਜਿਹੜੇ ਖਾਣੇ ਪੀਣੇ ਵਾਲੇ ਆ, ਤੇ ਉਹਦੇ ਵਿੱਚ ਇਹ ਸਾਰਾ ਕੁਛ ਨਹੀਂ ਹੋਣਾ ਚਾਹੀਦਾ। ਪਰ ਇੱਕ ਸਰਕਾਰ ਬੇਵਸਥ ਆ ਜੀ।
ਅੱਛਾ,
ਜੇ ਮੈਂ ਸਿੱਧੀ ਸਿੱਧੀ ਗੱਲ ਕਰਾਂ ਕਿ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ, ਉਹਨਾਂ ਦਾ ਸਾਰਾ ਸੈਟਅਪ ਬਣਿਆ ਹੋਇਆ ਸੀ ਜੀ, ਉਹ ਜਦੋਂ ਮਰਜ਼ੀ ਚੋਣਾਂ ਕਰਵਾ ਵੀ ਸਕਦੇ ਸੀ। ਪਰ ਜਿਵੇਂ ਹੀ ਨਵੀਂ ਸਰਕਾਰ ਆਈ, ਇਹਨਾਂ ਨੂੰ ਇਹ ਹੁੰਦਾ ਕਿ ਵੱਧ ਤੋਂ ਵੱਧ ਪੰਚਾਇਤਾਂ ਸਾਡੀਆਂ ਬਣ, ਇਹਨਾਂ ਨੇ ਪੁਰਾਣੀਆਂ ਪੰਚਾਇਤਾਂ ਭੰਗ ਕਰਕੇ ਬੜੀ ਦੇਰ ਲਾ ਤੀ ਨਵੀਆਂ ਪੰਚਾਇਤਾਂ ਕਰਾਉਣ, ਆਪਣਾ ਸੈਟਅਪ ਬਣਾਉਣ ਦੇ ਲਈ। ਉਹ ਸੈਟਅਪ ਇਹ ਸੀ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਸਾਡੀ ਪੰਚਾਇਤ ਨਹੀਂ ਬਣਦੀ, ਉਹਦੀ ਵਾਰਡ ਬੰਦੀ ਕੁਛ ਇਸ ਤਰੀਕੇ ਨਾਲ ਕਰਤੀ ਜਾਵੇ ਤਾਂ ਕਿ ਸਾਡੇ ਵੱਧ ਤੋਂ ਵੱਧ ਬੰਦੇ ਬਣਨ, ਤੇ ਜਾਂ ਉਹਦੀ ਰਿਜ਼ਰਵੇਸ਼ਨ ਕੁਛ ਐਸੇ ਤਰੀਕੇ ਨਾਲ ਕਰਤੀ ਜਾਵੇ ਤਾਂ ਸਾਡੇ ਬੰਦੇ ਕਿੱਦਾਂ ਜਿੱਤਦੇ ਆਪਾਂ ਉਹਨਾਂ ਨੂੰ ਜਿਤਾਈਏ। ਉਹਦੇ ਲਈ ਇਹਨਾਂ ਨੇ ਕਾਫੀ ਲੰਬਾ ਸਮਾਂ ਲਾਤਾ, ਤੇ ਪਿੱਛੇ ਪਿੱਛੇ ਇਹਨੂੰ ਕੇਸ ਵੀ ਆਪਣੇ ਆਪ ਹੀ ਕਹਿ ਕੇ ਕਰਵਾਇਆ ਸੀ। ਫਿਰ ਇਹਨਾਂ ਕੋਲ ਇਹ ਜਵਾਬ ਹੋ ਗਿਆ ਸੀ ਤਾਂ ਹਾਈਕੋਰਟ ਦੇ ਵਿੱਚ ਕੇਸ ਆ, ਜਦ ਤੱਕ ਉਹਦਾ ਕੋਈ ਸਮਝੌਤਾ ਨਹੀਂ ਆਉਂਦਾ ਫਿਰ ਅਸੀਂ ਕੁਛ ਕਰ ਨਹੀਂ ਸਕਦੇ। ਜਦੋਂ ਇਹਦਾ ਸੈਟਅਪ ਬਣ ਗਿਆ ਫਿਰ ਉਹ ਕੇਸ ਵੀ ਵਾਪਸ ਹੋ ਗਿਆ, ਸਾਰਾ ਕੁਛ ਹੋ ਗਿਆ। ਤੇ ਉਦੋਂ ਬਾਅਦ ਵਿੱਚ ਹੁਣ ਇਹਨਾਂ ਨੇ ਕੀ ਕੀਤਾ ਕਿ 1 ਜਨਵਰੀ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਇਹ ਚੋਣਾਂ ਕਰਵਾਉਣੀਆਂ ਪੈਣੀਆਂ
ਬਾਈ ਲਾਅ।
ਹਾਂਜੀ, ਵੈਸੇ ਜਿਹੜੀਆਂ ਪੰਚਾਇਤਾਂ ਹੁੰਦੀਆਂ ਇਹ 6 ਮਹੀਨੇ ਦੇ ਵਿੱਚ ਵਿੱਚ ਜਦੋਂ ਕੋਈ ਚੀਜ਼ ਭੰਗ ਹੋ ਜਾਂਦੀ ਉੱਥੇ ਚੋਣ ਕਰਵਾਉਣੀ ਪੈਂਦੀ ਹੈ ਜੀ।
ਅੱਛਾ,
ਤੇ 6 ਮਹੀਨੇ ਹੁੰਦੇ ਆ ਇਹਦੇ 16 ਜਨਵਰੀ ਨੂੰ।
ਓਕੇ,
ਤੇ ਉਦੋਂ ਪਹਿਲਾਂ ਇਹ ਹੋ ਜਾਂਦਾ ਕਿ ਜਦੋਂ ਸਾਡੇ ਇੱਥੇ 1 ਜਨਵਰੀ ਹੋ ਗਈ ਜੀ, ਯਾਨੀ ਕਿ ਨਵਾਂ ਸਾਲ ਚੜ ਪਿਆ, ਹਾਲਾਂਕਿ ਉਸ ਨਵੇਂ ਸਾਲ ਨੇ ਵੀ 1 ਸਾਲ ਹੀ ਚੱਲਣਾ ਹੁੰਦਾ, ਉਹਦੀ ਵੀ ਗਰੰਟੀ ਨਹੀਂ ਕਿ ਹੁੰਦੀ ਹੈ 2 ਸਾਲ ਨਹੀਂ ਚੱਲ ਸਕਦਾ ਨਾ,
ਉਹਨੂੰ ਵੀ 365 ਦਿਨ ਹੀ ਚੱਲਣਾ ਹੁੰਦਾ।
ਹਾਂਜੀ, ਤੇ ਉਸ ਨਵੇਂ ਸਾਲ ਨੇ ਇੱਕ ਇਹ ਮੁਸੀਬਤ ਖੜੀ ਕਰ ਦੇਣੀ ਹੁੰਦੀ ਹੈ ਕਿ ਵੋਟਾਂ ਨਵੀਆਂ ਬਣਦੀਆਂ ਜੀ। 1 ਜਨਵਰੀ ਤੋਂ ਜਿਨ੍ਹਾਂ ਦੀ ਉਮਰ 18 ਸਾਲ ਤੱਕ ਹੋ ਗਈ ਆ ਉਹਨਾਂ ਦੀਆਂ ਫਿਰ ਤੋਂ ਵੋਟਾਂ ਬਣਾਉਣੀਆਂ ਪੈਣੀਆਂ, ਤੇ ਜੇ ਵੋਟਾਂ ਇਹਨਾਂ ਨੂੰ ਨਵੀਆਂ ਬਣਾਉਣੀਆਂ ਪੈ ਜਾਂਦੀਆਂ ਸਰਕਾਰ ਨੂੰ, ਤੇ ਉਦੋਂ ਬਾਅਦ ਚ ਫਿਰ ਤੋਂ ਵਾਰਡ ਬੰਦੀ ਹੋਣੀ ਸੀ, ਕਿਉਂਕਿ ਬਹੁਤ ਸਾਰੀਆਂ ਵੋਟਾਂ ਐਸੀਆਂ ਬਣ ਜਾਂਦੀਆਂ ਕਿਉਂਕਿ ਕੁਛ ਐਸੀ ਹੋ ਗਈਆਂ ਕੁਛ ਵੀ ਹੋ ਜਾਵੇ, ਤੇ ਫਿਰ ਤੋਂ ਇਹਨਾਂ ਲਈ 6 ਮਹੀਨੇ ਫਿਰ ਲੱਗ ਜਾਣੇ ਸੀ, ਤੇ ਇਹਨਾਂ ਕੋਲ ਦਿਨ ਸਿਰਫ ਜਨਵਰੀ ਦੇ ਵਿੱਚ 16 ਸੀ। ਇਸ ਲਈ ਇਹਨਾਂ ਨੇ ਇਹ ਕਰਤਾ ਕਿ 15 ਤਰੀਕ ਤੋਂ ਤੁਸੀਂ ਪੇਪਰ ਭਰ ਸਕਦੇ ਆ ਜੀ ਪੰਚਾਇਤੀ, ਕੋਈ ਪੰਚ ਕਿਸੇ ਨੇ ਸਰਪੰਚ ਬਣਨਾ 19 ਤਰੀਕ ਤੱਕ, 20 ਤਰੀਕ ਨੂੰ ਉਹਨਾਂ ਦੀ ਛਾਣਬੀਣ ਹੋ ਜਾਣੀ ਹੈ ਪੇਪਰਾਂ ਦੀ, 21 ਤਰੀਕ ਨੂੰ ਇਹਨਾਂ ਨੂੰ ਚੋਣ ਨਿਸ਼ਾਨ ਦੇ ਕੇ ਇਹਨਾਂ ਨੂੰ ਘਰਾਂ ਨੂੰ ਭੇਜ ਦੇਣਾ ਕਿ ਹੁਣ ਤੁਸੀਂ ਮੁੱਛਾਂ ਨੂੰ ਤੇਲ ਲਾ ਕੇ ਗਲੀਆਂ ਦੇ ਵਿੱਚ ਫਿਰੋ ਤੇ ਲੋਕਾਂ ਤੋਂ ਵੋਟਾਂ ਮੰਗੋ, 10 ਕੁ ਦਿਨ ਹੱਥ ਜੋੜ ਕੇ ਤੁਸੀਂ ਵੋਟਾਂ ਮੰਗੋ, ਫਿਰ ਤੁਸੀਂ 5 ਸਾਲ ਲੋਕਾਂ ਦੇ ਹੱਥ ਜੋੜਵਾ ਸਕਦੇ ਹੋ
ਜੀ। ਹਰਪ੍ਰੀਤ, ਇਹ ਜਿਹੜੀ ਤੁਸੀਂ ਲਿਸਟਾਂ ਦੀ ਗੱਲ ਕਰ ਰਹੇ ਹੋ ਇਹਦੇ ਤੇ ਓਬੀਅਸਲੀ ਖਰਚਾ ਤਾਂ ਬਹੁਤ ਆਉਂਦਾ ਸਰਕਾਰ ਦਾ, ਜੇ ਦੁਆਰਾ ਬਣਾਉਣੀਆਂ ਹੋਣ ਕਾਫੀ ਖਰਚਾ, ਉਹ ਸਰਕਾਰੀ ਮਸ਼ੀਨਰੀ ਲੱਗਣੀ ਹੈ, ਤੇ ਇਹਦੇ ਵਿੱਚ ਕਿਤੇ ਪੈਸੇ ਬਚਾਉਣ ਵਾਲੀ ਜਾਂ ਪੈਸੇ ਬਣਾਉਣ ਵਾਲੀ ਸਕੀਮ ਤਾਂ ਨਹੀਂ ਕੋਈ ਸਰਕਾਰ ਦੀ?
ਨਹੀਂ ਨਹੀਂ, ਪੈਸੇ ਬਣਾਉਣ ਵਾਲੀ ਕੋਈ ਗੱਲ ਨਹੀਂ ਐਸੀ, ਕਿਉਂਕਿ ਉਹ ਇਹਨਾਂ ਨੂੰ ਬਣਾਉਣੀਆਂ ਹੀ ਪੈਣੀਆਂ ਜੀ।
ਅੱਛਾ,
ਉਹਦਾ ਕਿਉਂਕਿ ਤੁਹਾਨੂੰ ਪਤਾ ਕਿ ਅਪ੍ਰੈਲ ਦੇ ਵਿੱਚ ਫਿਰ ਜਿਹੜੀਆਂ MP ਦੀਆਂ ਵੋਟਾਂ ਆ ਰਹੀਆਂ ਨਾ, ਪਾਰਲੀਮੈਂਟ ਦੀਆਂ ਵੋਟਾਂ ਆ ਰਹੀਆਂ, ਉਹ ਤਾਂ ਇਹਨਾਂ ਨੂੰ ਬਣਾਉਣੀਆਂ ਪੈਣੀਆਂ। ਹਾਂ, ਇਹ ਤਾਂ ਇਹਨਾਂ ਨੂੰ ਆਪਣੀ ਸੇਫਟੀ ਰੱਖਣ ਦੇ ਲਈ ਸਰਕਾਰ ਨੂੰ 31 ਦਸੰਬਰ ਤੱਕ ਵੋਟਾਂ ਪਾਉਣੀਆਂ ਪੈਣੀਆਂ, ਉਹਦੇ ਵਿੱਚ ਚਾਹੇ ਫਿਰ ਸ਼ਹੀਦੀ ਹਫ਼ਤਾ ਆਵੇ ਚਾਹੇ ਕੁਛ ਆਵੇ, ਉਹ ਕੁਛ ਨਹੀਂ ਕਰ ਸਕਦੇ। ਜੇ ਇਹ ਹੁੰਦਾ ਵੀ 1 ਮਹੀਨਾ ਹੋਰ ਰਹਿੰਦਾ ਹੁੰਦਾ ਹਲੇ ਫਿਰ ਇਹ ਅੱਗੇ ਪਿੱਛੇ ਕਰ ਸਕਦੇ ਸੀ, ਪਰ ਹੁਣ ਤਾਂ ਉਹ ਕਹਿੰਦੇ ਹੁੰਦੇ ਆ ਨਾ, ਉਹ ਪੰਜਾਬੀ ਦਾ ਗਾਣਾ ਹੁੰਦਾ ਸੀ ਕਿ ਮਰਦੀ ਨੇ ਅੱਕ ਚੱਬਿਆ ਨਾਲ ਛੜੇ ਦੇ ਲਾਈਆਂ, ਹੁਣ ਤਾਂ ਉਹ ਗੱਲ ਹੋਈ ਪਈ ਹੈ ਜੀ।
ਹਾਂਜੀ, ਤੇ ਵੈਸੇ ਮਾਹੌਲ ਕੀ ਆ ਪਿੰਡਾਂ ਦੇ ਵਿੱਚ, ਕੀ ਚੱਲ ਰਿਹਾ?
ਕਾਫੀ ਹੁਣ ਰੌਣਕ ਹੋਣ ਲੱਗ ਪਈ ਜੀ ਪਿੰਡਾਂ ਚ।
ਅੱਛਾ,
ਪਹਿਲਾਂ ਤਾਂ ਲੱਗਦਾ ਸੀ ਕਿ ਕੌਣ ਖੜੂਗਾ ਕੌਣ ਨਹੀਂ, ਇੱਕ ਦੂਜੇ ਨੂੰ ਧੱਕੇ ਦੇ ਨਾਲ ਜਾ ਕੇ ਤੂੰ ਖੜ ਜਾ ਤੂੰ ਖੜ ਜਾ, ਇਹ ਹੋਈ ਪਈ ਸੀ, ਕਿਉਂਕਿ ਪਿੰਡਾਂ ਦੇ ਵਿੱਚ ਤਕਰੀਬਨ ਸਾਡੇ ਏਰੀਏ ਦੇ ਵਿੱਚ,
ਅੱਛਾ
ਦੁਆਬੇ ਜੀ ਮੈਂ ਗੱਲ ਕਰਦਾ, ਇਹ ਕਾਫੀ ਜਿਹੜੀ ਆ ਬੱਸੋਂ ਘੱਟ ਗਈ ਹੈ ਜੀ।
ਅੱਛਾ,
ਅਸੀਂ 5 ਸਾਲ ਰੌਲਾ ਤਾਂ ਬਹੁਤ ਪਾ ਲੈਂਦੇ ਆ ਕਿ ਵਧੀਆ ਸਰਪੰਚ ਹੋਵੇ ਪਿੰਡ ਦਾ ਵਿਕਾਸ ਵਿੱਚ, ਪਰ ਜਦੋਂ ਹੁਣ ਵਾਰੀ ਆਉਂਦੀ ਹੈ ਤੇ ਹੁਣ ਵਧੀਆ ਬੰਦਾ ਲੱਭਦਾ ਹੀ ਨਹੀਂ ਫਿਰ ਪਿੰਡ ਚੋਂ, ਕਿਉਂਕਿ ਸਾਡੇ ਸਾਰਿਆਂ ਦੇ ਕਨੈਕਸ਼ਨ ਹੀ ਉਦਾਂ ਦੇ ਲੋਕਾਂ ਦੇ ਨਾਲ ਹੋ ਗਏ, ਸਾਡੇ ਆਪਣੇ ਸਾਰੇ ਕੰਮ ਕਾਰ ਉਦਾਂ ਦੇ ਹੋ ਗਏ, ਜਿਹੜਾ ਕੋਈ ਪੜ੍ਹਿਆ ਲਿਖਿਆ ਬੱਚਾ ਸੀ ਉਹ ਅਸੀਂ ਬਾਹਰ ਤੁਹਾਡੇ ਆਸਟ੍ਰੇਲੀਆ ਦੀ ਗੱਲ ਕਰ ਲਈਏ।
ਹਰਪ੍ਰੀਤ, ਮੈਂ ਇਹਨੂੰ ਗੱਲ ਨੂੰ ਤੋਰਨਾ ਅੱਗੇ ਚਾਹੁੰਦਾ ਹੈ ਕਿ ਚਲੋ ਜਦੋਂ ਇੱਥੇ ਗੁਰਦੁਆਰਿਆਂ ਦੀਆਂ ਵੀ ਕਮੇਟੀਆਂ ਹੁੰਦੀਆਂ ਬਣਦੀਆਂ ਆ, ਠੀਕ ਹੈ, ਕਈ ਵਾਰੀ ਨੀ ਬੰਦੇ ਉਦੇ ਇੱਕ ਦੂਜੇ ਦੇ ਘਰ ਜਾਈ ਜਾਂਦੇ, ਉਹ ਤੈਨੂੰ ਬਣਾਉਣਾ ਬਈ ਸਰਪੰਚ, ਰਾਹ ਜਾਂਦੇ ਉਦੇ ਉਹ ਟਰੈਕਟਰ ਤੇ ਉਹ ਰੋਕੀ ਰੁਕੀ ਹੈ ਨਾ ਰੋਕ ਕੇ ਬਈ ਤੈਨੂੰ ਖੜਾ ਕਰਨਾ ਤਿਆਰ ਨਹੀਂ, ਉਹ ਅਸਲ ਦੇ ਵਿਚ ਚਾਹੁੰਦੇ ਹੁੰਦੇ ਆ ਬਈ ਉਹ ਇਹ ਕਹਿਣ ਨਹੀਂ ਮੈਂ ਨੀ ਖੜਨਾ ਤੈਨੂੰ ਖੜਾ ਕਰਨਾ, ਆਪ ਚਾਹੁੰਦੇ ਇੱਦਾਂ ਦੀ ਵੀ ਸਿਚੁਏਸ਼ਨ।
ਇਹ ਚੌਧਰੀ ਵੀ ਹੈਗੇ ਜੀ, ਸਾਡੇ ਵੀ ਇੱਥੇ ਪਿੰਡ ਹੈਗਾ ਜੀ, ਇੱਕ ਦੋ ਸਾਲ ਤੋਂ ਹੋ ਗਿਆ ਲੱਗਿਆ, ਲੋਕਾਂ ਨੂੰ ਆਪ ਹੀ ਕਹੀ ਨਾ ਮੈਂ ਬਣਨਾ ਇੱਥੇ, ਦੇਖੀ ਜਾਓ
ਅੱਛਾ
ਦੇਖੀ ਜਾਓ ਕੀ ਹੁੰਦਾ ਕਿ ਮੈਂ ਬਣਨਾ, ਉਹਨੂੰ ਲੋਕ ਕਹੀ ਜਾਂਦੇ ਯਾਰ, ਲੋਕ ਕਹਿੰਦੇ ਉਹ ਸਰਪੰਚ ਹੁੰਦਾ ਜਿਹਨੂੰ ਪਿੰਡ ਦੇ ਲੋਕ ਕਹਿਣ ਕਿ ਤੂੰ ਬਣ, ਕਹਿੰਦੇ ਉਹ ਸਰਪੰਚ ਥੋੜੀ ਹੁੰਦਾ ਜਿਹੜਾ ਪਿੰਡ ਨੂੰ ਕਹੇ ਮੈਂ ਬਣਨਾ, ਇਹੋ ਜਿਹਾ ਵੀ ਇਹ ਜਿਹੜੇ ਨੂੰ ਚਾਹ ਵੀ ਬੜਾ ਜੀ, ਚਾਹ ਹੀ ਨੀ ਚੱਕੇ ਹੁੰਦਾ ਵਿਆਹ ਨਾਲੋਂ ਵੱਧ ਚਾਹ, ਸਰਪੰਚ ਦੀਆਂ ਵੋਟਾਂ ਦਾ ਹੋਇਆ ਪਿਆ ਜੀ।
ਤੁਸੀਂ ਇੱਕ ਹੋਰ ਗੱਲ ਕੀਤੀ ਆ ਕਿ ਢੁੱਕਵੇਂ ਕੈਂਡੀਡੇਟ ਨੀ ਲੱਭ ਰਹੇ, ਕਿ ਮਤਲਬ ਜਿਹੜੇ ਕਿ ਕਾਗਜ਼ ਪੱਤਰ ਕਾਰਨ ਪ੍ਰੋਸੀਜਰ ਪਤਾ ਹੋਣ, ਪੜ੍ਹੇ ਲਿਖੇ ਹੋਣ, ਸੋ ਇਹ ਕਿੰਨੀ ਕੁ ਸਮੱਸਿਆ ਆ, ਖਾਸ ਕਰਕੇ ਦੁਆਬੇ ਇਲਾਕੇ ਦੇ ਵਿੱਚ ਕਿਉਂਕਿ ਲੋਕੀ ਬਾਹਰ ਬਹੁਤ ਚਲੇ ਗਏ ਨੇ, ਇਹ ਕਿੰਨੀ ਕੁ ਸਮੱਸਿਆ ਸਾਡੇ ਏਰੀਏ ਚ?
ਇਹ ਸਮੱਸਿਆ ਬਣਦੀ ਜਾ ਰਹੀ ਹੈ ਜੀ, ਕਿਉਂਕਿ ਜੇ ਹੁਣ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਜੀ, ਜਿਹੜਾ ਵੀ ਕੰਮ ਆ ਅਸੀਂ ਫੋਨ ਤੇ ਕਰ ਸਕਦੇ ਹਾਂ,
ਹਾਂਜੀ,
ਤੇ ਅਸੀਂ ਕਿਸੇ ਨੂੰ ਕੰਪਲੇਂਟ ਪਾਉਣੀ ਆ ਫੋਨ ਤੇ ਅਸੀਂ ਮੇਲ ਕਰ ਸਕਦੇ ਹਾਂ, ਹੁਣ ਜਿਨ੍ਹਾਂ ਨੂੰ ਫੋਨ ਦੇ ਵਿੱਚੋਂ ਟੈਕਸਟ ਮੈਸੇਜ ਨੀ ਕੱਢਣਾ ਆਉਂਦਾ ਮੇਲਾਂ ਤਾਂ ਉਹਨੇ ਕੀ ਕਰਨੀ ਆ ਜੀ, ਉਹੀ ਤਕਰੀਬਨ ਸਾਰੇ ਅੱਜ ਬਣ ਰਹੇ ਆ ਪੰਚ ਸਰਪੰਚ, ਇਹ ਵੀ ਆ ਪਿੰਡਾਂ ਦੇ ਵਿੱਚ ਜਿਹੜੇ ਆਮ ਸਿਆਣੇ ਬਜ਼ੁਰਗ ਬੈਠੇ ਆ, ਮੁੰਡੇ ਤਾਂ ਵੈਸੇ ਮੁੰਡੇ ਕੁੜੀਆਂ ਤਾਂ ਘੱਟ ਹੀ ਗਏ ਜੀ, ਜਿਵੇਂ ਮੈਂ ਪਹਿਲਾਂ ਦੱਸਿਆ ਕੋਈ ਸਟੱਡੀ ਦੇ ਤੌਰ ਤੇ ਕੋਈ ਕਿਸੇ ਨਾ ਕਿਸੇ ਤੌਰ ਤੇ ਉਹ ਕਹਿੰਦੇ ਇੱਥੋਂ ਚੱਲੀਏ ਕੈਨੇਡਾ ਯੂਕੇ ਆਸਟ੍ਰੇਲੀਆ ਵਗੈਰਾ ਸਾਰੇ ਮੁਲਕਾਂ ਦੇ ਵਿੱਚ ਸਾਡੇ ਕਿਵੇਂ ਪੰਜਾਬੀ ਪਹੁੰਚੇ ਪਿਛਲੇ ਦਸਾਂ ਸਾਲਾਂ ਤੋਂ ਸਾਰੇ ਨੂੰ ਪਤਾ, ਤੇ ਢੁਕਵੇਂ ਕਹਿੰਦੇ ਤਾਂ ਇਹ ਆ ਕਿ ਜਿਹੜੇ ਪੁਰਾਣੇ ਬੈਠੇ ਆ ਉਹ ਵੀ ਇਹ ਕਹਿੰਦੇ ਇਹਦਾ ਮੁੰਡਾ ਖੁੰਡਾ ਛੱਡੋ ਪਰੇ, ਇਹਨੂੰ ਹਲੇ ਕੀ ਪਤਾ, ਇਹਦੀ ਜਦ 40 ਸਾਲ ਤੋਂ ਉੱਪਰ ਹੋਊਗਾ ਉਦੋਂ ਇਹਦੀ ਵਾਰੀ ਆਊਗੀ, ਤੇ ਉਦੋਂ ਤੱਕ ਵਿਚਾਰਦਾ ਉਦਾਂ ਮੱਚ ਜਾ ਮਰ ਜਾਂਦਾ ਘਰਦੇ ਰੁਝੇਵੇਂ ਦੇ ਵਿੱਚ ਨਾਲ
ਕਬੀਲਦਾਰੀ, ਉਦਾਂ ਉਹਦੇ ਬਿਜਲੀ ਗਿਰਦੀ
ਮਾਰ ਲੈਂਦੇ, ਉਹ ਸਾਰਾ ਕੁਛ ਇਸ ਕਰਕੇ ਆ ਕਿ ਪੰਚਾਇਤਾਂ ਜਿਹੜੀਆਂ ਸਾਡੀਆਂ ਸਥਾਨਕ ਸਰਕਾਰਾਂ ਸੀ ਜਦ ਤੱਕ ਇਹ ਵਧੀਆ ਨੀ ਬਣਦੀ, ਅਸੀਂ ਸਿਸਟਮ ਸੁਧਾਰਨ ਵੱਲ ਜਾਂਦੇ ਹਾਂ, ਸਿਸਟਮ ਤਾਂ ਸਾਡਾ ਇਹਨਾਂ 15 ਦਿਨਾਂ ਦੇ ਵਿੱਚ ਪਿੰਡ ਦਾ ਵਿਗੜਿਆ ਹੁੰਦਾ ਜੀ, ਲੋਕ ਕਹਿੰਦੇ ਜਿਹੜਾ ਪਲਾਊਗਾ ਵੋਟ ਉਹਨੂੰ ਪਾਵਾਂਗੇ, ਇਹ ਸਿਸਟਮ ਫਿਰ ਬਾਅਦ ਵਿੱਚ ਉਹੀ ਲੋਕ ਜਿਹੜੀਆਂ ਅੱਜ ਇਹ ਗੱਲਾਂ ਕਰਦੇ ਬਾਅਦ ਉਹੀ ਕਹਿੰਦੇ ਆ ਵੀ ਸਾਡਾ ਦੇਸ਼ ਨੀ ਸੁਧਰ ਸਕਦਾ, ਦੇਸ਼ ਤਾਂ ਸੁਧਰੂਗਾ ਜੇ ਅਸੀਂ ਇਹ ਗੱਲਾਂ ਛੱਡਾਂਗੇ।
ਹਰਪ੍ਰੀਤ, ਸ਼ਰਾਬ ਦੀ ਸੱਚੀ ਡਿਮਾਂਡ ਹੈਗੀ ਆ ਹੁਣ, ਮਤਲਬ ਕੋਈ ਪਿਆ ਕੋਈ ਫਰਕ ਪ੍ਰਚਾਰ ਦਾ ਜਾਂ ਨਹੀਂ, ਉਨੀ ਡਿਮਾਂਡ ਹੀ ਆ ਬਈ, ਮਤਲਬ ਇੱਕ ਹੁੰਦੀ, ਮੈਂ ਇਹ ਨੀ ਕਹਿ ਰਿਹਾ ਬਈ ਸਾਰਾ ਪਿੰਡ ਹੀ ਸ਼ਰਾਬ ਪੀਂਦਾ ਆ, ਪਿੰਡ ਦੇ ਵਿੱਚ ਜਿਹੜੇ ਸ਼ਰਾਬੀ ਹੁੰਦੇ 15-20 ਜਿਨ੍ਹਾਂ ਨੇ ਕੋਈ ਅਸਾਮੀ ਲੱਭਣੀ ਹੁੰਦੀ ਆ, ਉਹਨਾਂ ਦੇ ਜ਼ਿਆਦਾ ਚਾਹੁੰਦੀ ਹੁੰਦੀ ਆ, ਪਰ ਜਿੱਦਾਂ ਔਰਤਾਂ ਨੇ ਬੱਚੇ ਨੇ ਬਹੁਤ ਸਾਰੇ ਗੁਰਸਿੱਖ ਵੀ ਨੇ ਬਹੁਤ ਸਾਰੇ ਉਹ ਬੰਦੇ ਜਿਹੜੇ ਨਹੀਂ ਵੀ ਪੀਂਦੇ ਆ, ਕੀ ਰੇਸ਼ੋ ਹੈ, ਮਤਲਬ ਕਿੰਨੀ ਕਿੱਧਰ ਨੂੰ ਜਾ ਰਿਹਾ, ਅਪਵਰਡ ਟ੍ਰੈਂਡ ਹੈ ਜਾਂ ਡਾਊਨ ਜਾ ਰਿਹਾ, ਇਹਦੀ ਬਦਖੋਈ ਹੋ ਰਹੀ ਆ?
ਨਹੀਂ, ਬਦਖੋਈ ਤਾਂ ਸ਼ਰਾਬ ਦੀ ਹੋ ਰਹੀ ਹੈ ਜੀ,
ਅੱਛਾ,
ਵੀ ਸ਼ਰਾਬ ਦੀ ਬੋਤਲ ਨੂੰ ਵੋਟ ਨਾ ਪਾਓ, ਪਰ ਘੱਟ ਕੋਈ ਨੀ ਕਰਦਾ, ਤੇ ਜਿਹੜੀ ਤੁਸੀਂ ਸ਼ਰਾਬੀਆਂ ਦੀ ਗੱਲ ਕੀਤੀ ਆ, ਉਹ ਤਾਂ ਵਿਚਾਰੇ ਨੂੰ ਭਾਵੇਂ ਮੋਟਾ ਸੰਤਰਾ ਦੇ ਦਿਓ, ਉਹ ਤਾਂ ਕਹਿੰਦੇ ਕੋਈ ਗੱਲ ਨੀ, ਤੇ ਅਸੀਂ ਤੇਰੇ ਭਰੇ ਪਾ ਦਿੰਦੇ ਆ, ਤੇ ਕੁਛ ਸਟੈਂਡਰਡ ਦੇ ਸ਼ਰਾਬੀ ਬਣ ਜਾਂਦੇ ਜਿਹੜੇ ਅੰਦਰ ਬਹਿ ਕੇ ਪੀਣ ਵਾਲੇ, ਉਹ ਕਹਿੰਦੇ ਯਾਰ ਜੇ ਸਾਨੂੰ ਦੇਣ ਤੇ ਖਰੀ ਬੋਤਲ ਦਿਓ ਲਿਆ ਕੇ।
ਅੱਛਾ,
ਇਸ ਤੋਂ ਇਲਾਵਾ ਇਹ ਵੀ ਇੱਕ ਆਪਣਾ ਨਿੱਜੀ ਮਫਾਦ ਹੈ ਨਾ, ਫਿਰ ਜਿਹੜੀ ਦਾਰੂ ਪੀ ਕੇ ਜੀ ਸ਼ਰਾਬ ਪੀ ਕੇ ਅਸੀਂ ਵੋਟ ਪਾਉਣੀ, ਉਹ ਤੋਂ ਇਲਾਵਾ ਜਿਹੜੇ ਆਪਾਂ ਔਰਤਾਂ ਦੀ ਗੱਲ ਕੀਤੀ ਹੈ, ਇਹਨਾਂ ਦੇ ਆਪਣੇ ਕੰਮ ਹੋ ਜਾਂਦੇ ਆ, ਆਪਣੇ ਕੰਮ, ਉਹ ਤੋਂ ਬਾਅਦ ਜਿਹੜੇ ਹੋਰ ਘਰ ਪਿੰਡ ਦੇ ਹੁੰਦੇ ਆ, ਉਹ ਕਹਿੰਦੇ ਜੀ ਵੋਟਾਂ ਤੁਹਾਨੂੰ ਪਾ ਦਿਆਂਗੇ, ਤੁਸੀਂ ਸਾਡੀ ਨਾਲੀ ਬਣਾ ਦਿਓ,
ਅੱਛਾ,
ਤੁਸੀਂ ਸਾਡੀ ਗਲੀ ਬਣਾ ਦਿਓ, ਇਹ ਵੀ ਸਾਡੇ ਨਿੱਜੀ ਮਫਾਦ ਬਣ ਜਾਂਦੇ
ਨੇ। ਪਰ ਇਹ ਤਾਂ ਜੈਨੂਅਨ ਦੇ ਵਿੱਚ ਕਿਸੇ ਇਹ ਬਾਰਡਰ ਲਾਈਨ ਤੇ ਆ, ਵੀ ਚਲੋ ਉਹ ਡਿਵੈਲਪਮੈਂਟ ਤਾਂ ਕਰ ਰਹੇ ਨੇ ਨਾ ਬਾਹਰੋਂ, ਵੀ ਨਾਲੀ ਉਹ ਤਾਂ ਪੰਚਾਇਤ ਦਾ ਹੀ ਬਣਦਾ ਨਾ ਫਰਜ਼।
ਨਹੀਂ, ਉਹੀ ਤਾਂ ਗੱਲ ਹੈ ਨਾ, 70 ਸਾਲਾਂ ਤੋਂ ਗਲੀਆਂ ਨਾਲੀਆਂ ਨੀ ਨਾ ਬਣੀਆਂ, ਉਹ ਕਹਿੰਦਾ ਬਣਾ ਦਿਆਂਗੇ, ਬਣਨੀ ਨੀ ਨਾ,
ਬਣਨੀ ਨੀ,
70 ਸਾਲਾਂ ਤੋਂ ਗਲੀਆਂ ਨਾਲੀਆਂ ਦਾ ਹੀ ਮੁੱਦਾ ਬਣਿਆ ਪਿਆ, ਕਿਸੇ ਨੇ ਇਹ ਤਾਂ ਕਹਿ ਨੀ ਕਿ ਪਿੰਡ ਸਾਡੇ ਦੇ ਵਿੱਚ ਕੋਈ ਐਂਬੂਲੈਂਸ ਚਾਹੀਦੀ ਆ, ਜਾਂ ਸਾਡੇ ਪਿੰਡ ਗਰਾਊਂਡ ਹੈ ਨੀ, ਸਾਨੂੰ ਕੋਈ ਗਰਾਊਂਡ ਵਧੀਆ ਦੇ ਦਿਓ, ਲੈ ਕੇ ਪੰਚਾਇਤ 50 ਸਾਲਾਂ ਚ ਦਊਗੀ ਤਾਂ, ਜਾਂ ਸਾਡੇ ਪਿੰਡ ਦੇ ਵਿੱਚ ਕੋਈ ਟੂਰਨਾਮੈਂਟ ਨੀ ਹੁੰਦੇ, ਮੁੰਡੇ ਜਾਂ ਕੁੜੀਆਂ ਵਧੀਆ ਖਿਡਾਰੀ ਨੀ ਨਿਕਲਦੇ, ਉਹਨਾਂ ਨੂੰ ਆਪਾਂ ਅਪਰੋਚ ਕਰੀਏ, ਮੁੰਡਿਆਂ ਨੂੰ ਇੱਧਰੋਂ ਤੋਰੀਏ, ਜਾਂ ਪਿੰਡ ਦੇ ਵਿੱਚ ਕੋਈ ਵਧੀਆ ਸੰਦੇਸ਼ ਦੇਣ ਦਾ ਕੋਈ ਇਹੋ ਜਿਹਾ ਪ੍ਰੋਗਰਾਮ ਕਰਾਈਏ, ਤਾਂ ਕਿ ਸਾਡੀ ਜਿਹੜੀ ਯੰਗ ਜਨਰੇਸ਼ਨ ਹੈ ਉੱਧਰ ਨੂੰ ਲੱਗ ਸਕੇ। ਇਹ ਤਾਂ ਹੈ ਹੀ ਨੀ ਨਾ, ਉਹੀ ਗੱਲਾਂ ਫਿਰ ਆ ਗਈਆਂ ਜੀ, ਸਾਡੇ ਤੁਸੀਂ ਪਾਣੀ ਵਾਲੀ ਟੂਟੀ ਲਵਾ ਦਿਓ, ਲਓ ਤਾਂ ਇੱਕ ਉਹ ਕਿੱਡਾ ਕਿੱਡਾ ਵੱਡਾ ਭਲਾ ਕੰਮ ਹੈ, ਜੇ ਤੁਸੀਂ ਆਪ ਸ਼ਹਿਰ ਜਾਓ ਦੋ ਚਾਰ ਦਿਨਾਂ ਦੇ ਵਿੱਚ ਤੁਸੀਂ ਆਪ ਵੀ ਲਵਾ ਸਕਦੇ ਹੋ, ਉਹ ਵੀ ਸਰਪੰਚ ਨੂੰ ਕਹਿਣਾ ਹਨਾ ਵੀ ਤੁਸੀਂ ਟੂਟੀ ਸਾਡੀ ਤੁਸੀਂ ਲਵਾ ਦਿਓ, ਉਹ ਕਹਿੰਦਾ ਮੈਂ ਅੱਜ ਲਵਾਉਣਾ, ਉਹਦੀ ਮਾੜੀ ਮੋਟੀ ਚੱਲਦੀ ਹੋਈ ਹੁੰਦੀ ਹੈ ਚਾਹੇ ਉਹਨੂੰ ਕੋਲੋਂ ਪੈਸੇ ਦੇਣੇ ਪੈਣੇ ਨਾ ਦਿਨਾਂ ਦੇ ਵਿੱਚ, ਫਿਰ ਉਹ ਟੂਟੀ ਲੱਗ ਜਾਂਦੀ ਹੈ, ਉਹ ਕਹਿੰਦੇ ਲਓ ਜੀ ਆਹ ਤਾਂ ਅਸੀਂ ਮਾਨਸਰੋਵਰ ਝੀਲ ਤੇ ਬਹਿ ਗਏ ਪਾਣੀ ਸਾਡੇ ਘਰ ਆ ਗਿਆ। ਜੇ ਜੇ ਪੰਜਾਬ ਦੀ ਇਹ ਸਮੱਸਿਆ ਮੇਰਾ ਖਿਆਲ ਪਾਣੀ ਦੀ ਸਮੱਸਿਆ ਪੰਜ ਆਪ ਤੋਂ ਜਿਹਦਾ ਨਾਮ ਹੀ ਪੰਜਾਬ ਹਨਾ, ਤੇ ਮੇਰਾ ਖਿਆਲ ਫਿਰ ਥੋੜੀ ਜੀ ਸਾਨੂੰ ਸੋਚਣ ਦਾ ਇੱਥੇ ਵਿਸ਼ਾ ਬਣਦਾ ਕਿ ਅਸੀਂ ਨਿੱਜੀ ਮੁਫਾਦਾਂ ਨੂੰ ਛੱਡ ਕੇ ਇੱਕ ਵਧੀਆ ਸਰਕਾਰ ਬਣਾਈਏ, ਇੱਕ ਵਧੀਆ ਪੰਚਾਇਤ ਬਣਾਈਏ ਜਿਹਨੂੰ ਸੰਸਥਾਨਕ ਸਰਕਾਰ ਕਹਿੰਦੇ ਆ, ਫਿਰ ਤਾਂ ਉਹਨੂੰ ਸਰਪੰਚ ਨੂੰ ਪੰਚਾਂ ਨੂੰ ਆਪ ਪਤਾ ਹੋਵੇ ਕਿੱਥੇ ਡਿਊਟੀ ਲੱਗਣੀ ਆ ਜੀ, ਕਿਹੜੀਆਂ ਅਸੀਂ ਗੇਮਾਂ ਕਰਾਉਣੀਆਂ, ਕਿਵੇਂ ਕਰਾਉਣੀਆਂ, ਡੋਪ ਟੈਸਟ ਕਰਕੇ ਕਰਾਉਣੀਆਂ ਜਾਂ ਕਿਵੇਂ ਕਰਾਉਣੀਆਂ ਨਾ। ਜੇ ਹੁਣ ਇਹੀ ਨੀ ਪਤਾ ਕਿਸੇ ਨੂੰ ਵੀ ਡੋਪ ਟੈਸਟ ਕੀ ਹੁੰਦਾ, ਬਾਅਦ ਵਿੱਚ ਉਹ ਚਾਰ ਕੁ ਦਿਨ ਫਿਰ ਅਖਬਾਰਾਂ ਦੇ ਵਿੱਚ ਰੌਲਾ ਪੈ ਗਿਆ ਜੀ ਕਿ ਮੰਤਰੀ ਡੋਪ ਟੈਸਟ ਕਰਾਉਂਦੇ ਆ ਤੇ ਸਰਪੰਚ ਸਾਡੇ ਪਿੰਡ ਦਾ ਪੁੱਛਦਾ ਫਿਰ ਇਹ ਹੁੰਦਾ
ਕਿੱਦਾਂ। ਠੀਕ ਹੈ ਜੀ,
ਉਹ ਕਹਿੰਦਾ ਹੁਣ ਕਦੇ ਮੈਂ ਵੀ ਕਰਾ ਲਵਾਂ ਖਰੇ ਨੰਬਰ,
ਆਹੋ ਕੀ ਪਤਾ ਏਦਾਂ ਪਤਾ ਹੀ ਨੀ ਪਏ ਪੁੱਠਾ ਪੈ ਜੂਗਾ। ਮਹਿੰਦਰ ਸਿੰਘ ਹੰਸ ਬਰੈਂਪਟਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੈਰੀ ਗੁੱਡ ਜੀ। ਤੇ ਪਾਲਾ ਬੈਂਸ ਕੋਬਰਮ ਤੋਂ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ
ਸਾਡੇ ਸਰਨੇਮ ਵੀ ਹੈ ਜੀ।
ਹਾਂਜੀ ਹਾਂਜੀ, ਇਹ ਆਪਣੇ ਪਿੰਡਾਂ ਵਾਲੀ ਲੱਗ ਗਈ ਹੈ, ਤੇ ਆਪਣੇ ਪਿੰਡ ਦਾ ਨਾਮ ਭੇਜੋ ਜੀ ਪਾਲਾ ਜੀ। ਤੇ ਕਹਿੰਦੇ ਕਿ ਸਾਡੇ ਪਿੰਡ ਵੀ ਇੱਕ ਬੰਦਾ ਖੜਾ ਹੈ ਸਰਪੰਚੀ ਲਈ ਜਿਹੜਾ ਜਰਨੇਟਰ ਨੂੰ ਜਗਨੇਟਰ ਹੀ ਸੱਦੀ
ਸੱਦਦਾ, ਹੋਣਾ ਸਰਪੰਚ ਹੈ ਜੀ ਉਹ।
ਹਾਂ, ਉਹ ਜਰਨੇਟਰ ਨੂੰ ਜਗਨੇਟਰ ਸੱਦਦਾ। ਇਹ ਨਾ ਜਿੱਦਾਂ ਏਦਾਂ ਦੇ ਜਿਹੜੇ ਪੰਚ ਸਰਪੰਚ ਹੁੰਦੇ ਆ, ਜਦੋਂ ਫਿਰ ਵੋਟਾਂ ਆ ਜਾਂਦੀਆਂ ਉਹ ਥੋੜੀ ਜਿਹੀ ਅੰਗਰੇਜ਼ੀ ਬੋਲਣ ਦੀ ਵੀ ਕੋਸ਼ਿਸ਼ ਕਰਦੇ ਰਹਿੰਦੇ ਨਾ, ਮਤਲਬ ਅੱਖਰ ਵਿੱਚ ਵਰਤਣੇ ਪਏ ਜਿਹੜੇ ਵੋਟਰਾਂ ਨੂੰ। ਅੱਛਾ, ਹਾਂ, ਪਿੰਡ ਵਾਲੇ ਇਹ ਸਮਝਣ ਪਈ ਇਹ ਪੜ੍ਹਿਆ ਲਿਖਿਆ ਆ, ਇਹ ਅੰਗਰੇਜ਼ੀ ਬੋਲਦਾ। ਇੱਦਾਂ ਇੱਕ ਬੰਦਾ ਨਾ ਖੜਾ ਸੀਗਾ ਹਨਾ, ਤੇ ਉਹ ਵੀ ਉਹਨੂੰ ਵੀ ਆਦਤ ਸੀਗੀ ਵੀ ਮੈਂ ਜੇ ਵੱਧ ਥੋੜੀ ਜਿਹੀ ਅੰਗਰੇਜ਼ੀ ਬੋਲਾਂ ਤਾਂ ਸ਼ਾਇਦ ਮੇਰਾ ਮਤਲਬ ਸਟੈਂਡਰਡ ਬਣ ਜਾਊਗਾ। ਸਾਨੂੰ ਇਹ ਚਨਾਵਤ ਭਾਜੀ ਗੱਲ ਸੁਣਾਉਂਦੇ ਹੁੰਦੇ ਆ, ਕਹਿੰਦਾ ਉਹ ਇੱਕ ਅੱਖਰ ਵਾਧੂ ਹੀ ਲਾਈ ਜਾਵੇ ਵਿੱਚ ਹਨਾ ਅੰਗਰੇਜ਼ੀ ਦਾ, ਤੇ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਨਾ ਨਾ ਕਹਿੰਦਾ ਮੈਂ ਆਉਣਾ ਸੀਗਾ ਕਹਿੰਦਾ ਤੁਹਾਡੀ ਮੀਟਿੰਗ ਚ, ਠੀਕ ਹੈ ਨਾ, ਤੇ ਜਿਹੜੀ ਕਮੇਟੀ ਹੋਈ ਸੀ ਤੇ ਉਹਦੇ ਵਿੱਚ ਕਹਿੰਦਾ ਨਾ ਉਦਣ ਨਾ ਕਈ ਤੁਹਾਨੂੰ ਪਤਾ ਜਦ ਮੀਟਿੰਗਾਂ ਹੁੰਦੀਆਂ ਚ ਮੋਸ਼ਨ ਪਾਉਂਦੇ ਆ ਨਾ ਵੀ ਆਹ ਮੋਸ਼ਨ ਪਾ ਦਿਓ ਜੀ ਆਹ ਮੋਸ਼ਨ ਪਾ ਦਿਓ, ਉਹਨੂੰ ਪਤਾ ਲੱਗਾ ਵੀ ਰਾਤੀ ਮੋਸ਼ਨ ਪਏ ਆ ਚੰਗੇ ਵਧੀਆ ਵਧੀਆ। ਉਹ ਕਹਿੰਦਾ ਬਈ ਏਦਾਂ ਬਈ ਮੈਂ ਵੀ ਆਉਣਾ ਸੀ ਕਮੇਟੀ ਚ, ਮੈਂ ਵੀ ਇੱਕ ਲੂਜ਼ ਮੋਸ਼ਨ ਪਾਉਣਾ ਸੀਗਾ। ਉਹ ਕਹਿੰਦਾ ਸ਼ਾਇਦ ਮੈਂ ਅੰਗਰੇਜ਼ੀ ਦਾ ਇੱਕ ਅੱਖਰ ਵੱਧ ਪਾਵਾਂ ਤੇ ਮੈਨੂੰ ਜਿਆਦਾ ਪੜ੍ਹਿਆ ਲਿਖਿਆ ਕਹੂਗੇ ਨਾ,
ਵੱਡਾ ਕਰ ਦੂੰਗਾ।
ਕਹਿੰਦਾ ਫਿਰ ਆਇਆ ਕੱਲ ਨੀ, ਚੰਗਾ ਹੋਇਆ ਨਹੀਂ ਆਇਆ, ਲੂਜ਼ ਮੋਸ਼ਨ ਜੇ ਤੂੰ ਪਾ ਦਿੰਦਾ ਤਾਂ ਸਾਰਿਆਂ ਨੇ ਨੱਠ ਜਾਣਾ ਸੀ। ਕਹਿੰਦਾ ਵੀ ਤੂੰ ਆਇਆ ਕੱਲ ਨੀ, ਕਹਿੰਦਾ ਏਦਾਂ ਵੀ ਮੈਨੂੰ ਡਾਕਟਰ ਨੇ ਦੱਸਿਆ ਵੀ ਏਦਾਂ ਜਾਣਾ ਨੀ ਹੈਗਾ, ਏਦਾਂ ਦੇ
ਜਿੱਥੇ
ਏਦਾਂ ਦੇ ਹਾਲਤ ਵਿੱਚ ਜਾਣਾ ਨੀ ਹੈ। ਕਹਿੰਦਾ ਕੱਲ ਹੀ, ਕਹਿੰਦਾ ਮੇਰਾ ਬਲੱਡ ਪ੍ਰੈਸ਼ਰ ਕੁੱਕਰ ਵੱਧ ਜਾਂਦਾ ਆ। ਕਹਿਣਾ ਤੁਸੀਂ ਬਲੱਡ ਪ੍ਰੈਸ਼ਰ ਨਾਲ ਕੁੱਕਰ ਵੀ ਲਾਤਾ ਹਨਾ, ਪ੍ਰੈਸ਼ਰ ਕੁੱਕਰ ਮੇਰਾ, ਕਹਿੰਦਾ ਬਲੱਡ ਪ੍ਰੈਸ਼ਰ ਕੁੱਕਰ ਵੱਧ ਜਾਂਦਾ ਆ ਤੇ
ਕੁੱਕਰ ਵੀ ਨਾਲੇ ਚੱਕ ਲਿਆ ਕਰ ਯਾਰ।
ਕਹਿੰਦਾ ਅਦਰਕ ਵਾਈਜ਼ ਤਾਂ ਮੈਂ ਆ ਜਾਣਾ ਸੀਗਾ, ਅਦਰਵਾਈਜ਼ ਨੂੰ ਅਦਰਕ ਵਾਈਜ਼ ਕਹੀ ਜਾਵੇ ਨਾ, ਅਦਰਕ ਵਾਈਜ਼ ਮੈਂ ਆ ਜਾਣਾ ਸੀ। ਸੋ ਇੱਦਾਂ ਦੇ ਜਿਹੜੇ ਬੰਦੇ ਆ ਉਹ ਬੜੇ ਸੰਭਾਵੀ ਸਰਪੰਚ ਪੰਚ ਹੁੰਦੇ ਨੇ। ਖੈਰ ਇਹ ਸ਼ੁਗਲ ਨਾ ਸ਼ੁਗਲ, ਤੇ ਹੁਣ ਜਿਹੜਾ ਤੁਸੀਂ ਦੱਸ ਰਹੇ ਸੀ ਵੀ ਲਿਸਟਾਂ ਦੀ ਬੜੀ ਡਿਮਾਂਡ ਹੈ, ਵੋਟਰ ਲਿਸਟਾਂ ਦੀ ਵੀ ਇੱਧਰ ਉੱਧਰ ਹੁੰਦਾ ਹੋਣਾ ਨਾ।
ਹਾਂਜੀ, ਵੋਟਰ ਲਿਸਟਾਂ ਦੇਖੋ ਤਕਰੀਬਨ ਜੇ ਕਿਸੇ ਲਿਸਟ ਦੇ 20 ਪੇਜ ਬਣਦੇ ਆ ਤੇ 20 ਦੂਣਾ 40 ਰੁਪਏ ਬਣਦੇ ਆ ਜੀ ਉਹਦੀ।
ਅੱਛਾ ਜੀ,
ਜੇ ਆਪਾਂ ਇਹ ਬਹੁਤ ਟੌਪ ਦਾ ਰੇਟ ਬਣਾਇਆ ਜੀ ਮੈਂ 2 ਰੁਪਏ ਪੇਜ ਦੇ ਜਿਹਦਾ ਸਰਕਾਰ ਵੈਸੇ ਲੈਂਦੀ ਹੈ, ਵੈਸੇ ਬਣਦਾ ਨੀ ਇੰਨਾ। ਚਲੋ ਜੇ ਉਹ ਫੋਟੋ ਸਟੇਟ ਹੁੰਦੀ ਹੈ ਉਹਨੇ ਇੱਕ ਵਾਰੀ ਛਾਪਣੀ ਹੁੰਦੀ, ਬਾਅਦ ਚ ਸਾਰੇ ਤੁਸੀਂ ਪ੍ਰਿੰਟ ਵੈਸੇ ਜੇ ਕੋਈ ਜਾਣਕਾਰ ਬੰਦਾ ਹੋਵੇ ਉਹ ਘਰ ਬੈਠਾ ਵੀ ਆਪਣੇ ਕੰਪਿਊਟਰ ਤੋਂ ਡਾਊਨਲੋਡ ਕਰਕੇ ਉਹ ਕੱਢ ਸਕਦਾ ਹਨਾ। ਪਰ ਇੱਥੇ ਸਾਡੇ ਪਤਾ ਨੀ ਪਿੰਡਾਂ ਵਾਲਿਆਂ ਨੂੰ, ਉੱਥੇ ਹੀ ਜਾਊਗੇ ਬੀ ਡੀ ਓ ਆਫਿਸ ਗਏ ਆ ਤੇ ਉੱਥੇ 100 ਬੰਦਾ ਲਾਈਨ ਚ ਲੱਗਾ
ਲਿਸਟ ਲੈਣ
ਤੇ, ਹਾਂ ਲਿਸਟ ਲੈਣ ਤੇ। ਹੋਰ ਤੁਹਾਨੂੰ ਦੱਸਦਾ ਤੇ ਪਿੰਡ ਦੇ ਉਹਦੇ ਵਿੱਚ 4 ਬੰਦੇ ਖੜੇ ਆ ਜੀ, ਸਾਰਿਆਂ ਨੇ ਆਪਣੇ ਪਿੰਡ ਦੀ ਓ ਲਿਸਟ ਲੈਣੀ ਆ, ਉਸੇ ਪਿੰਡ ਦੇ ਖੜੇ ਆ। ਕੋਈ ਏਦਾਂ ਨੀ ਯਾਰ ਤੂੰ ਇੱਕ ਜਣਾ ਲੈ ਲਾ ਤੇ ਆਪਾਂ ਇੱਥੇ ਫੋਟੋ ਸਟੇਟ ਕਰਾ ਲੈਂਦੇ ਆ,
ਬਾਕੀ ਕਾਪੀ ਗੱਲ।
ਬਾਕੀ ਉਹ ਕਾਪੀ ਨੀ ਕਰਾਉਣੀ, ਉਹ ਕਹਿੰਦੇ ਕੀ ਪਤਾ ਇੱਕ ਅੱਧਾ ਪੇਜ ਘੱਟ ਦੇ ਦੇਵੇ, ਨਵੀਆਂ ਵੋਟਾਂ ਨੇ ਸਾਨੂੰ ਦਵੇ ਨਾ ਸਾਨੂੰ ਕੋਈ ਏਦਾਂ ਦੀ ਲਿਸਟ ਦੇ ਦੇਵੇ। ਇੱਕ ਦੂਜੇ ਤੇ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਯਕੀਨ ਵੀ ਨੀ ਰਹਿੰਦਾ ਤੇ ਚਾਰ ਬੰਦੇ ਖੜੇ ਤੇ ਉਹ ਮੂਹਰੇ ਵੀ ਕੀ ਕਰਦੇ ਆ, ਉਹ ਕਹਿੰਦੇ ਜੀ 75 ਰੁਪਏ ਦਿਓ ਲਿਸਟ ਦੇ, ਜਿਹੜੀ 30-40 ਰੁਪਏ ਦੀ ਲਿਸਟ ਬਣਦੇ ਆ ਤੇ ਉਹ ਦੁੱਗਣੇ ਰੇਟਾਂ ਦੇ ਉੱਤੇ। ਸਰਕਾਰ ਵੀ ਬੜੀ ਚਲਾਕ ਹੋਈ ਪਈ, ਉਹਨਾਂ ਨੂੰ ਪਤਾ ਤੇ ਦੇਖੋ ਹੁਣ ਇੱਥੇ ਕਿਸੇ ਨੇ ਰੌਲਾ ਨੀ ਪਾਉਣਾ, ਜਿਹੜੀ ਉਹ ਲਾਈਨ ਲੱਗੀ ਨਾ 30-40 ਬੰਦਿਆਂ ਦੀ, ਉਹਨਾਂ ਨੇ ਕਿਸੇ ਨੇ ਰੌਲਾ ਨੀ ਪਾਉਣਾ ਕਿ ਜੀ ਇੱਥੇ ਸਾਡੀ ਮਹਿੰਗਾਈ ਕਰਤੀ, ਇੱਥੇ ਸ਼ੋਸ਼ਣ ਹੋ ਗਿਆ ਜੇ ਕੁਛ ਵਧਾ ਨਾ, ਉਹ ਕਹਿੰਦੇ ਚੁੱਪ ਕਰਕੇ ਲੈ ਜਾਓ ਤੇ ਕਾਹਨੂੰ ਆਹ ਪੇਪਰ ਵੀ ਭਰਨ ਆਉਣਾ ਨਾ, ਫਿਰ ਪੰਚੀ ਸਰਪੰਚੀ ਵਾਲੇ ਲਾਈਨ ਚ ਲੱਗੇ ਹੁੰਦੇ ਸਾਰੇ ਤੇ ਉਦੋਂ ਬਾਅਦ ਵਿੱਚ ਚੁੱਲ੍ਹਾ ਟੈਕਸ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਕਰਦਾ ਜੀ, ਤਾਂ ਕੋਈ ਪੁੱਛਦਾ ਨੀ ਚੁੱਲ੍ਹੇ ਟੈਕਸ ਨੂੰ।
ਉਹ ਫੇਰ ਵੋਟਾਂ ਫੇਰ ਕਾਮਯਾਬ ਕਰਨੀਆਂ ਹੋਣੀਆਂ ਨਾ ਆਪਣੀਆਂ, ਫੇਰ ਬੈਲਟ ਕਰਾਣੀ ਹੋਣੀ,
ਨਹੀਂ ਉਹ ਜ਼ਰੂਰੀ ਹੈ, ਜ਼ਰੂਰੀ ਹੈ ਜੀ, ਜਦੋਂ ਤੁਸੀਂ ਪੇਪਰ ਰੱਖਦੇ ਆ ਪੰਚੀ ਸਰਪੰਚੀ ਦੇ ਤੇ ਉੱਥੇ ਉਹ ਜੇ ਤੁਸੀਂ ਚੁੱਲ੍ਹਾ ਟੈਕਸ ਪਹਿਲਾਂ ਕਿਸੇ ਇਲੈਕਸ਼ਨ ਨੂੰ ਉਤਾਰਿਆ ਸੀ ਉਹ ਨਾਲ ਲੱਗ ਜਾਂਦੀ ਹੁੰਦੀ ਹੈ, ਉਹਦੀ ਰਸੀਦ ਫੇਰ ਤੋਂ ਨਵੇਂ ਸਿਰੇ ਕਢਾ ਕੇ ਲਾਉਣੀ ਪੈਂਦੀ ਆ। ਤੇ ਮੈਂ ਇੱਕ ਹੋਰ ਪੰਚ ਦੀ ਗੱਲ ਦੱਸਦਾ, ਉਹ ਕਹਿੰਦਾ ਸਾਡੇ ਤਾਂ ਚੁੱਲ੍ਹਾ ਹੀ ਹੈ ਨੀ ਚੁੱਲ੍ਹਾ ਟੈਕਸ ਕਹਿੰਦਾ, ਮੈਂ ਕਿਹਾ ਵੀ ਹਾਂ
ਤੁਸੀਂ ਹੋਟਲ ਤੋਂ, ਉਹ ਹੋਟਲ ਤੋਂ ਖਾਂਦੇ ਆ ਖਾਣਾ, ਹੋਟਲ ਵਾਲਿਆਂ ਦਾ ਦੇ ਦੇਣੇ ਆ ਕੇ।
ਨਹੀਂ ਮੈਂ ਵੀ ਕੁਦਰਤੀ ਸ਼ੁਗਲ ਦੇ ਮੂਡ ਵਿੱਚ ਬੈਠਾ ਸੀ ਗਰਾਊਂਡ ਦੇ ਕੋਲ, ਇਹ ਗੱਲ ਤਾਂ ਮੰਨ ਵਾਲੀ ਹੈ, ਜਾਂ ਸਾਡੇ ਚੁੱਲ੍ਹਾ ਹੈ ਨੀ ਫਿਰ ਚੁੱਲ੍ਹਾ ਟੈਕਸ ਕਾਹਦਾ।
ਅੱਛਾ,
ਕਹਿੰਦਾ ਹਾਂ, ਕਹਿੰਦਾ ਸਾਡੇ ਤਾਂ 4 ਸਾਲ ਤੋਂ ਭਾਈ ਅਸੀਂ ਤਾਂ ਗੈਸ ਤੇ ਹੀ ਕੰਮ ਕਰਦੇ ਆ। ਮੈਂ ਕਿਹਾ ਗੱਲ ਵਧੀਆ ਹੋ ਗਈ, ਮੈਂ ਕਿਹਾ ਦੇਖੋ ਹੁਣ ਜਦ ਫਿਰ ਤੁਸੀਂ ਗੈਸ ਸਿਲੰਡਰ ਭਰਾਉਣ ਜਾਂਦੇ ਆ ਉਹ ਤਾਂ ਟੈਕਸ ਉਹਦੇ ਵਿੱਚ ਹੀ ਲੈ ਲੈਂਦੇ ਹੋਣੇ ਆ, ਬਿਲਕੁਲ ਟੈਕਸ ਸਾਰੇ ਵਿੱਚ ਲੱਗੇ ਹੁੰਦੇ ਆ, ਹੁਣ ਨਵਾਂ ਟੈਕਸ ਕਾਹਦਾ ਦਈਏ। ਮੈਂ ਕਿਹਾ ਲੈ ਬਸ ਫੇਰ ਤਾਂ ਤੂੰ ਗੈਸ ਏਜੰਸੀ ਵਾਲਿਆਂ ਜਾ ਕੇ ਜਿਹੜੇ ਤੁਸੀਂ ਅੱਜ ਤੱਕ ਸਾਡੇ ਤੋਂ ਟੈਕਸ ਲਏ ਆ ਸਾਨੂੰ ਤੁਸੀਂ ਉਹਦੀ ਰਸੀਦ ਦੇ ਦਿਓ ਤੇ ਅਸੀਂ ਲਾ ਦਿੰਦੇ ਆ। ਹੁਣ ਬੰਦਾ ਪੰਚ ਬਣਨ ਨੂੰ ਤਿਆਰ ਆ ਤੇ ਉਹ ਕਹਿੰਦਾ ਚੁੱਲ੍ਹਾ ਟੈਕਸ ਸਾਡੇ ਦਾ ਚੁੱਲ੍ਹਾ ਹੈ। ਦੇਖੋ ਜੇ ਇਹੋ ਜਿਹੇ ਅਸੀਂ ਬਣਾਵਾਂਗੇ ਜਾਂ ਇਹੋ ਜਿਹੇ ਕੈਂਡੀਡੇਟ ਖੜਦੇ ਆ ਸਾਡੀਆਂ ਪਿੰਡਾਂ ਦੇ ਵਿੱਚ ਪੰਚੀਆਂ ਸਰਪੰਚਾਂ ਦੇ ਤੇ ਅਸੀਂ ਕਿੰਨੀ ਕੁ ਤਰੱਕੀ ਕਰਾਂਗੇ, ਕਿੱਧਰ ਨੂੰ ਪਿੰਡ ਨੂੰ ਲਿਆ ਰਹੇ ਹਾਂ, ਬੈਕ ਤੇ ਜਾਂ ਅੱਗੇ ਨੂੰ, ਇਹ ਸਾਰੀਆਂ ਸੋਚਣ ਦੀਆਂ ਗੱਲਾਂ।
ਹੁਣ ਸਾਡੇ ਨਾਲ ਨਾ ਕਈ ਸੱਜਣ ਵੀ ਜੁੜੇ ਨੇ, ਉਹ ਵੀ ਸਾਂਝ ਪਾ ਰਹੇ ਨੇ। ਪਾਲਾ ਬੈਂਸ ਨੇ ਦੱਸਤਾ, ਕਹਿੰਦੇ ਸਾਡਾ ਪਿੰਡ ਹੈ ਜੀ ਮਾਲਪੁਰ ਦੇ ਲਾਗੇ ਆ, ਮਹਿਮਦੋਵਾਲ, ਮਹਿਮਦੋਵਾਲ ਖੁਰਦ,
ਮਹਿਮਦੋਵਾਲ
ਹਾਂਜੀ,
ਮਹਿਮਦੋਵਾਲ ਹੈ ਜੀ, ਮਹਿਮਦੋਵਾਲ
ਹਾਂ, ਮਹਿਮਦੋਵਾਲ ਹੈ ਤੇ ਇਹ ਸੈਲੀ ਡੈਮ ਹੈ, ਉੱਥੇ ਰਸਤੇ ਵਿੱਚ ਆਉਂਦਾ ਮੇਰਾ ਪਿੰਡ ਕਹਿੰਦੇ ਤਾਂ
ਠੀਕ ਹੈ।
ਚਲੋ ਜੀ, ਕੁਲਦੀਪ ਔਲ ਕਹਿੰਦੇ ਨੇ ਲਓ ਭਾਜੀ ਸਾਡੇ ਪਿੰਡ ਦੀ ਵੀ ਸੁਣੋ ਕਹਾਣੀ। ਅਜੇ ਕਹਿੰਦੇ ਚੋਣਾਂ ਦਾ ਐਲਾਨ ਵੀ ਨਹੀਂ ਹੋਇਆ ਸੀ ਤੇ ਜਨਰਲ ਉਮੀਦਵਾਰਾਂ ਨੇ ਸ਼ਰਾਬਾਂ ਪਿਆਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਤੇ ਜਦ ਚੋਣਾਂ ਦਾ ਐਲਾਨ ਹੋਇਆ ਤਾਂ ਸਾਡਾ ਪਿੰਡ ਐਸ ਸੀ ਰਿਜ਼ਰਵ ਹੋ ਗਿਆ ਤੇ ਫਿਰ ਜਨਰਲ ਵਾਲੇ ਝੱਗ ਵਾਂਗ ਬਹਿ ਗਏ ਤੇ ਫਿਰ ਕਹਿੰਦੇ 2 ਐਸ ਸੀ ਵਾਲਿਆਂ ਨੇ ਕਮਰ ਕੱਸੇ ਕੱਸ ਲਏ ਤੇ ਫਿਰ ਹੁਣ ਜਦੋਂ ਲਿਸਟ ਆਈ ਹੈ ਤਾਂ ਸਾਡਾ ਐਸ ਜਿਹੜੇ ਬੰਦਿਆਂ ਨੇ ਕੱਸ ਲਏ ਉਨ੍ਹਾਂ ਨੇ ਸ਼ਰਾਬ ਪਿਲਾਉਣੀ ਸ਼ੁਰੂ ਕਰਤੀ ਤੇ ਕਹਿੰਦੇ ਜਦੋਂ ਹੁਣ ਲਿਸਟ ਆਈ ਤਾਂ ਸਾਡਾ ਐਸ ਸੀ ਜਨਾਨੀ ਰਿਜ਼ਰਵ ਹੋ ਗਿਆ, ਉਹ ਫੀਮੇਲ ਰਿਜ਼ਰਵ ਹੋ ਗਿਆ ਠੀਕ ਹੈ। ਤੇ ਮਾੜੀ ਕਿਸਮਤ ਨੂੰ ਉਹ ਦੋਵੇਂ ਐਸ ਸੀ ਉਮੀਦਵਾਰਾਂ ਵਿੱਚੋਂ ਇੱਕ ਵਿਚਾਰੇ ਦੀ ਜਨਾਨੀ ਹੈ ਨੀ ਹਨਾ, ਉਹ ਵਿਚਾਰਾ ਝੱਗ ਵਾਂਗ ਬਹਿ ਗਿਆ ਤੇ ਹੁਣ ਆਸਾਰ ਇਹ ਹੈ ਕਿ ਸਰਪੰਚ ਉਹ ਜਨਾਨੀ ਬਣੂ ਜੋ ਵਿਚਾਰੀ ਕਦੇ ਤਰਨ ਤਾਰਨ ਵੀ ਨਹੀਂ ਸੀ ਗਈ। ਦੇਖ ਲਓ,
ਹਾਂ ਦੇਖੋ ਹੋ ਗਈ ਪਿੰਡ ਦੀ ਤਰੱਕੀ, ਫਿਰ ਮੈਂ ਉਹੀ ਗੱਲ ਕਰਦਾ ਸੀ ਨਾ, ਇਹ ਤਰਾਸਦੀ ਹੈਗੀ ਪਿੰਡਾਂ ਦੀ ਜੀ, ਇਹ ਵੀ ਲੋਕ ਬਿਨਾਂ ਸੋਚੇ ਸਮਝੇ ਜਿਹੜੇ ਪਹਿਲਾਂ ਹੀ ਸ਼ਰਾਬ ਪਿਲਾਉਣ ਲੱਗ ਪਏ ਤੇ ਅਸੀਂ ਸਰਪੰਚ ਬਣਨਾ, ਪਹਿਲੀ ਗੱਲ ਤਾਂ ਸ਼ਰਾਬ ਪਿਆਉਣੀ ਮਾੜੀ, ਦੂਜੀ ਗੱਲ ਇਹ ਕਿ ਅਸੀਂ ਇੰਨਾ ਵੀ ਨੀ ਪਤਾ ਕੀਤਾ ਕਿ ਅਸੀਂ ਖੜ ਸਕਦੇ ਹਾਂ ਜਾਂ
ਨਹੀਂ ਖੜ ਸਕਦੇ,
ਸਾਨੂੰ ਅਸੀਂ ਇੰਨੀ ਨੌਲੇਜ ਵੀ ਨਹੀਂ ਰੱਖਦੇ ਵੀ ਸਾਡੀ ਸੀਟ ਹੈ ਕਿਵੇਂ, ਹੁਣ ਧੱਕੇ ਦੇ ਨਾਲ ਹੀ ਉਹ ਜਨਾਨੀ ਖੜੀ ਕੀਤੀ ਹੋਣੀ ਹੈ ਜਿਹੜੀ ਕਦੇ ਤਾਰਨ ਤਾਰਨੇ ਗਈ, ਉਹ ਵਿਚਾਰੀ ਕਹਿੰਦੀ ਹੋਣੀ ਹੈ ਮੈਂ ਖੜ ਜਾਣੀ ਆ, ਪੁਰਾਣੇ ਸਰਪੰਚ ਨੂੰ ਕਹਿੰਦੀ ਕਰਨੀ ਤੁਸੀਂ ਹੀ ਆ,
ਮੈਨੂੰ ਪਤਾ ਜਿਹਨੇ ਖੜੀ ਕੀਤੀ ਆ ਉਹ ਕੰਮ ਤਾਂ ਫਿਰ ਉਹਨੂੰ ਕਰਨਾ ਪਊਗਾ ਨਾ,
ਹਾਂਜੀ ਉਹੀ ਸੈਟਅਪ ਉਹੀ ਰਹਿੰਦਾ, ਇੱਕ ਚਿਹਰੇ ਬਦਲ ਜਾਂਦੇ ਆ ਜੀ ਮੂਹਰੇ,
ਬਿਲਕੁਲ। ਤੇ ਇੱਕ ਹੁਣ ਪਰਾਲੀ ਸਾੜਨ ਦਾ ਵੀ ਇਸ਼ੂ ਜਿਹੜਾ ਆ ਉਹ ਸਾਹਮਣੇ ਆ ਰਿਹਾ, ਇਹਦੇ ਨਾਲ ਕੋਈ ਇਲੈਕਸ਼ਨਾਂ ਦੀ ਪੋਲਿਟਿਕਸ ਤਾਂ ਨੀ ਜੁੜੀ ਹੋਈ, ਕਿਉਂਕਿ ਕਈਆਂ ਨੂੰ ਫਾਈਨ ਗਏ ਆ, 1.25 ਲੱਖ ਰੁਪਇਆ ਜਿਹੜਾ ਫਾਈਨ ਦਿੱਤਾ ਗਿਆ, 4,500 ਦੇ ਕਰੀਬ ਕਿਸਾਨ ਨੇ ਜਿਨ੍ਹਾਂ ਦੇ ਉੱਤੇ ਮਤਲਬ ਰੈੱਡ ਟੇਪ ਲੱਗੀ ਗਈ ਆ ਵੀ ਉਹ ਆਪਣੀ ਜ਼ਮੀਨ ਵੀ ਨਹੀਂ ਵੇਚ ਸਕਦੇ, ਟਰਾਂਸਫਰ ਵੀ ਨਹੀਂ ਕਰਾ ਸਕਦੇ ਜਦ ਤੱਕ ਉਨ੍ਹਾਂ ਤੇ ਕੇਸ ਚੱਲਦੇ ਆ, ਹੁਣ ਇਹਦਾ ਪ੍ਰਭਾਵ ਇਲੈਕਸ਼ਨਾਂ ਤੇ ਤਾਂ ਨਹੀਂ ਪਏਗਾ?
ਬਿਲਕੁਲ ਪੈ ਸਕਦਾ ਜੀ, ਜਦੋਂ ਇਹ ਪਹਿਲਾਂ ਇਹ ਸਾਰੇ ਝੋਨੇ ਦਾ ਜਿਹੜਾ ਮਲਬਾ ਜਾਲਣ ਦੀ ਗੱਲ ਹੋਈ ਸੀ, ਹਲੇ ਝੋਨਾ ਖੇਤਾਂ ਦੇ ਵਿੱਚ ਖੜਾ ਸੀ ਉਸ ਵੇਲੇ, ਜਿਹੜੀ ਲਿਸਟ ਆਈ ਸੀ ਉਹਦੇ ਵਿੱਚ ਤਾਂ ਇਹੀ ਸੀ ਵੀ ਜਿਹੜਾ ਪਰਾਲੀ ਨੂੰ ਅੱਗ ਲਾਊਗਾ ਉਹ ਕੋਈ ਇਲੈਕਸ਼ਨ ਨਹੀਂ ਲੜ ਸਕਦਾ। ਉਹਨੂੰ ਮੋਟਰ ਦਾ ਬਿੱਲ ਲਗਾ ਦਿੱਤਾ ਜਾਊਗਾ, ਉਹਨੂੰ ਕੋਈ ਸਬਸਿਡੀ ਨਹੀਂ ਮਿਲੂਗੀ, ਚਾਹੇ ਉਹ ਖਾਦਾਂ ਤੇ ਦਵਾਈਆਂ ਤੇ ਕਿਸੇ ਚੀਜ਼ ਤੇ ਰੂਟਾਵੀਟਰ ਤੇ ਹੋਵੇ, ਖੇਤੀ ਦੇ ਹੋਰ ਸਮਾਨ ਤੇ ਹੋਵੇ, ਤੇ ਉਹਨੂੰ ਕੋਈ ਸਬਸਿਡੀ ਨਹੀਂ ਮਿਲੂਗੀ। ਤੇ ਹੁਣ ਵਿੱਚ ਵਿਚਾਲੇ ਗੱਲ ਫਿਰ ਰਹਿ ਗਈ ਸੀ ਦਬੀ ਉਹ ਤੇ ਕੀ ਹੋਣਾ ਕੀ ਨਹੀਂ। ਇਹ ਵੀ ਸੀ ਕਿ ਉਹਦਾ ਮੋਟਰ ਦਾ ਕਨੈਕਸ਼ਨ ਕੱਟਤਾ ਜਾਊਗਾ ਉਸ ਵੇਲੇ ਤਾਂ, ਪਰ ਕਨੈਕਸ਼ਨ ਤਾਂ ਕਿਸੇ ਦੇ ਹੁਣ ਇੱਦਾਂ ਦੀ ਗੱਲ ਤਾਂ ਸੁਣੀ ਨੀ ਕਦੇ। ਪਰ ਹੁਣ ਇਹ ਵਿਰੋਧੀਆਂ ਨੇ ਇਹ ਇੱਕ ਆਪਣਾ ਪੱਥੇ ਦੇ ਵਿੱਚ ਤੀਰ ਰੱਖਿਆ ਹੋਇਆ ਜੀ, ਵੀ ਜੇ ਇਸ ਬੰਦੇ ਨੇ ਫਾਰਮ ਭਰੇ ਅਸੀਂ ਉਹ ਚੀਜ਼ ਕਢਾਵਾਂਗੇ ਕਿ ਇਹੋ ਪਰਾਲੀ ਜਾਲਣ ਵਾਲਾ ਬੰਦਾ ਹੈ ਜੀ, ਇਹਨੂੰ ਫਾਈਨ ਹੋਇਆ ਸੀ, ਖੇਤ ਵਿੱਚੋਂ ਆ ਕੇ ਇਹਨੂੰ ਫੜ ਕੇ ਲਗਾਏ ਸੀ, ਵੀ ਅਸੀਂ ਇੰਡਲੇ ਦਿਨ ਜਾ ਕੇ ਓਬਜੈਕਸ਼ਨ ਉੱਥੇ ਕਰਨਾ ਕਿ ਇਹਦੇ ਪੇਪਰ ਰੱਦ ਹੋ ਜਾਣ ਕਿ ਸਾਡਾ ਬੰਦਾ ਐਂ ਬਣ ਜਾਵੇ
ਲਾਸਟ ਮਿੰਟ।
ਹਾਂ ਇਹ ਲਾਸਟ ਮਿੰਟ ਤੇ ਜਾ ਕੇ ਦੇਖਦੇ ਆ ਵੀ ਉਦਾਂ ਨੂੰ ਪੇਪਰ ਕਿਹਨਾਂ ਦੇ ਰੱਦ ਹੁੰਦੇ ਆ ਤੇ ਕੌਣ ਕੌਣ ਸੀ ਉੱਥੇ ਰੌਲਾ ਪਾਉਂਦੇ ਆ। ਹੋ ਸਕਦਾ ਕਿ ਜਿਹੜੇ ਇਹ ਪਰਾਲੀ ਵਾਲਾ ਮਸਲਾ ਵੈਸੇ ਬੜਾ ਗੰਭੀਰ ਮਸਲਾ ਤੇ ਜਿਹਨਾਂ ਨੇ ਖੁਦ ਹੀ ਪਰਾਲੀ ਨੂੰ ਅੱਗ ਲਾਈ ਹੋਵੇ, ਮੇਰਾ ਖਿਆਲ ਉਹਨਾਂ ਨੂੰ ਚੋਣਾਂ ਖਰਚ ਖੜਨਾ ਨੀ ਚਾਹੀਦਾ। ਪਰਾਲੀ ਨੂੰ ਅੱਗ ਲਾ ਕੇ ਤੁਸੀਂ ਕਿੰਨਾ ਵਾਤਾਵਰਨ ਖਰਾਬ ਕਰਦੇ ਹੋ। ਹੁਣ ਦੇਖੋ ਜਿਹਨਾਂ ਨੇ ਸਰਪੰਚ ਬਣਨਾ ਜਾਂ ਬਣਨ ਤੋਂ ਪਹਿਲਾਂ ਵੀ ਕਈਆਂ ਨੇ ਅਖੰਡ ਪਾਠ ਸਾਹਿਬ ਰਖਾ ਕੇ ਸਾਰੇ ਪਿੰਡ ਨੂੰ ਸਦਕੇ ਨੀਂਦੇ ਦੇ ਕੇ ਰੋਟੀਆਂ ਖਵਾਉਣੀਆਂ, ਜਾਂ ਜਿਹਨਾਂ ਬਣ ਜਾਣਾ ਉਦੋ ਬਾਅਦ ਚ ਵੀ ਸਾਰੇ ਪਿੰਡ ਨੂੰ ਨੀਂਦੇ ਦੇਣੇ ਆ ਕਿ ਤੁਹਾਡਾ ਬੜਾ ਧੰਨਵਾਦ। ਤੇ ਉਸ ਅਖੰਡ ਪਾਠ ਦੀ ਸਾਰੀ ਗੁਰਬਾਣੀ ਦਾ ਜੇ ਆਪਾਂ ਸਾਰਿਆਂ ਚ ਕੱਢਦੇ ਹਾਂ, ਜਪਜੀ ਸਾਹਿਬ ਸਾਰੇ ਜਪਜੀ ਸਾਹਿਬ ਦੇ ਆਪਾਂ ਸਲੋਕ ਦੀ ਜਿਹੜੀ ਇੱਕ ਇੱਕ ਪੰਗਤੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਨੂੰ ਵੀ ਨਹੀਂ ਮੰਨਦੇ, ਇੱਕ ਇੱਕ ਪੰਗਤੀ ਦਾ ਸਾਡੇ ਤੇ ਅਸਰ ਹੈ ਨੀ। ਅਸੀਂ ਪਾਣੀ ਨੂੰ ਵੀ ਧਰਤੀ ਨੂੰ ਵੀ ਹਵਾ ਨੂੰ ਵੀ ਖਰਾਬ ਕਰਨ ਤੇ ਲੱਗੇ ਹੋ ਤੇ ਅਸੀਂ ਸਰਪੰਚੀਆਂ ਭਾਲਦੇ ਹਾਂ ਫਿਰ ਸਾਡੇ ਵਾਸਤੇ ਪਤਾ ਨੀ ਕਿਉਂ ਕਰਾ ਰਹੇ ਹਾਂ। ਜੇ ਏਦਾਂ ਦਾ ਬੰਦਾ ਸਰਪੰਚ ਬਣਦਾ ਫਿਰ ਪਿੰਡ ਦੀ ਭਲਾਈ ਕਿੱਥੋਂ ਹੋਊਗੀ ਜੀ? ਮੇਰਾ ਖਿਆਲ ਇਹਨਾਂ ਨੂੰ ਨਹੀਂ ਖੜਨਾ ਚਾਹੀਦਾ ਫਿਰ।
ਬਿਲਕੁਲ, ਹੁਣ ਜਿਹੜੀ ਰਿਪੋਰਟ ਇਹ ਆ ਰਹੀ ਆ ਕਿ PAU ਦਾ ਜਿਹੜੀ ਰਿਮੋਟ ਸੈਂਸਿੰਗ ਯੂਨਿਟ ਹੈ ਜਿਹੜੀ ਕਿ ਸੈਟੇਲਾਈਟ ਦੇ ਰਾਹੀਂ ਜਾਂ ਉਪਗ੍ਰਹਿ ਦੇ ਰਾਹੀਂ ਸਮੋਕ ਡਿਟੈਕਟ ਕਰਦੀ ਆ। ਹਰਪ੍ਰੀਤ, ਮੈਂ ਇੱਥੇ ਵੀ ਦੱਸਦਾ, ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਸੈਟੇਲਾਈਟ ਦੇ ਨਾਲ ਮੋਨੀਟਰਿੰਗ ਕੀਤੀ ਜਾਂਦੀ ਹੈ, ਇੱਥੇ ਵਾਚ ਸਟੇਸ਼ਨ ਲੱਗੇ ਹੋਏ ਨੇ ਕਿਉਂਕਿ ਆਸਟ੍ਰੇਲੀਆ 'ਚ ਅੱਗਾਂ ਬਹੁਤ ਲੱਗਦੀਆਂ ਨਾ, ਸੋ ਇਹ ਬੜੀ ਨਿਗਾਹ ਰੱਖਦੇ ਨੇ ਡਿਪਾਰਟਮੈਂਟ। ਪੂਰੀ ਸੈਟੇਲਾਈਟ ਇੱਕ ਡੈਡੀਕੇਟਿਡ ਹੀ ਆ ਕਿ ਜਿਹੜੀ 24 ਆਵਰ ਸਰਵੇਲੈਂਸ ਕਰਦੀ, ਕਿਤੋਂ ਵੀ ਧੂੰਆਂ ਨਿਕਲਦਾ ਇਹਦੇ ਉਹ ਰਿਪੋਰਟ ਹੁੰਦੀ ਆ ਤਾਂ ਫਿਰ ਉਹਨੂੰ ਮੋਨੀਟਰ ਕੀਤਾ। ਬੜਾ ਵਧੀਆ ਸਿਸਟਮ ਹੈ, ਕਿਤੇ ਲੰਬੀ ਚੌੜੀ ਇਹ ਤੇ ਗੱਲ ਕਰਾਂਗੇ। ਤਾਂ ਇੱਥੇ ਵੀ ਫਾਈਨ ਹੁੰਦੇ ਨੇ ਜੇ ਤੁਸੀਂ ਪਰਮਿਸ਼ਨ ਨਹੀਂ ਲਈ ਹੋਈ, ਧੂੰਆਂ ਨਿਕਲ ਲਿਆ ਤੇ ਝੱਟ ਉਹ ਬੰਦੇ ਆ ਜਾਂਦੇ ਨੇ ਤੇ ਤੁਹਾਨੂੰ ਫਾਈਨ ਕਰਦੇ ਨੇ, ਬਹੁਤ ਵੱਡੇ ਵੱਡੇ ਫਾਈਨ ਹੋਏ ਨੇ ਇੱਥੇ ਹਨਾ। ਤਾਂ ਇਹੀ ਸੇਮ ਫੈਸਿਲਿਟੀ ਜਿਹੜੀ ਆ PAU ਦੇ ਵਿੱਚ ਹੈਗੀ ਹੈ ਤੇ ਤਕਰੀਬਨ 443 ਆਫੀਸਰ ਉਹਨਾਂ ਨੇ ਲਾਏ ਹੋਏ ਸੀ ਮੋਨੀਟਰਿੰਗ ਕਰਨ ਵਾਸਤੇ ਸੈਟੇਲਾਈਟ ਤੋਂ ਇਲਾਵਾ, ਤੇ ਉਹਨਾਂ ਨੂੰ ਉਹਨਾਂ ਦੇ ਵਿਚੋਂ 246 ਅੱਗ ਲਾਉਣ ਦੇ ਜਿਹੜੇ ਮਾਮਲੇ ਨੇ ਉਹ ਸੈਟੇਲਾਈਟ ਦੇ ਰਾਹੀਂ ਫੜੇ ਗਏ ਨੇ ਤੇ 40 ਕਿਸਾਨਾਂ ਦੇ ਜਿਹੜੇ ਚਲਾਣ ਹੈ ਖੇਤੀਬਾੜੀ ਵਿਭਾਗ ਨੇ ਕੀਤੇ ਨੇ। ਔਰ ਉਹਨਾਂ ਦੇ ਮਤਲਬ ਉਸ ਤੋਂ ਇਲਾਵਾ ਜਿਹੜੇ 49 ਕਿਸਾਨ ਨੇ ਉਹਨਾਂ ਤੋਂ 125,000 ਰੁਪਈਆ ਜਿਹੜਾ ਉਹਨਾਂ ਤੋਂ ਜੁਰਮਾਨਾ ਵਸੂਲਿਆ ਗਿਆ ਆ। ਹੁਣ ਉਹਨਾਂ ਦੀਆਂ ਜਿਹੜੇ ਜਿਨ੍ਹਾਂ ਤੇ ਹਜੇ ਕੇਸ ਚੱਲਣੇ ਆ ਚਲਾਣ ਕੀਤੇ ਹੋਏ ਆ ਜਿਨ੍ਹਾਂ ਤੋਂ ਜੁਰਮਾਨਾ ਦੇ ਦਿੱਤਾ, ਉਹ ਤਾਂ ਮੇਰਾ ਖਿਆਲ ਸ਼ਾਇਦ ਹੋਣਗੇ ਠੀਕ, ਮਤਲਬ ਉਹਨਾਂ ਨੇ ਦੇ ਦਿੱਤਾ। ਕਈਆਂ ਨੇ ਹਜੇ ਭਰਪਾਈ ਨਹੀਂ ਕੀਤੀ, ਭਰਿਆ ਨਹੀਂ ਉਹ ਜੁਰਮਾਨਾ, ਕੇਸ ਚੱਲ ਰਿਹਾ ਉਦੋਂ ਤੱਕ ਦੇ ਲਈ ਉਹਨਾਂ ਦੀ ਜ਼ਮੀਨਾਂ ਦੇ ਉੱਤੇ ਰੈੱਡ ਟੇਪ ਲਾ ਦਿੱਤੀ ਗਈ ਹੈ ਕਿ ਉਹ ਨਾ ਉਹ ਜ਼ਮੀਨ ਵੇਚ ਸਕਦੇ ਆ ਨਾ ਉਹ ਟ੍ਰਾਂਜੈਕਸ਼ਨ ਕਰ ਸਕਦੇ ਆ ਤੇ ਹੋਰ ਵੀ ਜਿਹੜੀਆਂ ਰੋਕਾਂ ਤੇ ਉਹਨਾਂ ਦੇ ਵਿੱਚੋਂ ਇੱਕ ਰੋਕ ਸ਼ਾਇਦ ਜਿਹੜੀ ਹੈ ਕਿ ਇਲੈਕਸ਼ਨ ਚ ਖੜਨ ਵਾਲੀ ਵੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਸ਼ਾਇਦ ਪੱਥੇ ਦੇ ਵਿੱਚ ਇੱਕ ਤੀਰ ਪਿਆ ਆ ਇਲੈਕਸ਼ਨਾਂ ਤੱਕ
ਹਨਾ। ਹਾਂਜੀ, ਸੋ ਇੱਕ ਭਾਜੀ ਇੱਥੇ ਹੋਰ ਵੀ ਗੱਲ ਸੀ ਕਿ ਜਿਨ੍ਹਾਂ ਦੀ ਇਹ ਜਿਹੜਾ ਕੇਸ ਚੱਲਣਾ ਨਾ ਜਿਨ੍ਹਾਂ ਤੇ,
ਹਾਂਜੀ
ਉਹ ਤਾਂ ਉਹ ਲੋਕ ਆ ਜਿਨ੍ਹਾਂ ਦਾ ਇਹ ਖੇਤ ਵਿੱਚ ਜਾ ਕੇ ਉੱਥੇ ਚਲਾਣ ਕੱਟਣ ਗਏ ਤੇ ਉਹ ਮੁੜੇ ਚੱਕ ਜ਼ਿੰਮੇਦਾਰ ਹੁੰਦੇ, ਉਹ ਵੀ ਪੈ ਜਾਂਦੇ ਆ ਫਿਰ ਗਿਆ ਨੂੰ ਹਨਾ, ਲੜਨ ਲੱਗ ਪੈਂਦੇ ਆ ਤੇ ਉਹ ਗੱਲਬਾਤ ਹੋ ਜਾਂਦੀ ਹੈ। ਤੇ ਕੁਛ ਐਸੇ ਵੀ ਸੀ ਜਿਨ੍ਹਾਂ ਨੂੰ ਥੋੜੀ ਬਹੁਤੀ ਰਾਜਨੀਤਿਕ ਸਮਝ ਸੀਗੀ ਹਨਾ, ਹੁਣ ਇਹ ਖੇਤ ਵਿੱਚ ਆਏਗਾ ਚਲਾਣ ਤਾਂ ਨੀ ਕੱਟ ਦੇਣਾ, ਤੇ ਚਾਰ ਖੇਤ ਆ ਜੀ ਤੇ ਚਾਰ ਖੇਤਾਂ ਦੇ ਵਿੱਚ ਦੋ ਕਨਾਲਾਂ ਦਾ ਇਹਨਾਂ ਨੂੰ ਕਹਿੰਦੇ ਆ ਤੁਸੀਂ ਚਲਾਣ ਕੱਢ ਦਿਓ ਤੇ ਪੈਸੇ ਘੱਟ ਪਊਗੇ, ਆਪਾਂ ਕੋਈ ਨਾ ਕੋਈ ਬਹਾਨਾ ਲਾ ਦਿਆਂਗੇ ਜੀ ਕੋਈ ਇੱਥੇ ਸਿਗਰਟ ਬੀੜੀ ਸਿੱਟ ਗਿਆ ਜਾਂ ਨਾਲ ਦੇ ਖੇਤ ਚੋਂ ਆ ਗਏ ਜਾਂ ਬਿਜਲੀ ਦੀਆਂ ਤਾਰਾਂ ਤੋਂ ਲੱਗ ਗਈ ਸਾਨੂੰ ਕੋਈ ਨੀ ਪਤਾ ਤੇ ਬਾਕੀ ਦਾ ਉੱਥੇ ਹੀ ਉੱਥੇ ਰਾਜੀਨਾਮਾ ਹੋ ਗਿਆ ਜਿਹਨਾਂ ਦਾ ਮੈਂ ਕਾਫੀ ਬੰਦਿਆਂ ਨੂੰ ਜਾਣਦਾ ਇੱਦਾਂ ਦਿਆਂ ਨੂੰ ਜਿਹਨਾਂ ਨੇ ਆਨ ਦੀ ਸਪੋਰਟ ਰਾਜੀਨਾਮਾ ਕਰ ਲਿਆ ਕਿ ਤੁਸੀਂ ਪੈਸੇ ਦੱਸੋ ਕਿੰਨੇ ਲੈਣੇ ਆ ਦੋ ਕਨਾਲਾਂ ਪਾਓ ਸਾਰੇ ਖੇਤ ਨਾਲ ਕਿਤੇ ਪਾ ਦਿਓ ਕਿਉਂਕਿ ਜੇ ਚਾਰ ਖੇਤ ਜਾਂ ਛੇ ਖੇਤ ਦਸ ਖੇਤ ਪਾ ਤੇ ਅੱਗ ਲੱਗੀ ਉਹ ਫਿਰ ਤਾਂ ਕੋਰਟ ਦੇ ਵਿੱਚ ਪਤਾ ਹੀ ਲੱਗ ਜਾਣਾ
ਸਾਬਤ ਹੋ ਗਿਆ ਜਾਣ ਕੇ ਲਈ ਆ
ਹਾਂ ਤੇ ਇਹ ਜਿਹੜਾ ਤੁਸੀਂ ਕਹਿੰਦੇ ਭਾਈ ਲੱਖ ਡੇਢ ਲੱਖ ਜਿੰਨਾ ਵੀ ਜੁਰਮਾਨਾ ਹੋਇਆ ਇਹ ਲੱਖਾਂ ਦੇ ਵਿੱਚ ਤਾਂ ਵੈਸੇ ਖੇਤ ਚ ਲੈ ਗਏ 25,000 ਹਿਸਾਬ ਦੇ ਨਾਲ ਖੇਤ ਦੇ ਵਿੱਚ ਰਾਜੀਨਾਮਾ ਹੁੰਦਾ ਸੀ ਕਿ ਤੁਹਾਡੇ ਚਾਰ ਖੇਤ ਜਲੇ ਆ ਜੀ ਲੱਖ ਰੁਪਇਆ ਬਣਦਾ ਚਲੋ ਤੁਸੀਂ 70,000 ਹੀ ਦੇ ਦੋ
ਅੱਛਾ
ਉਹ ਆਪਣੀਆਂ ਜੇਬਾਂ ਚ ਵੀ ਪਾ ਕੇ ਲੈ ਗਏ ਇਹ ਸਾਰਾ ਕੁਛ ਇੱਕ ਬੜਾ ਗੁੰਝਲਦਾਰ ਮਸਲਾ ਕਿ ਇਮਾਨਦਾਰੀ ਨਾਮ ਦੀ ਕੋਈ ਚੀਜ਼ ਹੈ ਨੀ ਚਾਹੇ ਉਪਰੋਂ ਉਹ ਫਾਇਰ ਨੂੰ ਦੇਖ ਕੇ ਅੱਗ
ਹਫ਼ਤਾ ਇਕੱਠਾ ਕਰਨ ਵਾਲੇ ਪੈਸੇ ਇਕੱਠੇ ਕਰਨ ਵਾਲੇ ਉਹਨਾਂ ਦੀ ਸੇਵਾ ਦੇ ਲਈ ਛੱਡਿਆ ਗਿਆ ਇੰਡੀਆ ਵੱਲੋਂ ਵਾਤਾਵਰਨ ਜਾਂ ਕਿਸਾਨਾਂ ਦੇ ਲਈ ਤਾਂ ਨੀ ਛੱਡਿਆ ਗਿਆ
ਨਹੀਂ ਬਹੁਤ ਜ਼ਿਆਦਾ ਪੈਸੇ ਬਣਾਏ ਹੁਣ ਦੇਖੋ ਪਿੱਛੇ ਜੇ ਜਦੋਂ ਬਿਆਸ ਦੇ ਵਿੱਚ ਰਾਣੀ ਦੀ ਮਿਲ ਨੇ ਉਹ ਸਾਰਾ ਕੁਛ ਪਾਤਾ ਸੀ ਹਨਾ ਤੇ ਪੌਂਟੀ ਚੱਡਾ ਦੀ ਮਿਲ ਨੇ ਸਾਰਾ ਕੁਛ ਮੱਛੀਆਂ ਕਿੱਦਾਂ ਮਰੀ ਸੀ ਸਾਰਿਆਂ ਨੂੰ ਪਤਾ ਤੇ ਅੱਜ ਉਹ ਕਿੱਥੇ ਗਿਆ ਲੁਧਿਆਣੇ ਵਾਲਾ ਬੁੱਢਾ ਨਾਲ ਅੱਜ ਵੀ ਤਾਂ ਸਤਲੁਜ ਵਿੱਚ ਪੈ ਰਿਹਾ ਨਾ ਉਹਦੇ ਚ ਇਹ ਸਾਰਾ ਕੁਛ ਮਿਲੀ ਭੁਗਤ ਹੋ ਰਹੀ ਆ ਸਾਰੇ ਪੈਸੇ ਲੈ ਕੇ ਪਵਾ ਰਹੇ ਆ ਬਿਨਾਂ ਪੈਸਿਆਂ ਤੋਂ ਕੋਈ ਕੰਮ ਨੀ ਹੋ ਰਿਹਾ ਹੋਰ ਤਾਂ ਹੋਰ ਉਹ ਤਾਂ ਬਹੁਤ ਵੱਡੀਆਂ ਗੱਲਾਂ ਹੋ ਗਈਆਂ ਛੋਟੀਆਂ ਗੱਲਾਂ ਕਰੀਏ ਆਪਾਂ ਜਿਹੜੀਆਂ ਸਕੂਲਾਂ ਨੂੰ ਸਾਡੇ ਨੂੰ ਇੱਥੇ ਬੱਸਾਂ ਲੱਗੀਆਂ ਹੋਈਆਂ ਜੀ ਪੀਲੇ ਰੰਗ ਦੀਆਂ ਕਿਸੇ ਦੀਆਂ ਦੋ ਆ ਤੇ ਕਿਸੇ ਦੀਆਂ ਚਾਰ ਆ ਮਾਲਕਾਂ ਦੀਆਂ ਹਨਾ ਤੇ ਕਿਸ਼ਤਾਂ ਕੁਸ਼ਤਾਂ ਤੇ ਲੈ ਕੇ ਵਿਚਾਰੇ ਚਲਾਉਂਦੇ ਆ ਤੇ ਨਵਾਂ ਸ਼ਹਿਰ ਦੀ ਆਪਾਂ ਜੇ ਗੱਲ ਕਰੀਏ ਉੱਥੋਂ ਲੰਘਣ ਦਾ ਵੀ ਉਹ ਮਹੀਨਾ ਦਿੰਦੇ ਆ ਰੋਜ਼ ਪੇ ਸਾਡੀ ਬੱਸ ਨੂੰ ਰੋਕਿਓ ਨਾ ਬੱਚਿਆਂ ਦਾ ਟਾਈਮ ਖਰਾਬ ਹੋ ਜਾਂਦਾ ਅਸੀਂ ਮਹੀਨੇ ਬਾਅਦ ਤੁਹਾਨੂੰ ਪੈਸੇ ਦੇ ਦਿਆਂ ਇੰਨੇ ਛੋਟੇ ਲੈਵਲ ਇੰਨੇ ਛੋਟੇ ਲੈਵਲ ਤੱਕ ਵੀ ਇਹ ਜਿਹੜਾ ਆਪਾਂ ਭ੍ਰਿਸ਼ਟਾਚਾਰ ਕਹਿੰਦੇ ਆ ਇਹ ਆਇਆ ਹੋਇਆ ਇਹ ਤਾਂ ਫਿਰ ਬਹੁਤ ਉਹਨਾਂ ਨੂੰ ਗੋਲਡਨ ਚਾਂਸ ਸੀ ਨਾ ਵੀ ਤੁਸੀਂ ਅੱਗ ਲਾਈ ਹੋਈ ਆ ਤੁਹਾਡੀਆਂ ਸਬਸਿਡੀਆਂ ਬੰਦ ਹੋਣੀਆਂ ਮੋਟਰ ਦਾ ਕਨੈਕਸ਼ਨ ਕੱਟ ਹੋ ਜਾਣਾ ਜੀ ਇਹ ਦੱਸੋ ਕਿੰਨੇ ਪੈਸੇ ਦਿੰਦੇ ਆ ਉਹ ਕਹਿੰਦਾ ਜਿੰਨੇ ਕਾ ਝੋਨਾ ਹੋਣਾ ਤੁਸੀਂ ਲੈ ਜਾਓ
ਨਹੀਂ ਫਿਰ ਉਦਾਂ ਵੈਸੇ ਇਹ ਜਿਹੜਾ ਇਹ ਫਾਇਦਾ ਨੀ ਕਰੂਗਾ ਮੈਂ ਤਾਂ ਕਹਿੰਦਾ ਉਹ 25,000 ਖੇਤ ਦੀ ਜਾਂ 50,000 ਲੈ ਕੇ ਜਾਂਦੇ ਫਿਰ ਅਗਲੇ ਸਾਲ ਨਾ ਲਾਊਗੇ
ਨਹੀਂ ਉਹ ਅਗਲੇ ਸਾਲ ਵੀ ਲਾਊਗੇ ਜੀ
ਅੱਛਾ ਫਿਰ ਫਾਇਦਾ ਕੀ ਹੋਇਆ ਫਿਰ ਤਾਂ ਉਹ ਜਿਹੜੇ ਆਫਿਸਰ ਆ ਉਹਨਾਂ ਨੂੰ ਜਿੱਦੇ ਨੇ ਪੈਸੇ ਕਮਾ ਕਮਾ ਕੇ ਝੋਨੇ ਦੇ ਖੇਤ ਦੇ ਫਿਰ ਉਹ
ਚਾਰ ਖੇਤਾਂ ਨੂੰ ਜਿਹਨੇ ਅੱਗ ਲਾਈ ਨਾ ਜਿਹਨੇ ਚਾਰ ਖੇਤਾਂ ਨੂੰ ਅੱਗ ਲਾਈ ਉਹਦੇ ਕੋਲ ਝੋਨੇ ਦੇ ਹੈ ਵੀ ਤਾਂ 50 ਖੇਤ ਨਾ ਉਹ ਬਾਅਦ ਵਿਚ ਉਹਨੂੰ ਉਥੋਂ ਹਿੱਸਾ ਦੇ ਕੇ ਤੋਰਤਾ ਕਿ ਅਸੀਂ ਅੱਗ ਲਾਉਣੀ ਆ ਹੁਣ ਸਾਰਿਆਂ ਨੂੰ ਪਹਿਲਾਂ ਗੱਲ ਹੋ ਗਈ
ਅੱਛਾ
ਕਿ ਤੁਸੀਂ ਦੋ ਕਰਾਲ ਵਾਲਾ ਜਿਹੜਾ ਕੇਸ ਪਾਤਾ ਉਹ ਠੀਕ ਹੈ ਜੀ ਇਹ ਅਸੀਂ ਕਰ ਲਵਾਂਗੇ ਉੱਪਰ ਥੱਲੇ ਕਰਕੇ ਕਿ ਅਸੀਂ ਹੁਣ ਸਾਰਿਆਂ ਨੂੰ ਲਾਉਣੇ ਅਸੀਂ ਤਾਂ ਆਲੂ ਬੀਜਣੇ ਸਾਡੇ ਖੇਤ ਨੀ ਬਣਨੇ ਸਾਡਾ ਤਾਂ ਡੀਜ਼ਲ ਉਹਨਾਂ ਦਾ ਜਲ ਜਾਣਾ ਜਿਹੜੇ ਵੱਡੇ ਜ਼ਿਮੀਦਾਰ ਆ ਉਹ ਕਹਿੰਦੇ ਹੁੰਦੇ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਰਹੀ ਹੈ ਇਹੋ ਆ ਤੇ ਜਿਹੜਾ ਬੰਦਾ ਛੋਟਾ ਫਸਿਆ ਹੋਇਆ ਇਹਨਾਂ ਕੇਸਾਂ ਦੇ ਵਿੱਚ ਉਹਦੇ ਉਹ ਤੋਂ ਵੱਧ ਲੱਗ ਜਾਣੇ ਉਹਦੇ ਵਿਚਾਰੇ ਇੱਕੋ ਖੇਤ ਝੋਨੇ ਦਾ ਹੋਣਾ ਉਹ ਤੇ ਉਹਦਾ ਹੀ ਚਲਾਨ ਕੱਟ ਹੋ ਜਾਣਾ ਤੇ ਜੇ ਤਾਂ ਉਹ 25,000 ਦਿੰਦਾ ਤਾਂ ਹੀ ਨਹੀਂ ਤਾਂ ਦਿੰਦਾ ਅਗਲਾ ਕਹਿੰਦਾ 25,000-30,000 ਦਾ ਸਾਰਾ ਝੋਨਾ ਹੋਇਆ ਇਸ ਵਾਰ ਖੇਤ ਜੇ ਇਹਨਾਂ ਨੂੰ ਸਾਰੇ ਦਿੱਤੇ ਫਿਰ ਮੈਂ ਫਸਦਾ ਤੇ ਜੇ ਉੱਥੇ ਕੋਰਟ ਜਾ ਕੇ ਦੇਖ ਲਾਂਗੇ ਸ਼ਾਇਦ ਘੱਟ ਵੱਧ ਹੋਵੇ ਮਿੰਨਤ ਤਰਲਾ ਕਰ ਲਾਂਗੇ ਉਹਨਾਂ ਦਾ ਹੀ ਕੇਸ ਆ ਉਹਨਾਂ ਦੇ ਹੁਣ ਇਹ ਸਾਰੇ ਆਣ ਜਾਣ ਦੇ ਵਿੱਚ ਕੋਰਟ ਕਚਹਿਰੀਆਂ ਦੇ ਵਿੱਚ ਉਹ ਸਾਰੇ ਤਾਂ ਲੱਗ ਜਾਣੇ ਆ ਤੇ ਵੈਸੇ ਇਹ ਸਖਤਾਈ ਕਰਨੀ ਚਾਹੀਦੀ ਆ ਕਿਸਾਨਾਂ ਨੂੰ ਨਾਲ ਬਦਲ ਵੀ ਸਰਕਾਰ ਨੂੰ ਦੇਣਾ ਚਾਹੀਦਾ ਕਿ ਪਰਾਲੀ ਦਾ ਕਰੀਏ ਕੀ ਕਿਉਂਕਿ ਪਰਾਲੀ ਵਾਲੇ ਖੇਤਾਂ ਨੂੰ ਹਾਲੇ ਤੱਕ ਲੋਕ ਦੇਖੋ ਅੱਜ 15 December ਤੋਂ ਮਹੀਨਾ ਟੱਪ ਗਿਆ ਜੀ ਤੇ ਅੱਜ ਵੀ ਲੋਕ ਉਹਨਾਂ ਖੇਤਾਂ ਦੇ ਵਿੱਚ ਮੱਥਾ ਮਾਰ ਰਹੇ ਆ ਪਰਾਲੀ ਵਾਲੇ ਖੇਤਾਂ ਦੇ ਵਿੱਚ ਛੇਤੀ ਵਰਤ ਨਹੀਂ ਆਈ ਕੋਈ ਛੇਤੀ ਉਹਨਾਂ ਨੂੰ ਵਾਹ ਕੇ ਬੀਜ ਕੇ ਛੇਤੀ ਕਣਕ ਨਹੀਂ ਬੀਜ ਸਕੀ ਤੇ ਕਣਕਾਂ ਵੀ ਲੇਟ ਹੋ ਗਈਆਂ ਠੇਕਿਆਂ ਦੇ ਚੱਕੀਆਂ ਹੋਈਆਂ ਜ਼ਮੀਨਾਂ ਇਹ ਸਾਰਾ ਕੁਛ ਜੇ ਤੁਸੀਂ ਕਹਿੰਦੇ ਨਾ ਵੀ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਇੱਥੇ ਸਰਕਾਰ ਬੜੀ ਮਦਦ ਕਰਦੀ ਹੈ ਜੀ ਫਿਰ ਜੇ ਕਿਸੇ ਚੀਜ਼ ਦਾ ਬਦਲਾਅ ਲਿਆਉਣਾ ਇੱਥੇ ਤਾਂ ਸਰਕਾਰ ਡੰਡਾ ਚੱਕ ਲੈਂਦੀ ਆ ਵੀ ਆਹ ਪਰਾਲੀ ਪਈ ਅਸੀਂ ਅੱਗ ਨਹੀਂ ਲਾਉਣ ਨਹੀਂ ਕਰੋ ਜਿੱਦਾਂ ਕਰਦੇ ਹਨਾ ਤੇ ਉਹ ਸਾਰਾ ਕੁਛ ਵੀ
ਖਰਾਬ
ਹੋਇਆ ਪਿਆ ਫਿਰ ਤੋੜ ਹੈ ਨੀ ਤੇ ਉਹ ਸਾਨੂੰ ਤੋੜ ਪਹਿਲਾਂ ਲੱਭ ਕੇ ਕਿਸਾਨਾਂ ਨੂੰ ਦੇਣਾ ਚਾਹੀਦਾ ਫੇਰ ਹੀ ਅੱਗੇ ਵਾਸਤੇ ਗੱਲ ਕਰਨੀ ਚਾਹੀਦਾ ਫੇਰ ਜੇ ਕੋਈ ਨਾ ਕਰੇ ਫਿਰ 50,000 ਕੀ ਫਿਰ ਤਾਂ ਭਾਵੇਂ 75,000 ਜੁਰਮਾਨਾ ਕਰਨਾ ਜੇ ਐਵੇਂ ਡੰਡੇ ਦੇ ਜ਼ੋਰ ਨਾਲ ਸਾਰੇ ਕੰਮ ਨਹੀਂ ਕਰਾਏ ਜਾ ਸਕਦੇ ਜੀ ਕਿਉਂਕਿ ਇੱਕ ਸਿਸਟਮ ਹੁੰਦਾ ਕੰਮ ਕਰਨ ਦਾ
ਬਿਲਕੁਲ ਰਾਜਨਦੀਪ ਸਿੰਘ ਕੈਨਬਰਾ ਤੋਂ ਜੁੜੇ ਨੇ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੁਰਤਾਜ ਸਿੰਘ ਮੇਰਾ ਨੈਫਿਊ ਵੀ ਕਹਿੰਦੇ ਸੁਣ ਰਿਹਾ ਪ੍ਰੋਗਰਾਮ ਤੇ ਅਸ਼ਕੇ ਗੀਤ ਸੁਣਨਾ ਚਾਹੁੰਦੇ ਆ ਜੀ ਲਾਵਾਂਗੇ ਜੀ ਮੈਂ ਕਿਊ ਕਰ ਦਿੱਤਾ ਜ਼ਰੂਰ ਸੁਣਾਂਗੇ ਤੇ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਕੁਲਦੀਪ ਔਲਖ ਕਹਿੰਦੇ ਨੇ ਭਾਜੀ ਸਰਪੰਚੀ ਕਰਨ ਵਾਲਿਆਂ ਨੂੰ ਮਾੜਾ ਨਹੀਂ ਕਹਿਣਾ ਕਿਉਂਕਿ ਕਰਨੀ ਕਿਸੇ ਨੇ ਆਪਣੇ ਕਰਨੀ ਕਿਸੇ ਆਪਣੇ ਬੰਦੇ ਨੇ ਹੀ ਆ ਠੀਕ ਹੈ ਜੀ। ਤੇ ਪਾਲਾ ਕਹਿ ਰਹੇ ਨੇ ਕਿ ਬੈਂਸ ਕਹਿੰਦੇ ਕਿ ਭਾਜੀ ਮੇਰੇ ਨਾਲ ਅੰਕਲ ਕੰਮ ਕਰਦੇ ਨੇ ਤੇ ਉਹ ਕਹਿੰਦੇ ਕਿ ਭਾਰਤੀ ਕਿਸਾਨ ਯੂਨੀਅਨ ਬਾਰੇ ਵੀ ਕੋਈ ਗੱਲਬਾਤ ਕਰੋ ਜੀ। ਅੰਕਲ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਐਗਜੈਕਟਿਵ ਵੀ ਰਹੇ ਨੇ। ਕਰਦੇ ਆ ਜੀ ਗੱਲ, ਇਕ ਮਿੰਟ ਠਹਿਰੋ, ਪਾਲਾ ਜੀ ਦੱਸਣਗੇ ਫਿਰ ਤੁਹਾਨੂੰ। ਜਗਤਾਰ ਭਾਜੀ ਕਹਿੰਦੇ ਨੇ ਕਿ ਅੱਜ ਕੱਲ ਆਹ ਗੱਲ ਬੜੀ ਚੱਲ ਰਹੀ ਆ, ਤੁਸੀਂ ਕਰਨੀ ਤਾਂ ਮਰਜ਼ੀ ਏ, ਸਰਪੰਚੀ ਵੋਟਾਂ ਆ ਰਹੀਆਂ, ਮਹਿੰਗੀ ਸ਼ਰਾਬ ਮੰਗਿਆ ਕਰੋ, ਮੋਟੇ ਸੰਤਰੇ ਦਾ ਨਾਂ ਮੋਟੇ ਸੰਤਰੇ ਤੇ ਨਾ ਮਰ ਜਿਓ, ਜ਼ਮੀਰਾਂ ਤਾਂ ਮਰ ਗਈਆਂ, ਲੀਵਰ ਹੀ ਬਚਾ ਲਓ। ਇਹ ਵੀ ਗੱਲ ਬੜੀ ਚੱਲ ਰਹੀ ਹੈ ਤੇ ਉਨ੍ਹਾਂ ਨੇ ਵਿਚਾਰ ਸਾਂਝਾ ਕੀਤਾ। ਕਹਿੰਦੇ ਜ਼ਿੰਮੇਵਾਰੀ ਇਨਸਾਨ ਨੂੰ ਸਿਆਣਾ ਹੀ ਨਹੀਂ, ਵਕਤ ਨਾਲ ਤੁਰਨ ਦਾ ਅਹਿਸਾਸ ਵੀ ਕਰਾਉਂਦੀ ਆ। ਬਹੁਤ ਵਧੀਆ ਵਿਚਾਰ ਉਨ੍ਹਾਂ ਨੇ ਭੇਜਿਆ। ਤੇ ਕਹਿੰਦੇ ਨੇ ਕਿ ਇਕ ਵਿਧਾਨ ਸਭਾ ਚ ਮਤਾ ਪਾਸ ਕੀਤਾ ਗਿਆ ਕਿ ਸ਼ਾਇਦ ਪਾਸ ਵੀ ਹੋ ਗਿਆ ਕਿ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਇਵਜ਼ ਚ ਕੁਝ ਜ਼ਮੀਨ ਦੇ ਕੇ ਕਰਤਾਰਪੁਰ ਸਾਹਿਬ ਪੱਕੇ ਤੌਰ ਤੇ ਲੈ ਲਿਆ ਜਾਵੇ। ਇਸ ਬਾਰੇ ਤੁਹਾਡਾ ਕੀ ਕਹਿਣਾ? ਮੈਂ ਵੈਸੇ ਪਹਿਲਾਂ ਸੁਜੈਸਟ ਕਰਨ ਲੱਗਾ ਸੀ ਕਿ ਜ਼ਮੀਨ ਦਾ ਤਬਾਦਲਾ ਵੀ ਕੀਤਾ ਜਾ ਸਕਦਾ ਹੈ। ਆਪਣੇ ਹਰਪ੍ਰੀਤ ਕੀ ਖਿਆਲ ਹੈ?
ਨਹੀਂ, ਹੋ ਚੁੱਕਾ ਜੀ ਪਹਿਲਾਂ। ਕਰਤਾਰਪੁਰ ਪਹਿਲਾਂ ਆਪਣੇ ਪੰਜਾਬ ਦੇ ਵਿਚ ਹੀ ਸੀ ਨਾ।
ਅੱਛਾ,
ਵੰਡ ਤੋਂ ਬਾਅਦ ਕਰਤਾਰਪੁਰ ਪਹਿਲਾਂ ਸਾਡੇ ਇਧਰ ਹੀ ਸੀ, ਪੰਜਾਬ ਦੇ ਵਿਚ, ਜਾਂ ਆਪਾਂ ਇੰਡੀਆ ਕਹਿ ਲਈਏ, ਇਹਦੇ ਵਿਚ ਸੀ। ਉਸ ਤੋਂ ਬਾਅਦ ਵਿਚ ਇਨ੍ਹਾਂ ਨੇ ਤਬਾਦਲਾ ਕਰਕੇ ਉਧਰ ਕੀਤਾ ਨਾ, ਕੁਛ ਪਿੰਡ ਉਨ੍ਹਾਂ ਨੂੰ ਦਿੱਤੇ ਤੇ ਕੁਛ ਉਨ੍ਹਾਂ ਤੋਂ ਪਿੰਡ ਲਏ ਫਿਰ।
ਅੱਛਾ,
ਤੇ ਹੁਣ ਫੇਰ ਉਹੀ, ਉਹ ਤਾਂ ਵਿਚਾਰੇ ਪਿੰਡ ਫਿਰ ਇਸ ਹੀ ਕੰਮ ਤੇ ਰਹਿ ਗਏ ਤੇ ਕਦੇ ਕਿਤੇ ਆਪਣਾ ਦੇਸ਼ ਪਾਕਿਸਤਾਨ ਲਿਖ ਲਿਆ ਕਰੂਗੇ, ਕਦੇ ਇੰਡੀਆ ਲਿਖ ਲਿਆ ਕਰੂਗੇ।
ਠੀਕ ਹੈ,
ਤੇ ਸਿਆਣਪ ਕਿੱਥੇ ਗਈ? ਜਾਂ ਤਾਂ ਫਿਰ ਇਹ ਗੱਲ ਕਰਨ ਕਿ ਉਸ ਵੇਲੇ ਦੀ ਸਰਕਾਰ ਸਿਆਣੀ ਨਹੀਂ ਸੀ, ਜਾਂ ਇਹ ਕਰ ਲੈਣ ਤੇ ਹੁਣ ਦੀ ਸਰਕਾਰ ਸਿਆਣੀ ਆ। ਇਹ ਗੱਲਾਂ ਦੇਸ਼ਾਂ ਦੀ ਵੰਡ ਦੇ ਵਿਚ ਦੇਖੋ, ਇੱਕ ਵੰਡ ਕਾਹਦੀ ਹੋ ਰਹੀ ਆ? ਬਾਰਡਰ ਏਰੀਏ ਦੀ। ਉਹ ਤਾਂ ਵਿਚਾਰੇ ਲੋਕ ਵੀ ਸਮਾਨ ਚੱਕਣ ਨੂੰ ਰਹੇ।
ਮੇਰਾ ਖਿਆਲ, ਮੈਂ ਤੁਹਾਡੀ ਗੱਲ ਨਾਲ ਇੱਥੇ ਵੀ ਚਲੋ ਸਹਿਮਤ ਆ ਕਿ ਇੱਕ ਮੇਰਾ ਖਿਆਲ ਉਹ ਨਹਿਰ ਜਿਹੜੀ ਹੈ ਨਾ, ਰਾਵੀ ਦਰਿਆ ਦਾ ਜਿਹੜਾ, ਉਹਨੂੰ ਬਾਰਡਰ ਮੰਨਿਆ
ਹੈ
ਨਾ, ਦਰਿਆ ਦਾ ਬਾਰਡਰ ਜੇ ਉਹ ਬਣ ਜਾਂਦਾ ਤਾਂ ਉਹ ਇੱਦਾਂ ਸਮਝਦੇ ਵੀ ਜੀ ਇਸ ਥਰੂ ਟੈਂਕ ਲੈ ਕੇ ਇੱਧਰ ਆ ਜਾਣਗੇ ਜਾਂ ਜੋ ਵੀ ਹੈਗਾ ਨਾ, ਉਹ ਇੱਕ ਨੈਚੁਰਲ ਬੈਰੀਅਰ ਜਾਂ ਨੈਚੁਰਲ ਬਾਰਡਰ ਦੇ ਤੌਰ ਤੇ ਵਰਤਿਆ ਜਾ ਰਿਹਾ। ਪਰ ਮੈਨੂੰ ਲੱਗਦਾ ਕਿ ਤਬਾਦਲੇ ਦੀ ਲੋੜ ਨਹੀਂ ਹੈਗੀ ਸ਼ਾਇਦ, ਵੀ ਜੇ ਉਹਨੂੰ ਫ੍ਰੀ ਸਟਾਈਲ ਕੋਰੀਡੋਰ ਬਣਾ ਦੇਣ ਨਾ ਬਿਨਾਂ ਰੋਕ ਟੋਕ ਤੋਂ ਤਾਂ ਜ਼ਿਆਦਾ ਵਧੀਆ।
ਬਿਲਕੁਲ,
ਤੇ
ਵੈਸੇ ਜਿਹੜਾ ਵਿਧਾਨ ਸਭਾ ਦੇ ਵਿਚ ਭਾਜੀ ਹੁਣੀ ਕੁਐਸਚਨ ਕੀਤਾ ਨਾ, ਇਹ ਵਿਧਾਨ ਸਭਾ ਦੇ ਵਿਚ ਹਲੇ ਮਤਾ ਪਾਸ ਹੋਇਆ ਜੀ।
ਅੱਛਾ,
ਤੇ ਇਹ ਮਤਾ ਪਾਸ ਹੋ ਕੇ ਫਿਰ ਰਾਸ਼ਟਰਪਤੀ ਕੋਲ ਜਾਣਾ।
ਅੱਛਾ,
ਤੇ ਰਾਸ਼ਟਰਪਤੀ ਫਿਰ ਉਹਨੂੰ ਕੀ ਕਰਦਾ ਕੀ ਨਹੀਂ, ਬਾਕੀ ਮੰਤਰੀਆਂ ਨੇ ਸਾਰਿਆਂ ਨੇ ਸਲਾਹਾਂ ਦੇਣੀਆਂ ਹੁੰਦੀਆਂ, ਕਾਨੂੰਨ ਬਣਨੇ ਹੁੰਦੇ ਆ, ਤੇ ਭਾਰਤ ਮੰਨੇ ਨਾ ਮੰਨੇ, ਇਹ ਤਾਂ ਇੱਕ ਠੰਡੇ ਬਸਤ ਚ ਪਾਉਣ ਵਾਲੀ ਗੱਲ ਹੈ ਜੀ। ਵਾਹ ਵਾਹ ਖੱਟਣ ਦੇ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਇਹ ਕੰਮ ਕੀਤਾ। ਵੈਸੇ ਇਹਦੇ ਕੋਲ ਬਹੁਤੇ ਵਧੀਆ ਅੰਦੇਸ਼ੇ ਨਹੀਂ ਲਾਏ ਜਾ ਸਕਦੇ। ਜਦ ਤੱਕ ਦਾ ਕੋਰੀਡੋਰ ਜੇ ਖੁੱਲ ਗਿਆ ਤਾਂ ਉਹ ਨੀ ਕਹਿਣਾ ਜੀ ਵੈਸੇ ਕੰਮ ਚੱਲਦਾ ਹੁਣ ਐਂ ਚਲਾ ਲਓ, ਸਾਨੂੰ ਨਵੀਆਂ ਗੱਡੀਆਂ ਲਈ ਘੁੰਮਣੇ ਨਾ, ਆਪਾਂ ਜਦੋਂ ਕਹਿੰਦੇ ਪਏ ਹੁਣ ਪੁਰਾਣੇ ਸਕੂਟਰ ਦੇ ਨਾਲ ਕੰਮ ਚੱਲਦਾ ਜੀ, ਚਲਾ ਲਓ ਤੇ ਆਪਾਂ ਸਾਨੂੰ ਪੈਸੇ ਲਾਉਣੇ ਆ। ਇਹਨਾਂ ਨੂੰ ਫਿਰ ਉਹ ਤਬਾਦਲੇ ਲਈ ਵੀ ਕਿਉਂ ਕਾਫੀ ਕੁਛ ਵੀ ਕਰਨਾ ਪੈਂਦਾ, ਕਾਫੀ ਖਰਚੇ ਹੁੰਦੇ ਇਹਦੇ ਪਰ
ਜੀ ਜੀ। ਤੇ ਸੁਰਜੀਤ ਧਾਲੀਵਾਲ ਵੀ ਜਿਹੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਜਗਤਾਰ ਭਾਜੀ ਅੱਗੇ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੂੰ 1% ਵੋਟ ਵੀ ਨਹੀਂ ਪਈ ਚੋਣਾਂ ਦੇ ਵਿਚ। ਤੇ ਹਰਪ੍ਰੀਤ, ਤੁਸੀਂ ਵੀ ਕਾਫੀ ਐਕਟਿਵ ਮੈਂਬਰ ਰਹੇ ਹੋ ਆਮ ਆਦਮੀ ਪਾਰਟੀ ਦੇ, ਤੇ ਕੀ ਭਵਿੱਖ ਲੱਗਦਾ ਤੁਹਾਨੂੰ?
ਮੈਨੂੰ ਭਵਿੱਖ ਲੱਗਦਾ ਨੀ ਜੀ, ਸਿੱਧੀ ਗੱਲ,
ਮੈਨੂੰ ਤਾਂ ਭੂਤ ਲੱਗਦਾ, ਭੂਤਕਾਲ ਲੱਗਦਾ ਮੈਨੂੰ ਤਾਂ। ਇੱਦਾਂ ਕਹਿਣਾ ਚਾਹੁੰਦੇ ਹੋ?
ਨਹੀਂ, ਭਵਿੱਖ ਤਾਂ ਉਹਨਾਂ ਚੀਜ਼ਾਂ ਦਾ ਹੁੰਦਾ ਜੀ ਜਿਹੜੇ ਆਪਣੇ ਭਵਿੱਖ ਲਈ ਚਿੰਤਿਤ ਹੋ ਕੇ ਤੁਰਦੇ ਨੇ। ਜੇ ਅਸੀਂ ਐਵੇਂ ਹੀ ਉਹ ਪਾਣੀ ਦੇ ਵਿਚ ਧੀਮਾ ਮਾਰੀ ਜਾਂਦੇ ਹਾਂ ਨਾ, ਤਾਂ ਫਿਰ ਉਹਦੀ ਪਾਣੀ ਦੀ ਛੱਲ ਨੀ ਬਣਦੀ ਹੁੰਦੀ, ਉਹ ਬਸ ਓਨਾ ਇੱਕ ਬੁਲਬੁਲਾ ਜਿਹਾ ਬਣ ਕੇ ਉੱਥੇ ਹੀ ਹੋ ਜਾਂਦਾ। ਤੇ ਇੱਕ ਬੁਲਬੁਲੇ ਦੀ ਤਰ੍ਹਾਂ ਹੀ ਆਮ ਆਦਮੀ ਪਾਰਟੀ ਆਈ। ਵੈਸੇ ਆਈ ਬਹੁਤ ਵਧੀਆ ਵਿਜ਼ਨ ਲੈ ਕੇ ਸੀ, ਜੇ ਇਹਨਾਂ ਦੀ ਅੱਜ ਵੀ ਉਹ ਸਵਰਾਜ ਦੀ ਕਿਤਾਬ ਪੜ੍ਹੀਏ ਤਾਂ ਬੰਦਾ ਕਹਿੰਦਾ ਹਾਂ ਯਾਰ ਇਹ ਗੱਲਾਂ ਹੋਣੀਆਂ ਚਾਹੀਦੀਆਂ, ਸਾਡੀ ਜਵਾਨੀ ਆ ਫੇਰ ਜਿਹੜੀ ਉਹ ਵਿਦੇਸ਼ਾਂ ਨੂੰ ਨਹੀਂ ਜਾਊਗੀ, ਸਾਰਿਆਂ ਨੂੰ ਇੱਥੇ ਰੋਜ਼ਗਾਰ ਮਿਲੂਗਾ। ਤੇ ਪਰ ਉਹ ਗੱਲਾਂ ਲਿਖੀਆਂ ਹੀ ਰਹਿ ਗਈਆਂ ਕਿਤਾਬਾਂ ਦੇ ਵਿੱਚ, ਉਹਨਾਂ ਨੂੰ ਮੇਰਾ ਖਿਆਲ ਮੁੜ ਕੇ ਅਰਵਿੰਦ ਕੇਜਰੀਵਾਲ ਨੇ ਵੀ ਨਹੀਂ ਪੜਿਆ
ਜੀ।
ਜੇ ਉਹਨਾਂ ਗੱਲਾਂ ਤੇ ਅੱਜ ਵੀ ਅਟਲ ਰਹਿੰਦੇ ਫੇਰ ਲੱਗਦਾ ਵੀ 1% ਦੇ 10% ਵੀ ਹੋ ਸਕਦੇ ਸੀ, ਤੇ ਜੇ ਇਹੀ ਹੱਲ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ 1% ਵੀ ਨਹੀਂ ਰਹਿਣਾ।
ਹਰਪ੍ਰੀਤ, ਇਨ੍ਹਾਂ ਦੇ ਸਟਾਰ ਪ੍ਰਚਾਰਕ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਉਨ੍ਹਾਂ ਦੀ ਵੀ ਗੱਲ ਕਰ ਲਈ, ਉਹ ਦੋ ਖ਼ਬਰਾਂ ਦੇ ਵਿਚ ਅੱਜ ਸ਼ਾਮਲ ਨੇ। ਇਕ ਤਾਂ ਉਹ ਕਪਿਲ ਦੇ ਵਿਆਹ ਦੇ ਵਿਚ ਗਏ ਹੋਏ ਸੀ, ਉਨ੍ਹਾਂ ਦੀ ਫੋਟੋ ਬੜੀ ਵਾਇਰਲ ਹੋ ਰਹੀ ਆ, ਤੇ ਕਹਿੰਦੇ ਵੀ ਕਪਿਲ ਸ਼ਰਮਾ ਦਾ ਵਿਆਹ ਸੀ ਤੇ ਸਰਵਾਲਾ ਕਿਉਂ ਬਣੀ ਬੈਠਾ ਆ, ਇਕ ਤਾਂ ਇਹ ਗੱਲ ਹੈ। ਉਥੇ ਕਹਿੰਦੇ ਬੱਬੂ ਮਾਨ ਤੇ ਦਲੇਰ ਮਹਿੰਦੀ ਆਪਸ ਦੇ ਵਿਚ ਤਲਖੀ ਹੋਈ ਹੈ ਉਨ੍ਹਾਂ ਦੀ ਸਟੇਜ ਤੇ, ਇਹਦੀ ਕੋਈ ਰਿਪੋਰਟ ਹੈ?
ਦੇਖੋ, ਬੱਬੂ ਮਾਨ ਤੇ ਦਲੇਰ ਮਹਿੰਦੀ ਦੋਨੇ ਸਟਾਰ ਕਲਾਕਾਰ ਨੇ ਜੀ, ਦੋਨਾਂ ਦੀ ਆਪੋ ਆਪਣੀ ਫੈਨ ਬੇਸ ਹੈਗੀ ਆ। ਤੇ ਜਿੱਥੇ ਤੱਕ ਮੈਂ ਦਲੇਰ ਮਹਿੰਦੀ ਹੁਣਾਂ ਨੂੰ ਜਾਣਦਾ, ਦਲੇਰ ਮਹਿੰਦੀ ਹੁਣਾਂ ਨੂੰ ਵੀ ਆਦਤ ਹੈਗੀ ਆ ਹਰਸਾ ਸਿੰਘ ਫਸਾਉਣ।
ਅੱਛਾ।
ਤੇ ਉਹਨਾਂ ਨੇ ਪਹਿਲਾਂ ਗੁਰਦਾਸ ਮਾਨ ਦੇ ਨਾਲ ਸਿੰਘ ਫਸਾਏ ਸੀ ਜੀ। ਹੁਣ ਗੁਰਦਾਸ ਮਾਨ ਸਾਹਿਬ ਜਿਹੜੇ ਆ ਉਹ ਤਸੀਰ ਦੇ ਠੰਡੇ ਬੰਦੇ ਆ ਜੀ, ਹਨਾ। ਤੇ ਇਹਨਾਂ ਨੇ ਇੱਕ ਵਾਰੀ ਕਿਹਾ ਸੀ ਕਿ ਤਾਨਪੁਰੇ ਤੇ ਆ ਕੇ ਗੁਰਦਾਸ ਮਾਨ ਮੇਰੇ ਨਾਲ ਗਾ ਕੇ ਦਿਖਾ ਲਏ, ਕਲਾਕਾਰ ਤਾਂ ਬਹੁਤ ਬਣਿਆ ਫਿਰਦਾ, ਕਿਉਂਕਿ ਉਹਦਾ ਇੱਕ ਸਟੈਂਡਰਡ ਹੈ ਤੇ ਦਲੇਰ ਮਹਿੰਦੀ ਦਾ ਵੀ ਇੱਕ ਸਟੈਂਡਰਡ ਹੈ। ਤੇ ਦੋਨਾਂ ਦੀ ਫਿਰ ਜਦੋਂ ਦੋ ਧਿਰਾਂ ਇਕੱਠੀਆਂ ਹੋ ਜਾਂਦੀ ਨਾ, ਫਿਰ ਇਹ ਜਿਹੜੀ ਜੈਲਸੀ ਆ ਅਸਲ ਚ ਉਹ ਨਿਕਲਦੀ ਆ। ਤੇ ਉਹ ਫਿਰ ਗੁਰਦਾਸ ਮਾਨ ਸਾਹਿਬ ਉਹਨਾਂ ਨੇ ਆਪਣੇ ਗਾਣੇ ਰਾਹੀਂ ਹੀ ਜਵਾਬ ਦਿੱਤਾ ਸੀ ਕਿ ਤੇਰੇ ਕੋਲ ਤਾਨਪੁਰੇ ਸਾਡੇ ਕੋਲ ਖੰਜਰੀ, ਕਿੰਨਾ ਚਿਰ ਵੇਖਾਂਗੇ ਕਲੋਰ ਕਰੂ ਖੰਜਰੀ।
ਇਹ ਕਹੋ ਗੱਡੇ ਦੇ ਨਾਲ ਚੜ੍ਹਦੀ ਗੱਡੀਰੇ ਦੇ ਨਾਲ ਚੜ੍ਹਦੀ ਗੀਤ ਗਾਇਆ ਸੀ ਨਾ, ਕਹਿੰਦੇ ਉਦੋਂ ਕਹਿੰਦੇ ਹੁਣ ਤੈਨੂੰ ਫੇਲ ਕਹਾਂਗੇ ਪਾਸ।
ਹਾਂਜੀ ਹਾਂਜੀ,
ਬਹੁਤ ਅੱਗੇ ਚੱਲਿਆ
ਸੀ ਇਹ ਸਾਰੀਆਂ ਗੱਲਾਂ ਨਿਕਲ ਕੇ ਆਉਣੀਆਂ। ਤੇ ਮੇਰਾ ਖਿਆਲ ਹੁਣ ਬੱਬੂ ਮਾਨ ਵੀ ਇੱਕ ਤਰ੍ਹਾਂ ਜਿਹੜਾ ਪੰਜਾਬ ਦਾ ਜੰਗਸਟਰ ਹੈ ਉਹਨਾਂ ਦੇ ਇੱਕ ਰਹਿਨਮਾ ਬਣ ਕੇ ਆਇਆ ਜੀ। ਹੁਣ ਤਾਂ ਉਹਨੇ ਬੱਬੂ ਮਾਨ ਫੈਸ਼ਨ ਸਟੋਰ ਵੀ ਖੋਲ ਤਿਆ ਜੀ ਮੁੰਡਿਆਂ ਨੇ, ਉਹ ਵੀ ਆਪਣੇ ਆਪਣੇ ਜਿਹੜੇ ਨਹੀਂ ਵੀ ਕੰਮ ਕਰਦੇ ਸੀ ਨਾ ਉਹ ਵੀ ਕਹਿੰਦੇ ਭਾਈ ਡੈਡੀ ਜੇ ਬੱਬੂ ਮਾਨ ਵਾਲਾ ਸਟੋਰ ਲੈ ਕੇ ਦੇ ਦੂੰਗਾ ਨਾ ਤੇ ਮੈਂ ਉਸ ਦੁਕਾਨ ਤੇ ਬੈਠਿਆ ਕਰੂੰਗਾ ਫਿਰ।
ਅੱਛਾ,
ਆਪਣੇ ਵਧਾਈਆਂ ਹੋਣ ਜੀ, ਆਪਣੇ ਨਵਾਂ ਸ਼ਹਿਰ ਦੇ ਵਿੱਚ ਵੀ ਸਟੋਰ ਖੁੱਲ ਗਿਆ,
ਬੱਬੂ ਮਾਨ
ਸਟੋਰ ਦੀ ਓਪਨਿੰਗ ਹੋਣੀ ਸੀ ਤੇ ਨਵਾਂ ਸ਼ਹਿਰ ਬੰਦ ਹੋ ਗਿਆ।
ਅੱਛਾ,
ਕਿਉਂਕਿ ਬੱਬੂ ਮਾਨ ਨੇ ਆਉਣਾ ਸੀ, ਸਾਰੇ ਜੰਗਸਟਰ ਇੱਥੇ ਆ ਗਏ।
ਅੱਛਾ,
ਨਾਲ ਦੀ ਨਾਲ ਹੋਰ ਗੱਲ ਤੇ ਜਿਹੜੇ ਸਾਡੇ ਕੁਛ ਪੱਤਰਕਾਰ ਵੀਰ ਨੇ,
ਅੱਛਾ,
ਉਹ ਬੱਬੂ ਮਾਨ ਦੇ ਨਾਲ ਇਹਦਾ ਬਿੰਗੀ ਜਾਂਦੀਆਂ ਧੋਣਾ ਕਰਕੇ ਮਸੀਹ ਤਰੀਕੇ ਦੇ ਬੜੇ ਤਲਖੀ ਦੇ ਨਾਲ ਆਪਾਂ ਕਰੀਏ ਤੇ ਬਹੁਤ ਜ਼ਿਆਦਾ ਜੱਦੋ ਜਹਿਦ ਦੇ ਨਾਲ ਉਹਨਾਂ ਨੇ ਸੈਲਫੀਆਂ ਖਿੱਚੀਆਂ ਜੇ ਭਾਈ ਦੇਖੋ ਮੈਂ ਬੱਬੂ ਮਾਨ ਦੇ ਨਾਲ, ਦੇਖੋ ਮੈਂ ਬੱਬੂ ਮਾਨ ਦੇ ਨਾਲ, ਜਦ ਕਿ ਉਹਨਾਂ ਦਾ ਹੋਣਾ ਚਾਹੀਦਾ ਫਰਜ਼ ਕਿ ਅਸੀਂ ਖਬਰਾਂ ਲਾਉਣੀਆਂ,
ਖਬਰਾਂ ਲਾਉਣੀਆਂ ਠੀਕ,
ਪਰ ਉਹ ਖਬਰਾਂ ਨੂੰ ਭੁੱਲ ਕੇ ਕਹਿੰਦੇ ਫੋਟੋ ਫੜਾ ਲਈਏ ਪਹਿਲਾਂ। ਤੇ ਬੱਬੂ ਮਾਨ ਦਾ ਇੱਕ ਆਪਣਾ ਹੈਗਾ ਆ ਸਟੈਂਡਰਡ ਹੈਗਾ, ਤੇ ਉਹਦੇ ਨਾਲ ਦਲੇਰ ਮਹਿੰਦੀ ਹੁਣੀ ਸਿੰਘ ਫਸਾਏ, ਮੇਰਾ ਖਿਆਲ ਬਹੁਤੀ ਵਧੀਆ ਗੱਲ ਨੀ ਹੈਗੀ ਕਿ ਤੁਸੀਂ ਕਿਸੇ ਦੀਆਂ ਖੁਸ਼ੀਆਂ ਦੇ ਵਿੱਚ ਜਾ ਕੇ ਆਪਣੀਆਂ ਜੈਲਸੀਆਂ ਖੜਦੇ ਫਿਰਦੇ ਆ। ਤੇ ਹੁਣ ਰਹੀ ਗੱਲ ਭਗਵੰਤ ਮਾਨ ਦੀ, ਭਗਵੰਤ ਮਾਨ ਹੁਣੀ ਵਧੀਆ ਕੱਪੜੇ ਪਾ ਕੇ ਗਏ ਸੀ, ਤੇ ਤੁਸੀਂ ਦੇਖੇ ਹੋਣੇ
ਲੋਕ ਉਹਨਾਂ ਨੂੰ ਵੀ ਨੀ ਟਿਕਣ ਦਿੰਦੇ, ਕਹਿੰਦੇ ਲੈ ਸਰਵਾਲਾ ਬਣੀ ਫਿਰਦਾ ਆ ਹਨਾ। ਤੇ
ਨਾਲ ਸੀ ਕਿ ਉਹਨਾਂ ਦੀ ਵਿਕਰਮ ਮਜੀਠੀਆ ਦੇ ਨਾਲ ਫੋਟੋ ਆ ਗਈ ਜੀ।
ਆਹੋ, ਇਹ ਵੀ ਇੱਕ ਪੰਗਾ। ਹੁਣ ਗੱਲ ਇਹ ਆ ਵੀ ਉਧਰ ਭਗਵੰਤ ਮਾਨ ਕੋਲ ਕਹਿੰਦੇ ਇੱਕ ਵਫਦ ਗਿਆ ਆ, NRI ਲਾੜਿਆਂ ਤੋਂ ਪਰੇਸ਼ਾਨ, ਕੁੜੀਆਂ ਦੀ ਗਿਣਤੀ ਪੰਜਾਬ ਵਿਚ ਦਿਨੋ ਦਿਨ ਵਧਦੀ ਜਾ ਰਹੀ ਆ, ਵਿਆਹ ਕਰਵਾ ਕੇ ਕੁੜੀਆਂ ਨੂੰ ਆਪਣੇ ਨਾਲ ਵਿਦੇਸ਼ ਲੈ ਕੇ ਜਾਣ ਦੇ ਸੁਪਨੇ ਦਿਖਾ ਕੇ ਵਿਦੇਸ਼ੀ NRI ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ ਕਰਵਾ ਰਹੇ ਨੇ ਪਰ ਉਨ੍ਹਾਂ ਨੂੰ ਕੋਲ ਨੀ ਬੁਲਾਉਂਦੇ, ਤੇ ਕਹਿੰਦੇ ਕਿ 32,000 ਦੇ ਕਰੀਬ ਪੀੜਤ ਔਰਤਾਂ ਨੇ ਔਰ ਇਕ ਸੰਸਥਾ ਬਣਾਈ ਏ। ਚਲੋ ਸੰਸਥਾ ਵਾਲੇ ਤਾਂ ਏਦਾਂ ਹੁੰਦੇ ਵੀ ਜੇ ਸੰਸਥਾ ਬਣਾਉਣੀ ਹੁੰਦੀ ਉਹਨੇ ਆਪਣੇ ਨੰਬਰ ਬਣਾਉਣੇ ਹੁੰਦੇ ਆ। ਇਹ ਹੈਗੀ ਆ ਜੀ ਸੰਸਥਾ ਦਾ ਨਾਮ ਪਤਾ ਨੀ ਕੀ ਆ, ਹਸਬੈਂਡ ਵਾਈਸ ਪਤਾ ਨੀ ਕੀ ਆ, ਇਹਦਾ ਨਾਂ ਪਤਾ ਨੀ ਕੀ ਰੱਖਿਆ, ਮੈਨੂੰ ਤਾਂ ਸਮਝ ਵੀ ਨੀ ਆਉਂਦਾ।
ਸਿੱਧਾ ਕਹਿੰਦਾ ਜੀ ਔਖਾ ਜਿਹਾ ਬਈ,
ਔਖਾ ਜਿਹਾ ਆ, ਇੱਦਾਂ ਕਹਿ ਲਓ ਕੋਈ ਪਤੀ ਪੀੜਤ NRI ਸੰਸਥਾ ਰੱਖ ਲਓ ਆਪਾਂ ਆਪਣੇ ਕੋਲੇ ਬਣਾ ਲੈਂਦੇ ਹਾਂ ਹਨਾ। ਵੈਸੇ ਆਪਾਂ ਗੱਲ ਕੀਤੀ ਸੀ ਪਿਛਲੇ ਹਫ਼ਤੇ ਕਿ ਪਤਨੀ ਪੀੜਤ ਸੰਸਥਾ ਵੀ ਬਣੀ ਆ, ਉਹਦੀਆਂ ਵੀ ਅਸਾਮੀਆਂ ਮਤਲਬ ਏਰੀਆ ਆਪਾਂ ਬ੍ਰਾਂਚਾਂ ਦੇ ਰਹੇ ਹਾਂ, ਜਿੱਦਾਂ ਬੱਬੂ ਮਾਨ ਦੇ ਰਹੇ ਹਾਂ ਨਾ ਆਪਾਂ ਦੇ ਰਹੇ ਹਾਂ, ਜੇ ਕਿਸੇ ਨੇ ਬਣਨਾ ਹੋਵੇ ਉਹਦਾ ਪ੍ਰਧਾਨ ਤਾਂ ਬਣ ਸਕਦਾ ਪਤਨੀ ਪੀੜਤ। ਤੇ ਐਡਲੇਟ ਤੋਂ ਤਾਂ ਮਿੰਟੂ ਬਰਾੜ ਜੀ ਨੇ ਭਰਤੀ ਆ ਪਰਚੀ ਆਪਣੀ। ਤੇ ਹਾਂਜੀ, ਤੇ ਇੱਦਾਂ ਆ ਵੀ ਇਹਦੇ ਵਿਚ ਨਾ ਇਹਨਾਂ ਨੇ ਭਗਵੰਤ ਮਾਨ ਕੋਲ ਜਾ ਕੇ ਸ਼ਿਕਾਇਤ ਲਾਈ ਆ ਵੀ ਇਹ ਮਸਲਾ ਜਿਹੜਾ ਆ ਨਾ ਉਹ ਸੰਸਦ ਦੇ ਵਿਚ ਉਠਾਓ। ਹੁਣ ਪਹਿਲੀ ਗੱਲ ਤਾਂ ਇਹ ਦੱਸੋ ਵੀ ਉਹਨਾਂ ਦਾ ਆਪਣਾ ਡਿਵੋਰਸ ਹੋਇਆ ਭਗਵੰਤ ਮਾਨ ਦਾ ਹਨਾ, ਜੇ ਆਪਾਂ ਉਹਦੀ ਪਤਨੀ ਦੀ ਗੱਲ ਕਰੀਏ ਉਹ ਤਾਂ ਮੈਨੂੰ ਲੱਗਦਾ ਆਪ ਪੀੜਿਤ ਹੋਊਗੀ ਜਿਸ ਹਿਸਾਬ ਨਾਲ ਉਹ ਦਾਰੂ ਪੀਂਦਾ ਜਾਂ ਉਹਨੂੰ ਡਿਵੋਰਸ ਦਿੱਤਾ ਹੋਇਆ, ਉਹ ਕਿੰਨੀ ਕੁ ਰਹਿਨੁਮਾਈ ਕਰੂਗਾ ਇਹਨਾਂ ਔਰਤਾਂ ਦੀ।
ਨਹੀਂ ਮੈਂ ਕਹਿੰਦਾ ਭਾਜੀ ਤੁਸੀਂ ਇੱਕ ਵਾਰੀ ਫੋਨ ਕਰਕੇ ਮਿੰਟੂ ਭਾਜੀ ਉਹਨਾਂ ਨੂੰ ਪੁੱਛ ਲਿਓ ਕਿ ਇੱਦਾਂ ਦੀ ਪਰਚੀ ਭਗਵੰਤ ਮਾਨ ਇੰਨਾ ਕਟਾ ਲਈ ਹੋਵੇ ਪਹਿਲਾਂ ਕਿ ਮੈਂ ਪਤਨੀ ਪੀੜਤ ਆ, ਉਹਦੀ ਪਤਨੀ ਕਹਿੰਦੀ ਹੈ ਨਾ ਜੇ ਮੈਂ ਪਤੀ ਪੀੜਤ ਆ ਕਿਤੇ ਭਗਵੰਤ ਮਾਨ ਦੀ ਪਤਨੀ ਪੀੜਤ ਨਾ ਨਾ ਹੋਵੇ, ਤਾਂ ਹੀ ਤਾਂ ਇਹ ਸਰਵਾਲੇ ਵਾਲੇ ਕੱਪੜੇ ਪਾਈ ਘੁੰਮਦਾ ਬਈ, ਸ਼ਾਇਦ ਕਪਿਲ ਦੇ ਵਿਆਹ ਚ ਕੋਈ ਪਸੰਦ ਹੀ ਕਰਦੇ ਨਵਾਂ ਵਿਆਹ ਵੀ ਕਰਾਉਣਾ।
ਕਿਆ ਬਾਤ ਹੈ, ਪਰ ਹਰਪ੍ਰੀਤ ਇਹ ਵੈਸੇ ਇੱਕ ਇਸ਼ੂ ਹੈਗਾ ਆ, ਕਈ ਜਿਹੜੇ ਫੈਮਿਲੀਆਂ ਪਰਿਵਾਰ ਮੁੰਡੇ ਮਤਲਬ ਅਸੀਂ ਦੇਖੇ ਨੇ ਉਹ ਮੁੰਡੇ ਵਿਗੜੇ ਹੁੰਦੇ ਨੇ ਤੇ ਉਹ ਚਲੋ ਤੁਹਾਡਾ ਮਾਂ ਪੇ ਨਾ ਹੋਰ ਚੱਲ ਤੇਰਾ ਇੰਡੀਆ ਵਿਆਹ ਕਰ ਦਿੰਦੇ ਬੰਦਾ ਬਣ ਜਾਊਗਾ ਹਨਾ, ਇਸ ਲਹਿਜੇ ਦੇ ਵਿਚ ਕਈ ਮਤਲਬ ਜਿਹੜੀਆਂ ਕੁੜੀਆਂ ਆ ਉਹ ਪੀੜਤ ਨੇ ਇੰਡੀਆ ਦੇ ਵਿਚ ਮੈਂ ਜਾਣਦਾ ਆ। ਕਈ ਇੱਦਾਂ ਆ ਵੀ ਐਸ਼ ਪ੍ਰਸਤੀ ਦੇ ਮਾਮਲੇ ਚ ਵੀ ਜਿਹੜੇ ਮੁੰਡੇ ਇੱਥੇ ਆਏ ਨੇ ਹਨਾ ਇੱਥੇ ਵੀ ਵਿਆਹ ਕਰਾਇਆ ਆ, ਇੰਡੀਆ ਵੀ ਦੁਆਰਾ ਉੱਥੇ ਕਰਾ ਲਓ, ਇੱਥੇ ਗੋਰੀ ਨਾਲ ਵਿਆਹ ਕਰਾ ਲਿਆ ਉਹ ਸੈੱਟ ਨਹੀਂ ਆਉਂਦਾ, ਫਿਰ ਉੱਥੇ ਕਰਾ ਲਓ ਜਾ ਕੇ, ਆਹ ਕਰਾ ਲਓ ਉਹ ਕਰਾ ਲਓ, ਹਨਾ ਮੈਂ ਤਾਂ ਦੋ ਦੋ ਤਿੰਨ ਤਿੰਨ ਵਿਆਹ ਵੀ ਕਈਆਂ ਦੇ ਦੇਖੇ ਨੇ ਹਨਾ, ਤੇ ਉਹ ਵੀ ਇੱਕ ਹੈਗੇ ਆ। ਪਰ ਜੇ ਆਪਾਂ ਕਲੀਨ ਚਿੱਟ ਦਈਏ ਕੁੜੀਆਂ ਨੂੰ ਤਾਂ ਕੁੜੀਆਂ ਵੀ ਅੱਤ ਕਰਾ ਰਹੀਆਂ, ਮੈਨੂੰ ਲੱਗਦਾ 32,000 ਦੀ ਬਜਾਏ 64,000 ਮੁੰਡੇ ਵੀ ਪੀੜਤ ਹੋਣਗੇ ਮੇਰੇ ਹਿਸਾਬ ਦੇ ਨਾਲ।
ਬਹੁਤ ਜ਼ਿਆਦਾ ਮੁੰਡੇ ਪੀੜਤ ਹੈ ਜੀ, ਕੁਛ ਕੁੜੀਆਂ ਜੇ ਆਪਾਂ ਗੱਲ ਕਰੀਏ ਜਿੱਥੇ ਜਿਹਨਾਂ ਨੂੰ ਮੈਂ ਜਾਣਦਾ, ਕੈਨੇਡਾ ਜਾਣ ਦੇ ਲਾਲਚ ਦੇ ਵਿੱਚ ਵਿਆਹ ਕਰਾਉਂਦੀਆਂ ਜੀ, ਤੇ ਉੱਥੇ ਜਾ ਕੇ ਉਹ ਜਿਸ ਏਅਰਪੋਰਟ ਦੇ ਉੱਤੇ ਮੁੰਡਾ ਲੈਣ ਆਇਆ ਹੁੰਦਾ ਉਸ ਏਅਰਪੋਰਟ ਤੇ ਉਤਰਦੀ ਨੀ ਜੀ, ਉਹ ਕਿਸੇ ਹੋਰ ਏਅਰਪੋਰਟ ਤੇ ਉਤਰ ਜਾਂਦੀ। ਉਹ ਕਹਿੰਦਾ ਘੱਟੋ ਘੱਟ 10 ਤਾਂ ਦਿੰਦੇ ਭੀ ਤੁਸੀਂ ਇਸ ਏਅਰਪੋਰਟ ਤੇ ਨੀ ਆਣਾ, ਵੱਖ ਹੋਣਾ, ਮੈਂ ਸਵੇਰ ਦਾ ਬੈਠਾ ਮੈਨੂੰ ਦਿਹਾੜੀ ਕੰਮ ਤੇ ਹੀ ਲਾ ਲੈਂਦਾ।
ਮੈਲਬਨ ਹੋਇਆ ਇਹ ਕੇਸ, ਉਹ ਬੇਚਾਰਾ ਉੱਥੇ ਮੈਲਬਨ ਏਅਰਪੋਰਟ ਟੋਲਾ ਮਰੀਨ ਤੇ ਬੈਠਾ ਰਿਹਾ, ਉਹ ਸਿਡਨੀ ਉਤਰੀ ਉਹ ਹਨਾ, ਤੇ ਉੱਥੇ
ਅਲੱਗ ਕੰਮ ਤਾਂ ਕਰੋਏ ਨਾ।
ਹਾਂ ਉੱਥੇ ਕੰਮ ਹੋਇਆ, ਮਤਲਬ ਇੱਦਾਂ ਹੈ ਭੀ ਜਿਹੜਾ ਨਾ ਕੰਮ ਦੋਨੋਂ ਪਾਸੇ ਹੀ ਖਰਾਬ ਹੈ, ਤੇ ਮੈਨੂੰ ਲੱਗਦਾ ਕਿ ਜਿਹੜਾ ਵਿਆਹ ਸ਼ਾਦੀ ਹੈ ਨਾ ਉਹ ਬੜਾ ਸੋਚ ਸਮਝ ਕੇ ਕਰਨਾ ਚਾਹੀਦਾ। ਮੈਨੂੰ ਇੱਕ ਹੋਰ ਵੀ ਹੈਗਾ, ਚਲੋ ਆਪਾਂ ਦੋ ਕੁ ਮਿੰਟ ਹੀ ਆ, ਕਿ ਜਿਹੜਾ ਨਾ ਅਖਬਾਰਾਂ ਵਾਲਾ ਕੰਮ ਹੈ, ਅਖਬਾਰਾਂ ਚ ਕਢਾ ਕੇ ਰਿਸ਼ਤਾ ਕਰਨਾ, ਉਹ ਵੀ ਇੱਕ ਤਰ੍ਹਾਂ ਨਾਲ ਫੇਲ ਹੁੰਦਾ ਜਾ ਰਿਹਾ ਹਰਪ੍ਰੀਤ।
ਦੇਖੋ ਜੀ ਮੈਂ ਤੁਹਾਨੂੰ ਆਪਣੀ ਗੱਲ ਦੱਸ ਦਵਾਂ ਹੁਣ।
ਅੱਛਾ,
ਮੇਰਾ ਵੱਡਾ ਬ੍ਰਦਰ ਹੈ ਜੀ, ਉਹ ਗ੍ਰੀਸ ਦੇ ਵਿੱਚ ਆ, ਤੇ ਜਦ ਤੱਕ ਸਾਡੇ ਘਰਾਂ ਦੇ ਵਿੱਚ ਇਹ ਹੋ ਜਾਂਦਾ ਜਦ ਤੱਕ ਵੱਡਾ ਨੀ ਵਿਆਹ ਹੁੰਦਾ ਛੋਟੇ ਦਾ ਵਿਆਹ ਨੀ
ਕਰਨਾ।
ਮੈਂ ਦੱਸ ਦਿਆਂ ਕਿ ਮੈਂ ਹਲੇ ਅਨਮੈਰਿਡ ਹਾਂ।
ਕਿਆ ਬਾਤ ਹੈ, ਇਹਦਾ ਮਤਲਬ ਵੱਡਾ ਜੇ ਵਿਆਹ ਨੀ ਹੋਇਆ
ਹਾਂਜੀ, ਉਹ ਪੱਕਾ ਹੀ ਨੀ ਹੋਈ ਜੀ ਗ੍ਰੀਸ ਦੇ ਵਿੱਚ, ਜਿਹਨੂੰ ਆਪਾਂ PR ਕਹਿੰਦੇ ਹਾਂ, ਤੇ ਉਹ ਜਦੋਂ ਹੋਣਾ ਸੀ ਹੁਣ 18 ਸਾਲ ਹੋਗਾ ਜੀ, 18 ਸਾਲਾਂ ਬਾਅਦ ਮੇਰਾ ਖਿਆਲ ਇਸ ਮਹੀਨੇ ਜਾਂ ਗਾਹਾਂ ਦੇ ਮਹੀਨੇ ਆ ਰਿਹਾ, ਤੇ ਫਿਰ ਕੋਈ ਏਦਾਂ ਦੀ ਵਿਆਹ ਬਣੂਗੀ। ਤੇ ਜਦੋਂ ਤੱਕ ਇਹ ਵਿਆਹ ਵਾਲੇ ਚਾਂਸ ਹੋ ਜਾਂਦੇ ਨਾ, ਤੇ ਸਾਨੂੰ ਵੀ ਲੋਕਾਂ ਨੇ ਹੁਣ ਕਹਿਣਾ ਸ਼ੁਰੂ ਕਰਤਾ ਕਿ ਤੁਹਾਡਾ ਮੁੰਡਾ ਗਾਹਾਂ ਦੇ ਮਹੀਨੇ ਆ ਰਿਹਾ, ਤੇ ਤੁਸੀਂ ਅਖਬਾਰ ਦੇ ਵਿੱਚ ਦੇ ਦਿਓ ਤੇ ਰਿਸ਼ਤੇ ਬੜੇ ਆ ਜਾਂਦੇ ਆ।
ਅੱਛਾ,
ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਜੀ ਹਲੇ ਇੰਨੇ ਮਾੜੇ ਦਿਨ ਤਾਂ ਆਏ ਨੀ, ਅਖਬਾਰਾਂ ਚ ਦੇਣਾ ਪਵੇ, ਕੋਈ ਗੱਲ ਨੀ, ਅਸੀਂ ਦੇਖ ਲਾਂਗੇ ਆਪ ਹੀ। ਇਹੋ ਜਿਹੀਆਂ ਜਦੋਂ ਨਾ ਤੁਹਾਡੇ ਘਰ ਸਿਆਣੀਆਂ ਬੀਬੀਆਂ ਜਿਹਨੂੰ ਆਪਾਂ ਪਿੰਡ ਦੀਆਂ ਕਹਿ ਲੈਂਦੇ ਹਾਂ, ਜਦੋਂ ਉਹ ਆ ਕੇ ਫਿਰ ਕੁਛ ਘਰਾਂ ਦੇ ਵਿੱਚ ਇਹ ਸੁਜੈਸ਼ਨ ਏਦਾਂ ਦੀ ਦਿੰਦੀਆਂ, ਫਿਰ ਅਸੀਂ ਉਧਰ ਨੂੰ ਤੁਰਦੇ ਹਾਂ ਤੇ ਸਾਨੂੰ ਪਤਾ ਨੀ ਹੁੰਦਾ ਕਿ ਅਸੀਂ ਜਿਹੜਾ ਇਹ ਸਿਰ ਜੋੜਨ ਵਾਲਾ ਕੰਮ ਹੈ ਉਹ ਕਿੱਥੇ ਜਾ ਕੇ ਕਰ ਰਹੇ ਹਾਂ, ਤੇ ਉਹਨਾਂ ਲੋਕਾਂ ਦੀ ਮੈਂਟੈਲਿਟੀ ਕੀ ਆ, ਉਹਨਾਂ ਦਾ ਕਿਵੇਂ ਦਾ ਹੁਣ ਆਪਣਾ ਰਹਿਣ ਸਹਿਣ ਹੋ ਰਿਹਾ ਜੀ, ਮਾਲਵੇ ਵਾਲਿਆਂ ਦਾ ਹੋ ਰਿਹਾ, ਮਾਝੇ ਵਾਲਿਆਂ ਦਾ ਹੋ ਰਿਹਾ, ਹੋ ਸਕਦਾ ਸਾਡੇ ਜੇ ਅਸੀਂ ਜਾਣ ਪਛਾਣ ਕੱਢੀਏ ਉਹਨਾਂ ਦੇ ਨਾਲ ਮਿਲੀਏ ਵਰਤੀਏ, ਫਿਰ ਸਾਨੂੰ ਹੋ ਸਕਦਾ ਕਿ ਸਾਡੇ ਉਹ ਪਸੰਦ ਦੇ ਸਾਡੇ ਨਾਲ ਰਹਿਣ ਸਹਿਣ ਵਾਲੇ ਬੰਦੇ ਹੋਣ, ਨਹੀਂ ਤਾਂ ਸਾਰਿਆਂ ਦੇ ਆਪੋ ਆਪਣੇ ਗੁਣ ਅਵਗੁਣ ਹੁੰਦੇ ਨੇ
ਆਪਣੇ ਆਪਣੇ ਤਰੀਕੇ
ਵਿਆਹਾਂ ਦੇ ਵਿੱਚ। ਹਾਂਜੀ, ਵਿਆਹਾਂ ਦੇ ਵਿੱਚ ਇੱਕ ਉੱਭੜ ਬੰਦੇ ਦੇ ਨਾਲ ਜਾ ਕੇ ਵਿਆਹ ਕਰਾਉਣਾ, ਫਸ ਜਾਣਾ, ਬਾਅਦ ਵਿੱਚ ਫਿਰ ਛਿੱਤਰੋ ਛਿੱਤਰੀ ਹੋਣਾ, ਫਿਰ ਤਾਂ ਇਹੀ ਕੁਛ ਹੀ ਹੁੰਦਾ ਕਿ ਇੱਕ ਵਾਰੀ ਕੋਈ ਗੱਲ ਨੀ ਮੈਂ 4 ਕੁ ਮਹੀਨੇ ਖੁੱਟ ਖਾ ਲੈਂਦੀ ਹਾਂ ਤੇ ਮੁੜ ਕੇ ਤੇਰੇ ਕੋਲ ਉੱਧਰ ਮੈਂ ਜਾਣਾ ਨੀ। ਸਾਡੇ ਪੰਜਾਬੀ ਮੁੰਡਿਆਂ ਨੂੰ ਵੀ ਕਈਆਂ ਨੂੰ ਆਦਤ ਹੈਗੀ ਆ ਜੀ ਕਿ ਬਾਹਰ ਇੱਥੋਂ ਵਿਆਹ ਕਰਾ ਕੇ ਜਦੋਂ ਚਲੇ ਜਾਂਦੇ ਨੇ ਨਾ, ਤੇ ਫਿਰ ਉਧਰ ਜਾ ਕੇ ਐਵੇਂ ਸ਼ੱਕ ਬੜੀ ਕਰਦੇ ਨੇ, ਤੂੰ ਹੁਣ ਕਿੱਥੇ ਆ, ਕੀ ਕਰਦੀ ਸੀ, ਫਿਰ ਉਹ ਗਾਲਾਂ ਕੱਢਦੇ ਨੇ ਫੋਨ ਤੇ, ਕੀ ਖਾਧਾ ਹਨਾ, ਜੇ ਕੋਲੋਂ ਵੈਸੇ ਵੀ ਕਿਸੇ ਦੀ ਆਵਾਜ਼ ਆ ਗਈ, TV ਦੀ ਆਵਾਜ਼, ਕਾਹਦੀਆਂ ਆਵਾਜ਼ਾਂ ਆਉਂਦੀਆਂ, ਫਿਰ ਉਹ ਸਾਰਾ ਕੁਛ ਉਹ ਇੱਕ ਤਰ੍ਹਾਂ ਪੀੜਤ ਹੀ ਹੋ ਜਾਂਦੀ ਹੈ। ਕੋਈ ਗੱਲ ਨੀ ਭੀ ਇਹ ਬੰਦਾ ਮੈਨੂੰ ਚੰਗਾ ਨੀ ਲੱਗਦਾ, ਹੁਣ ਫਸਿਓ ਤਾਂ ਹੈਗੇ ਹੀ ਆ, ਇੱਕ ਵਾਰੀ ਬਾਹਰ ਚਲੇ ਜਾਂਦੇ ਹਾਂ ਤੇ ਏਅਰਪੋਰਟ ਕੋਈ ਹੋਰ ਹੀ ਦੇਖਦੇ ਹਾਂ, ਇਹ ਸਾਰਾ ਕੁਛ ਇਹੋ ਹੀ ਤਾਂ ਹੀ ਹੁੰਦਾ ਜੀ, ਕਿਉਂਕਿ ਅਸੀਂ ਇੱਕ ਜਿੱਥੇ ਸ਼ੱਕ ਫਸ ਗਿਆ ਨਾ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ, ਮੇਰਾ ਖਿਆਲ ਉੱਥੋਂ ਹੋਰ ਵੱਡਾ ਕੋਈ ਦੁਸ਼ਮਣ ਨੀ ਹੁੰਦਾ ਸ਼ੱਕ ਤੋਂ, ਤੇ ਸ਼ੱਕ ਘਰਾਂ ਦੀ ਘਰ ਬਰਬਾਦ ਕਰ ਦਿੰਦੀ ਆ। ਮੈਚਿਓਰਟੀ ਬੜੀ ਹੋਣੀ ਜ਼ਰੂਰੀ ਆ ਬੱਚਿਆਂ ਦੇ ਵਿਆਹ ਕਰਨ ਤੋਂ ਪਹਿਲਾਂ, ਚਾਹੇ ਉਹ 22 ਸਾਲ ਦਾ ਹੋਵੇ, ਚਾਹੇ ਉਹ 32 ਸਾਲ ਦਾ ਹੋਵੇ, ਉਹ ਦੇਖ ਲਾ ਭੀ ਇਹ ਮੈਚਿਓਰ ਹੋ ਗਿਆ, ਉਮਰਾਂ ਦੇ ਹਿਸਾਬ ਨਾਲ ਕਿਸੇ ਨੇ ਮੈਚਿਓਰ ਨੀ ਹੋਣਾ, ਕਈ ਪਹਿਲਾਂ ਹੀ ਮੈਚਿਓਰ ਹੋ ਜਾਂਦੇ ਨੇ, ਉਹ ਕਈਆਂ ਨੂੰ ਸਮਝਦਾਰ ਹੁੰਦੇ ਨੇ, ਉਹਨਾਂ ਦੀ ਸੋਸਾਇਟੀ ਕਿਵੇਂ ਦੀ ਆ, ਕਿਵੇਂ ਦੇ ਟੀਚਰਾਂ ਕੋਲੋਂ ਪੜੇ ਨੇ, ਕਿਵੇਂ ਦੇ ਸੰਗੀਆਂ ਸਾਥੀਆਂ ਚ ਉਹ ਵਿਚਰਦੇ ਨੇ। ਜੇ ਉਹ ਮੈਚਿਓਰ ਹੋ ਗਏ ਨੇ, ਉਹਨਾਂ ਨੂੰ ਆਪਣੀ ਲਾਈਫ ਦਾ ਪਤਾ, ਫੇਰ ਤੁਸੀਂ ਉਹਨਾਂ ਦਾ 22-24 ਸਾਲ ਵਿੱਚ ਵੀ ਵਿਆਹ ਕਰ ਸਕਦੇ ਹੋ। ਜੇ ਤੁਹਾਨੂੰ ਲੱਗਦਾ ਕਿ ਸਾਡਾ ਮੁੰਡਾ ਹਲੇ ਜ਼ਿੰਮੇਵਾਰ ਨਹੀਂ ਹੋਇਆ, ਉਹਨੂੰ ਕੰਮਾਂ ਕਾਰਾਂ ਦੇ ਵਿੱਚ, ਜਿਵੇਂ ਪਹਿਲਾਂ ਮਿੰਟੂ ਭਾਜੀ ਹੁਣੀ ਕਿਹਾ, ਕੰਮਾਂ ਕਾਰਾਂ ਦੇ ਵਿੱਚ ਜ਼ਰੂਰ ਪਾਓ, ਪਰ ਇਹਨਾਂ ਝਮੇਲਿਆਂ ਦੇ ਵਿੱਚ ਨਾ ਪਾ ਦੋ ਕਿ ਉਹ ਆਪਣੇ ਕੰਮ ਕਾਰ ਵੀ ਖਰਾਬ ਕਰ ਲਏ ਤੇ ਆਪਣੀ ਲਾਈਫ ਵੀ ਖਰਾਬ ਕਰ ਲਏ, ਤੇ ਬਾਅਦ ਵਿੱਚ ਇੱਕ ਦਾਗ ਵੀ ਸਾਡੇ ਪੰਜਾਬੀ ਸੁਸਾਇਟੀ ਦੇ ਵਿੱਚ ਦਾਗ ਵੀ ਲੱਗਦਾ ਕਿ ਇਹ ਛੱਡਿਆ ਹੋਇਆ ਜਾਂ ਇਹ ਛੱਡੀ ਹੋਈ ਆ, ਇਹੋ ਜਿਹਾ ਦਾਗ ਲਾਉਣ ਦੇ ਨਾਲ ਜੇ ਅਸੀਂ ਰਲ ਮਿਲ ਕੇ ਰਹੀਏ, ਫਿਰ ਇਹ ਵੀ ਲਿਸਟ ਤੋਂ ਵਿੱਚੋਂ ਬਾਹਰ ਸਾਡਾ ਨਾਮ ਆ ਜਾਣਾ ਕਿ ਇਹਦੇ 2 ਵਿਆਹ ਹੋਇਆ ਜੀ ਜਾਂ ਇਹਦੇ 3 ਹੋਏ ਆ। ਵਿਆਹ ਤਾਂ ਵੈਸੇ ਅੱਜ ਜੇ ਪੰਜਾਬ ਚ ਇੱਕੋ ਹੀ ਕਰਨਾ ਹੋਵੇ, ਮੇਰਾ ਖਿਆਲ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਚ ਆਉਣ ਵਾਲੇ ਹੋ ਜੀ, ਤੁਸੀਂ ਵੀ ਕੁਛ ਵਿਆਹ ਪੈਲਸਾਂ ਦੇ ਅੱਗੇ ਕਰੋਗੇ ਤੇ ਤੁਸੀਂ ਦੇਖ ਹੀ ਲੈਣਾ ਕਿ ਇਹ ਕਿਵੇਂ ਦੇ ਵਿਆਹ ਹੋ ਜੇ ਇੱਕ ਬੰਦੇ ਨੇ ਸਾਰੀ ਉਮਰ ਦੇ ਵਿੱਚ 20 ਲੱਖ ਰੁਪਈਆ ਕਮਾਇਆ ਜੀ, ਤੇ ਪੈਲਸ ਦੇ ਵਿੱਚ 4 ਘੰਟਿਆਂ ਦੇ ਵਿੱਚ ਉਹ ਖਰਚ ਕਿਆ ਜਾਂਦਾ? ਮੇਰਾ ਖਿਆਲ ਸਾਨੂੰ ਸਿੰਪਲ ਵਿਆਹਾਂ ਤੇ ਆਉਣਾ ਚਾਹੀਦਾ ਫਿਰ, ਤੇ ਜੇ ਕਿਸੇ ਨੇ 20 ਲੱਖ ਰੁਪਈਆ ਲੈ ਕੇ ਵਿਆਹ ਕੀਤਾ ਹੋਵੇ ਤੇ ਬਾਅਦ ਵਿੱਚ ਹਾ ਛੱਡ ਛੱਡਈ ਵਾਲਾ ਕੰਮ ਹੋ ਜਾਵੇ, ਬਹੁਤ ਮਾੜੀ ਗੱਲ ਹੈ ਮੇਰਾ ਖਿਆਲ। ਪੰਜਾਬੀਆਂ ਨੂੰ ਕੁਝ ਸੋਚਣਾ ਚਾਹੀਦਾ ਜੀ ਇਹਦੇ ਬਾਰੇ।
ਹੁਣ ਏਦਾਂ ਕਰਾਂਗੇ, ਹੁਣ ਸਾਨੂੰ ਵਿਆਹ ਖਾ ਲੈਣ ਦਾ, ਸਾਨੂੰ ਡਰਾਓ ਨਾ ਹੁਣ, ਤੇ ਆਪਾਂ ਆਉਣਾ ਆ ਤੇ ਕੋਈ ਨੀ ਗੱਲ ਕਰਾਂਗੇ। ਤੇ ਬਹੁਤ ਬਹੁਤ ਧੰਨਵਾਦ ਆਪਣੇ ਹਰਪ੍ਰੀਤ ਕੁਲਵਿੰਦਰ ਧਾਲੀਵਾਲ ਨੇ ਸਲਾਹ ਤੁਹਾਨੂੰ ਜੀ ਆਇਆਂ ਗਿਆ ਪ੍ਰੋਗਰਾਮ ਵਿਚ। ਕਿਰਪਾਲ ਚੀਮਾ ਨਿਊਯਾਰਕ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਵੀ ਫਤਿਹ ਬੁਲਾ ਰਹੇ ਨੇ, ਬਲਰਾਜ ਸਿੰਘ ਬਰਾੜ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਆਉਣ ਵਾਲੇ ਦਿਨਾਂ ਚ ਮੈਂ ਦਸਦਾ ਕਿ ਪਾਲਾ ਹੁਣੀ ਲਹਿਰਾਂ ਦੇ ਵਿਚ ਹਾਜ਼ਰੀ ਲਾਇਆ ਕਰਨਗੇ। ਸੋ ਤੁਸੀਂ ਜੁੜੋਗੇ ਸਾਰੇ ਸਾਡੇ ਸਰੋਤੇ ਜਿੰਨੇ ਵੀ ਹੈਗੇ ਨੇ ਲਹਿਰਾਂ ਪ੍ਰੋਗਰਾਮ ਦੇ ਨਾਲ, ਤੇ ਦਿਲ ਵਾਲੀ ਗੱਲ ਦੇ ਵਿਚ ਵੀ ਐਤਵਾਰ ਨੂੰ ਆਇਆ ਕਰਨਗੇ। ਸੋ ਹਰਪ੍ਰੀਤ ਜੀ ਸ਼ੁਭ ਕਾਮਨਾਵਾਂ, ਹੈਪੀ ਪੰਚਾਇਤੀ ਇਲੈਕਸ਼ਨ, ਤੇ ਅਗਲੀ ਵਾਰੀ ਫੇਰ ਮਿਲਾਂਗੇ।
ਹਾਂਜੀ ਮੈਂ ਇੱਕ ਮਿੰਟ ਲੈਣਾ ਜੀ, ਮੈਂ ਕਹਿੰਦਾ ਵੀ ਹੈਪੀ ਏ ਹੋਣ ਪੰਚਾਇਤ ਇਲੈਕਸ਼ਨ ਸਾਰੇ ਪੰਜਾਬ ਦੇ ਵਿਚ, ਤੇ ਜਿਹਨੇ ਭਾਜੀ ਹੁਣੀ ਮੈਨੂੰ ਸਤਿ ਸ੍ਰੀ ਅਕਾਲ ਬੁਲਾਇਆ ਜੀ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਤੇ ਇੱਕ ਝੋਲਾ ਭਰ ਕੇ ਸਤਿ ਸ੍ਰੀ ਅਕਾਲ ਦਾ ਮੇਰਾ ਨਾਲ ਲਿਆਇਓ ਜੀ ਤੁਸੀਂ ਜਦੋਂ ਵੀ ਹੁਣ
ਜਮਾ ਕਰੀ।
ਮੈਂ ਬਾਕੀ ਪ੍ਰੋਗਰਾਮ ਦੇ ਵਿਚ ਇਹਨਾਂ ਸਾਰਿਆਂ ਦੇ ਨਾਲ ਜੁੜਦਾ ਰਹੂੰਗਾ, ਤੇ ਹੋ ਸਕਦਾ ਇਹਨਾਂ ਦੇ ਨਾਲ ਮੇਰੀ ਸਾਂਝ ਹੋਰ ਮੈਂ ਕਹਿੰਦਾ ਗੂੜੀ ਬਣੇ, ਤੇ ਮੈਨੂੰ ਇਹ ਫੇਸਬੁੱਕ ਤੇ ਲਾਈਕ ਕੁਛ ਵੀ ਇੱਦਾਂ ਦਾ ਜੋ ਵੀ ਕਰਦੇ ਹੁੰਦੇ ਆ ਨਾ, ਉਹ ਸਾਰਾ ਕੁਛ ਕਰ ਲੈਣ ਜੀ, ਫੇਰ ਸਾਡੀਆਂ ਪਹਿਲਾਂ ਗੱਲਾਂ ਹੋਈਆਂ, ਅਸੀਂ ਪ੍ਰੋਗਰਾਮਾਂ ਦੇ ਵਿਚ ਹੋਰ ਵੀ ਵਿਸਤਾਰ ਦੇ ਨਾਲ ਇਹਨਾਂ ਦੀ ਡਿਮਾਂਡ ਦੇ ਨਾਲ ਅਸੀਂ ਗਾਣੇ ਵੀ ਲਾਇਆ
ਕਰਾਂਗੇ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ
ਸ਼ੁਕਰੀਆ ਜੀ। ਸੋ ਪਾਲਾ ਬੈਂਸ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਜੀ, ਤੇ ਪਾਲਾ ਬੈਂਸ ਨੇ ਹਰਪ੍ਰੀਤ ਕੰਗ ਪਾਲਾ ਹੁਣ ਦੋਨੇ ਮਿਕਸ ਹੋ ਗਏ। ਚਲੋ ਕੋਈ ਨੀ, ਮਾਨ ਸਤਿਕਾਰ ਹੈ ਇੱਕ ਦੂਜੇ ਦਾ। ਸੋ ਦੋਸਤੋ ਆਪਾਂ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਸਮਾਂ ਕਾਫੀ ਹੋ ਗਿਆ, ਤੇ ਜਾਂਦੇ ਜਾਂਦੇ ਆ ਗੀਤ ਲਾਉਣਾ ਹੈ ਰਾਜਨਦੀਪ ਹੋਣਾ ਦੇ ਭਤੀਜੇ ਦੇ ਲਈ, ਤੇ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਪੋਡਕਾਸਟ 'ਚ ਸੁਣ ਸਕੋਗੇ। ਗੱਲਾਂ ਕਰਦੇ ਵਿਚਾਰ ਦਿੰਦੇ ਕਈ ਗੱਲਾਂ ਗਲਤ ਉਚਾਰਨ ਹੋ ਜਾਂਦੀਆਂ, ਬਾਣੀ ਗਲਤ ਉਚਾਰਨ ਹੋ ਜਾਂਦੀ ਆ, ਵੱਧ ਘੱਟ ਗੱਲ ਕਹਿ ਹੋ ਜਾਂਦੀ ਆ, ਉਸ ਦੇ ਲਈ ਮਾਫ਼ੀ ਚਾਹੁੰਦੇ ਹਾਂ, ਸਾਨੂੰ ਦੱਸ ਦਿਆ ਕਰੋ, ਅਸੀਂ ਦਰੁਸਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਆਉਣ ਵਾਲੇ ਹਫ਼ਤੇ ਫੇਰ ਮਿਲਾਂਗੇ ਵੀਕਐਂਡ ਤੇ। ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ। ਆਪ ਦਾ ਦਿਹਾੜਾ ਬੜਾ ਵਧੀਆ ਲੰਘੇ, ਤੁਸੀਂ ਤੰਦਰੁਸਤ ਰਹੋ, ਰੱਬ ਰਾਖਾ ਜੀ।
ਨੱਚਦੇ ਸ਼ੁਕੀਨ ਮੁੰਡੇ ਉੱਡਦੀ ਮਿੱਟੀ ਵੇ ਮੱਥੇ ਚੁੰਮੇ ਹੱਸ ਕੇ, ਕਿਹੜੇ ਸ਼ਹਿਰੋਂ ਚੋਬਰਾ ਸਵਾਇਆ ਕੁੜਤਾ ਵੇ ਸਾਨੂੰ ਜਾਵੀਂ ਦੱਸ ਕੇ, ਘਰਾਂ ਵਿੱਚ ਕੈਂਠੇ ਕੰਨੀ ਮੁੰਦਰਾਂ ਤੇ ਡੋਲੇ ਤੇ ਤਵੀਤ ਕੱਸ ਕੇ।